ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਇਸ ਵੇਲੇ ਹਰਮਨ ਰੇਡੀਓ ਤੇ, ਹਰਮਨ ਰੇਡੀਓ ਤੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਔਰ ਦਿਲ ਵਾਲੀ ਗੱਲ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਸਨ ਅਮਨਦੀਪ ਸਿੱਧੂ ਹੁਰੀ। ਸੋ ਅਮਨਦੀਪ ਸਿੱਧੂ ਹੁਰੀ ਪ੍ਰੋਗਰਾਮ ਛੱਡ ਕੇ ਜਾ ਚੁੱਕੇ ਆ, ਪਰ ਅਸੀਂ ਪ੍ਰੋਗਰਾਮ ਨੂੰ ਅੱਗੇ ਨਹੀਂ ਵਧਾਉਂਦੇ, ਪਰ ਉਸ ਪ੍ਰੋਗਰਾਮ ਤੋਂ ਬਾਅਦ ਜਿਹੜਾ ਅਗਲਾ ਸਿਲਸਿਲਾ ਜਿਹੜਾ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਅੱਜ ਦਾ ਇਹ ਵਿਸ਼ੇਸ਼ ਸਿਲਸਿਲਾ ਤੁਹਾਡੇ ਲਈ ਇਸ ਕਰਕੇ ਵੀ ਲੈ ਕੇ ਹਾਜ਼ਰ ਹਾਂ ਕਿਉਂਕਿ ਹਰਮਨ ਰੇਡੀਓ ਪਰਿਵਾਰ ਦੇ ਵਿੱਚ ਇੱਕ ਹੋਰ ਜਿਹੜਾ ਮੈਂਬਰ ਹੈ ਉਹ ਵਾਧਾ ਕਰ ਰਹੇ ਆ, ਯਾਨੀ ਕਿ ਸਾਡੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਆ। ਸੋ ਉਹਨਾਂ ਦੇ ਨਾਲ ਅੱਜ ਤੁਹਾਡੀ ਅਸੀਂ ਮੁਲਾਕਾਤ ਵੀ ਕਰਾਉਣੀ ਹੈ ਔਰ ਉਹਨਾਂ ਦਾ ਉਹ ਅੰਦਾਜ਼ ਕਿਸ ਅੰਦਾਜ਼ ਦੇ ਵਿੱਚ ਅੱਜ ਉਹ ਤੁਹਾਡੇ ਨਾਲ ਮਿਲਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਸ ਅੰਦਾਜ਼ ਨੂੰ ਤੁਸੀਂ ਮਾਣੋਗੇ ਔਰ ਉਹਨਾਂ ਦੇ ਨਾਲ ਜੁੜਨਾ ਕਰੋਗੇ, ਅਸੀਂ ਇਹ ਉਮੀਦ ਰੱਖਦੇ ਹਾਂ ਅਤੇ ਦਿਲੋਂ ਉਹਨਾਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਹਾਂ, ਅਸੀਂ ਵੀ ਕਹਿੰਦੇ ਹਾਂ, ਉਮੀਦ ਕਰਦੇ ਹਾਂ ਕਿ ਤੁਸੀਂ ਵੀ ਉਹਨਾਂ ਨੂੰ ਦਿਲੋਂ ਜੀਆਂ ਨੂੰ ਕਹੋਗੇ ਕਿਉਂਕਿ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਪਹਿਲਾਂ ਵੀ ਰੇਡੀਓ ਦੇ ਉੱਤੇ ਸੁਣੀ ਜਾਂਦੀ ਰਹੀ ਆ ਕਿਉਂਕਿ ਰੇਡੀਓ ਦੇ ਨਾਲ ਉਹਨਾਂ ਦਾ ਜਿਹੜਾ ਸੰਬੰਧ ਆ ਪਹਿਲਾਂ ਤੋਂ ਹੀ ਬਣਿਆ ਹੋਇਆ। ਸੋ ਰੇਡੀਓ 'ਤੇ ਉਹਨਾਂ ਦੀ ਆਵਾਜ਼ ਤੁਸੀਂ ਜ਼ਰੂਰ ਸੁਣੀ ਹੋਣੀ ਹੈ ਪਰ ਹਰਮਨ ਰੇਡੀਓ 'ਤੇ ਸ਼ਾਇਦ ਅੱਜ ਪਹਿਲੀ ਵਾਰ ਤੁਸੀਂ ਉਹਨਾਂ ਨੂੰ ਸੁਣ ਪਾਓਗੇ। ਸੋ ਮੇਰੀ ਮੁਰਾਦ ਹੈ ਅੱਜ ਦੇ ਇਸ ਸਿਲਸਿਲੇ ਦੇ ਖਾਸ ਮਹਿਮਾਨ ਵੀ ਨੇ, ਅੱਜ ਦੇ ਲਈ ਮਹਿਮਾਨ ਨੇ ਪਰ ਆਉਣ ਵਾਲੇ ਸਮੇਂ ਦੇ ਲਈ ਉਹ ਸਾਡਾ ਆਪਣਾ ਹੀ ਪਰਿਵਾਰਕ ਮੈਂਬਰ ਨੇ। ਸੋ ਅੱਜ ਜੀਆਂ ਨੂੰ ਕਹਿੰਦੇ ਹਾਂ ਅੱਜ ਦੇ ਇਸ ਵਿਸ਼ੇਸ਼ ਸਿਲਸਿਲੇ ਦੇ ਵਿੱਚ ਬਲ ਪੁਰੇਵਾਲ ਹੋਰਾਂ ਨੂੰ। ਬਲ ਪੁਰੇਵਾਲ ਸਾਡੇ ਨਾਲ ਸਿਡਨੀ ਤੋਂ ਇਸ ਵੇਲੇ ਜੁੜ ਚੁੱਕੇ ਨੇ। ਸੋ ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਬਲ ਜੀ ਔਰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਮੇਰੇ ਵੱਲੋਂ ਵੀ ਅਮਰਦੀਪ ਜੀ ਤੁਹਾਨੂੰ ਤੇ ਜਿੰਨੇ ਵੀ ਲਿਸਨਰ ਇਸ ਵੇਲੇ ਸਾਨੂੰ ਸੁਣ ਰਹੇ ਆ, ਸੰਡੇ ਦਾ ਦਿਨ ਆ, ਬਹੁਤ ਵਧੀਆ ਸਵੇਰ ਚੜੀ ਹੋਈ ਆ ਸਿਡਨੀ ਚ। ਮਾਣ ਕਰਦੇ ਹਾਂ ਕਿ ਤੁਸੀਂ ਵੀ ਇਹੋ ਜਿਹੀ ਸਵੇਰ ਦਾ ਮੈਲਬੋਰਨ ਚ ਜਾਂ ਜਿੱਥੇ ਜਿੱਥੇ ਵੀ ਬੈਠੇ ਹੋਏ ਹੋ ਮਾਣਦੇ ਹੋਵੋਗੇ। ਤੇ ਹੋਰ ਅਮਰਜੀਤ ਜੀ, ਤੁਸੀਂ ਦੱਸੋ ਜੀ ਕਿਵੇਂ ਦਾ ਦਿਨ ਰਿਹਾ ਤੁਹਾਡਾ?
ਬਹੁਤ ਸੋਹਣਾ ਦਿਨ ਹੈ ਅੱਜ। ਮੈਲਬਰਨ ਦੇ ਵਿੱਚ ਵੀ ਮੀਂਹ ਨਹੀਂ ਪੈਣਾ ਕਿਉਂਕਿ ਮੀਂਹ ਲਗਾਤਾਰ ਪਿਛਲੇ ਦਿਨਾਂ 'ਚ ਪੈਂਦਾ ਰਿਹਾ ਅਤੇ ਠੰਡ ਬੜੀ ਹੁੰਦੀ ਹੈ ਕਿਉਂਕਿ ਅੱਜ ਕੱਲ੍ਹ ਬਿਲਕੁਲ ਨਾ ਜਿਹੜਾ ਮੌਸਮ ਹੈ ਉਹ ਇੰਡੀਆ ਵਰਗਾ ਇੱਥੇ ਮਹਿਸੂਸ ਕਰਦੇ ਹਾਂ, ਪੰਜਾਬ ਵਰਗਾ ਮਹਿਸੂਸ ਕਰਦੇ ਹਾਂ। ਜਦੋਂ ਸਵੇਰੇ ਸਵੇਰੇ ਜਦੋਂ ਤੜਕਾ ਹੁੰਦਾ ਨਾ ਤਾਂ ਉਦੋਂ ਧੁੰਦ ਪਈ ਹੁੰਦੀ ਹੈ ਜਿਵੇਂ ਇੰਡੀਆ ਦੇ ਵਿੱਚ ਪੈਂਦੀ ਹੁੰਦੀ ਸੀ, ਜਿਵੇਂ ਪੰਜਾਬ ਦੇ ਵਿੱਚ ਪੈਂਦੀ ਹੁੰਦੀ ਸੀ। ਔਰ ਦਿਨ ਵੇਲੇ ਵੀ ਜਿਹੜਾ ਦੁਪਹਿਰ ਦਾ ਸਮਾਂ ਹੁੰਦਾ ਉਹ ਵੀ ਉਸੇ ਤਰ੍ਹਾਂ ਹੁੰਦਾ ਵੀ ਜਿੱਦਾਂ ਅਸੀਂ ਸੂਰਜ ਦੀ ਉਡੀਕ ਨਹੀਂ ਕਰਦੇ ਹੁੰਦੇ ਵੀ ਸ਼ਾਇਦ ਚੜੂਗਾ ਚੜੂਗਾ ਅਤੇ 3-4 ਵਜੇ ਦੇ ਨੇੜੇ ਜਾ ਕੇ ਕਿਤੇ ਸੂਰਜ ਦੇਵਤਾ ਮਾੜਾ ਮੋਟਾ ਜਿਹਾ ਆਪਣਾ ਲਿਸ਼ਕੋਰ ਜਿਹੜਾ ਉਹ ਦਿੰਦੇ ਆ। ਸੋ ਉਸੇ ਤਰ੍ਹਾਂ ਦਾ ਜਿਹੜਾ ਮੌਸਮ ਉਹ ਮੈਲਬਰਨ ਦੇ ਵਿੱਚ ਪਿਛਲੇ ਦਿਨੀ ਅਸੀਂ ਹੰਢਾਇਆ, ਪਰ ਅੱਜ ਬਹੁਤ ਸੋਹਣਾ ਦਿਨ ਹੈ। ਅੱਜ ਸਵੇਰੇ ਸਵੇਰੇ ਹੀ ਠੰਡ ਤਾਂ ਜ਼ਰੂਰ ਹੈਗੀ ਆ, ਸੋ ਸਿਆਲ ਹੈ, ਸਰਦੀਆਂ ਦਾ ਜਿਹੜਾ ਮੌਸਮ ਹੈ ਉਹ ਆਪਾਂ ਸਾਰੇ ਮਾਣ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ, ਪਰ ਅੱਜ ਦਾ ਦਿਨ ਮੈਲਬਰਨ ਦੇ ਵਿੱਚ ਵੀ ਬਹੁਤ ਸੁਹਾਵਣਾ। ਉਮੀਦ ਕਰਦੇ ਹਾਂ ਜਿਹੜੇ ਵੀ ਸਾਡੇ ਸੁਣਨ ਵਾਲੇ ਆ, ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਸਾਡੇ ਦੋਸਤ ਨੇ, ਉਹਨਾਂ ਦਾ ਵੀ ਅੱਜ ਦਿਨ ਜਿਹੜਾ ਉਹ ਸੁਹਾਵਣਾ ਰਹੇ। ਪਰਮਾਤਮਾ ਦੇ ਅੱਗੇ ਅਰਦਾਸ ਵੀ ਅਸੀਂ ਹਮੇਸ਼ਾ ਇਹੀ ਕਰਦੇ ਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਹਰ ਪਲ ਜਿਹੜਾ ਆ ਉਹ ਖੁਸ਼ੀਆਂ ਖੇੜਿਆਂ ਵਾਲਾ ਹੀ ਮਾਣੋ ਜੀ।
ਬਿਲਕੁਲ ਜੀ, ਇਹੀ ਤੇ ਗੱਲ ਆ। ਜਿਵੇਂ ਆਪਾਂ ਕੱਲ ਵੀ ਗੱਲ ਕਰਦੇ ਪਏ ਸੀ ਤੇ ਅਮਰ ਜੀ, ਮੇਨ ਗੱਲ ਤੇ ਇਹੋ ਹੀ ਆ ਕਿ ਆਪਾਂ ਪ੍ਰੈਜੈਂਟ ਮੂਵਮੈਂਟ ਨੂੰ ਕਿੰਨਾ ਜੀ ਲੈਂਦੇ ਆ। ਜ਼ਿਆਦਾਤਰ ਅਸੀਂ ਆਪਣੀ ਲਾਈਫ ਜਾਂ ਪਾਸਟ ਤੇ ਜਾਂ ਅੱਗੇ ਫਿਊਚਰ ਦੀ ਟੈਨਸ਼ਨ ਚ ਕੱਢ ਦਿੰਦੇ ਹਾਂ। ਅਸੀਂ ਬਹੁਤ ਘੱਟ ਟਾਈਮ ਹੁੰਦਾ ਕਿ ਜਦੋਂ ਆਪਾਂ ਆਪਣੇ ਪ੍ਰੈਜੈਂਟ ਨੂੰ ਜਿਉਂਦੇ ਹਾਂ। ਤੇ ਇਹਦੇ ਨਾਲ ਹੀ ਜਿਵੇਂ ਮੈਂ ਕੱਲ ਗੱਲ ਕਰਦਾ ਪਿਆ ਸੀ ਕਿ ਜਦੋਂ ਆਪਾਂ ਸ਼ੋਅ ਦੀ ਸ਼ੁਰੂਆਤ ਕਰਾਂਗੇ ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਤੋਂ ਸ਼ੁਰੂਆਤ ਕਰੂੰਗਾ। ਤੇ ਜਿਵੇਂ ਤੁਸੀਂ ਉਹ ਸਵਾਬ ਨਾ ਉਹ ਗੱਲ ਹੀ ਕਰ ਛੜੀ ਕਿ ਅੱਜ ਦਿਨ ਕਿੱਡਾ ਵਧੀਆ ਚੜਿਆ ਆ, ਤੇ ਗੱਲ ਵੀ ਉਹੀ ਆ ਕਿ ਆ ਪ੍ਰੈਜੈਂਟ ਮੂਮੈਂਟ ਤੇ ਹੀ ਹਨਾ ਹੈ ਕੀ। ਚਲੋ ਇਸ ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦਾ ਆ ਤੇ ਨਾਲੇ ਆਪਾਂ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਇਹ ਪਸੰਦ ਆਊਗੀ। ਤੇ ਜੀ ਕਹਿੰਦੇ ਆ ਕੋਈ ਵੀ ਗੱਲ, ਹਾਂਜੀ ਆਂਦੇ ਜਦੋਂ ਕੋਈ ਵੀ ਅਸੀਂ ਮਤਲਬ ਕਿ ਕਿਸੇ ਚੀਜ਼ ਨੂੰ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਉਸ ਚੀਜ਼ 'ਚ ਕੀ ਲਿਖਿਆ ਕੀ ਪੜ੍ਹਦੇ ਹਾਂ ਉਹ ਓਨਾ ਮੈਟਰ ਨਹੀਂ ਕਰਦਾ, ਸਾਡੀ ਪਰਸੈਪਸ਼ਨ ਤੇ ਜ਼ਿਆਦਾ ਮੈਟਰ ਕਰਦਾ ਹੈ ਕਿ ਉਹਨੂੰ ਆਪਾਂ ਕਿੱਦਾਂ ਪਰਸੀਵ ਕਰਦੇ ਹਾਂ। ਇਹ ਵੀ ਇੱਕ ਬੜੀ ਪੁਰਾਣੀ ਕਹਾਣੀ ਆ, ਹੋ ਸਕਦਾ ਹੋਊਗਾ ਕਿ ਤੁਸੀਂ ਕਿਤੇ ਸੁਣੀ ਹੋਵੋਗੀ, ਜੇ ਸੁਣੀ ਵੀ ਹੋਈ ਹੋਵੇ ਤੇ ਪਰ ਸ਼ਾਇਦ ਇਸਦਾ ਪੂਰਾ ਅਰਥ ਤੁਸੀਂ ਸਮਝ ਨਾ ਸਕੇ ਹੋਵੋ। ਉਸਦਾ ਕਾਰਨ ਇਹ ਆ ਕਿ ਇਹ ਕਹਾਣੀ ਕੁੱਝ ਲਿਖੀ ਹੀ ਇਸ ਤਰੀਕੇ ਨਾਲ ਗਈ ਆ ਕਿ ਇਸਨੂੰ ਜਿੰਨੀ ਵਾਰ ਵੀ ਪੜਿਆ ਜਾਂਦਾ ਆ ਸਾਨੂੰ ਕੁੱਝ ਨਾ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਆ। ਜਿਹੜੀ ਵੀ ਉਮਰ ਦਾ ਜਿਹੜੀ ਵੀ ਵਰਗ ਦਾ ਇਨਸਾਨ ਇਸ ਨੂੰ ਸੁਣਦਾ ਆ ਪੜ੍ਹਦਾ ਆ ਉਹ ਹਰ ਵਾਰ ਇਸ ਤੋਂ ਕੁਛ ਨਵਾਂ ਸਿੱਖਦਾ ਆ। ਜਿਵੇਂ ਇੱਕ ਬੱਚਾ ਸੁਣੇ ਤੇ ਉਹਦੇ ਲਈ ਇਹ ਮਨੋਰੰਜਨ ਆ, ਜੇ ਕੋਈ ਇਸ ਨੂੰ ਸੂਝਵਾਨ ਬੰਦਾ ਸੁਣੇ ਤੇ ਉਹਦੇ ਲਈ ਕਹਿੰਦੇ ਕਿ ਦਿਸ ਇਜ਼ ਦ ਐਂਡ ਆਫ ਦ ਵਰਲਡ, ਕਿ ਉਹਨੂੰ ਹੋਰ ਉਸ ਤੋਂ ਸਿੱਖਣ ਨੂੰ ਮਿਲਦਾ ਹੈ। ਕਹਾਣੀ ਹੈਗੀ ਆ ਜੀ ਵੀਰ ਵਿਕਰਮ ਆਦਿੱਤਿਆ ਦੀ। ਵੀਰ ਵਿਕਰਮ ਆਦਿੱਤਿਆ ਜਿਵੇਂ ਤੁਸੀਂ ਸੁਣਿਆ ਹੀ ਹੋਊਗਾ ਕਿ ਇੱਕ ਬਹੁਤ ਮਹਾਨ ਰਾਜਾ ਰਿਹਾ ਆ। ਵੀਰ ਵਿਕਰਮ ਆਦਿੱਤਿਆ ਦੇ ਮਹਿਲ ਵਿੱਚ ਇੱਕ ਦਿਨ ਇੱਕ ਫਕੀਰ ਆਉਂਦਾ ਆ। ਬਾਕੀ ਤਰ੍ਹਾਂ ਦੀ ਦਿਨਾਂ ਦੀ ਤਰ੍ਹਾਂ ਉੱਥੇ ਉਹਦੇ ਲਈ ਜਦੋਂ ਉਹ ਸਵੇਰੇ ਆਪਣੇ ਮਹਿਲ ਵਿੱਚ ਬੈਠਾ ਹੁੰਦਾ ਵਾ ਤੇ ਜਿਹੜੇ ਉੱਥੋਂ ਦੇ ਪ੍ਰਜਾਵਾਸੀ ਹੁੰਦੇ ਆ ਉਹਦੇ ਲਈ ਕੁਛ ਨਾ ਕੁਛ ਲੈ ਕੇ ਆਉਂਦੇ ਆ, ਉਹ ਰਿਵਾਜ਼ ਸੀ। ਤੇ ਅੱਜ ਵੀ ਦਿਨ ਓਦਾਂ ਹੀ ਚੜਿਆ, ਪਰ ਅੱਜ ਉਸਨੂੰ ਭੇਟ ਦੇਣ ਲਈ ਇੱਕ ਫਕੀਰ ਆਇਆ। ਫਕੀਰ ਨੇ ਅੱਜ ਰਾਜੇ ਨੂੰ ਵੀਰ ਵਿਕਰਮ ਆਦਿੱਤਿਆ ਨੂੰ ਇੱਕ ਜੰਗਲੀ ਫਲ ਦੇ ਦਿੱਤਾ। ਰਾਜੇ ਨੇ ਪਹਿਲਾਂ ਤੇ ਫਕੀਰ ਵੱਲ ਦੇਖਿਆ ਕਿ ਇਹ ਮੈਨੂੰ ਕੀ ਦੇ ਰਿਹਾ ਆ। ਫਿਰ ਰਾਜੇ ਨੇ ਸੋਚਿਆ ਕਿ ਇਹ ਫਕੀਰ ਆ, ਇਹ ਸ਼ਾਇਦ ਇਸ ਤੋਂ ਵੱਧ ਕੁਛ ਦੇ ਹੀ ਨਾ ਸਕਦਾ ਹੋਵੇ। ਇਸ ਕਰਕੇ ਰਾਜੇ ਨੇ ਨਾ ਕੁਛ ਪੁੱਛਿਆ ਤੇ ਨਾ ਫਕੀਰ ਨੇ ਕੁਝ ਦੱਸਿਆ। ਰਾਜੇ ਨੇ ਉਹ ਫਲ ਲੈ ਲਿਆ ਤੇ ਆਪਣੇ ਵਜ਼ੀਰ ਨੂੰ ਦੇ ਦਿੱਤਾ। ਵਜ਼ੀਰ ਨੇ ਜਿੱਦਾਂ ਬਾਕੀ ਭੇਂਟ ਆਉਂਦੀ ਸੀ ਉਸੇ ਹੀ ਤਰ੍ਹਾਂ ਉਹ ਵੀ ਭੇਂਟ ਨੂੰ ਇੱਕ ਕਾਲ ਕੋਠੜੀ ਵਿੱਚ ਸੁੱਟਦਾ ਰਿਹਾ। ਇਹ ਸਿਲਸਿਲਾ ਇੱਕ ਦਿਨ ਚੱਲਿਆ, ਦੋ ਦਿਨ ਚੱਲਿਆ, ਚੱਲਦਿਆਂ ਚੱਲਦਿਆਂ ਇਹ ਸਿਲਸਿਲਾ ਅਗਲੇ 10 ਸਾਲ ਚੱਲਦਾ ਰਿਹਾ। ਨਾ ਰਾਜੇ ਨੇ ਕੁਛ ਪੁੱਛਣਾ ਤੇ ਨਾ ਵਜ਼ੀਰ ਨੇ ਕੁਝ ਦੱਸਣਾ। ਅੱਜ ਇਸ ਚੀਜ਼ ਨੂੰ 10 ਸਾਲ ਹੋ ਚੁੱਕੇ ਸੀ ਤੇ ਅੱਜ ਵੀ ਜਦੋਂ ਫਕੀਰ ਨੇ ਉਸਨੂੰ ਫਲ ਦਿੱਤਾ ਤੇ ਅੱਜ ਰਾਜੇ ਨੇ ਆਪਣੀ ਵਜ਼ੀਰ ਨੂੰ ਦੇਣ ਦੀ ਬਜਾਏ ਉਹ ਫਲ ਲਾਗੇ ਬੈਠੇ ਬਾਂਦਰ ਨੂੰ ਦੇ ਦਿੱਤਾ। ਬਾਂਦਰ ਨੇ ਉਹ ਫਲ ਖਾਣਾ ਸ਼ੁਰੂ ਕੀਤਾ ਤੇ ਖਾਂਦੇ ਖਾਂਦੇ ਉਹਦੇ ਮੂੰਹ ਚੋਂ ਇੱਕ ਬਹੁਤ ਵੱਡਾ ਹੀਰਾ ਥੱਲੇ ਡਿੱਗ ਪਿਆ, ਜਿਸਨੂੰ ਵੇਖ ਕੇ ਰਾਜਾ ਤੇ ਉਹਦਾ ਵਜ਼ੀਰ ਦੋਨੋਂ ਹੀ ਬਹੁਤ ਹੈਰਾਨੀ ਨਾਲ ਇੱਕ ਦੂਸਰੇ ਵੱਲ ਵੇਖਣ ਲੱਗ ਪਏ। ਰਾਜੇ ਦੇ ਮੂੰਹ ਚੋਂ ਪਹਿਲਾਂ ਹੀ ਸਵਾਲ ਇਹ ਕਿ ਵਜ਼ੀਰ ਬਾਕੀ ਫਲ ਕਿੱਥੇ ਨੇ, ਤੇ ਵਜ਼ੀਰ ਨੇ ਉਸਨੂੰ ਕਿਹਾ ਕਿ ਉਹ ਇੱਕ ਕਾਲ ਕੋਠੜੀ ਵਿੱਚ ਉਹਨਾਂ ਨੂੰ ਸੁੱਟਦਾ ਰਿਹਾ ਹੈ ਤੇ ਉੱਥੇ ਹੀ ਆਉਣਗੇ। ਉਹ ਦੋਨੋਂ ਜਣੇ ਉੱਥੇ ਜਾਂਦੇ ਨੇ, ਕਾਲ ਕੋਠੜੀ ਖੋਲਦੇ ਨੇ ਤੇ ਅੰਦਰ ਦੇਖਦੇ ਨੇ ਕਿ ਸਾਰੇ ਫਲ ਸੜ ਚੁੱਕੇ ਹੁੰਦੇ ਨੇ, ਪਰ ਉਹਨਾਂ ਵਿੱਚੋਂ ਹੀਰੇ ਚਮਕ ਰਹੇ ਹੁੰਦੇ ਨੇ। ਉਹੋ ਜਿਹੇ ਹੀਰੇ ਨਾ ਕਦੀ ਵਜ਼ੀਰ ਨੇ ਦੇਖੇ ਸੀ ਤੇ ਨਾ ਕਦੀ ਰਾਜੇ ਨੇ। ਰਾਜਾ ਬਹੁਤ ਟੈਨਸ਼ਨ ਵਿੱਚ ਬਾਹਰ ਆਉਂਦਾ ਆ, ਆ ਕੇ ਫਕੀਰ ਦੇ ਪੈਰਾਂ 'ਚ ਪੈਂਦਾ ਆ, ਕਹਿੰਦਾ ਕਿ ਇਹ ਇੰਨੇ ਕੀਮਤੀ ਹੀਰੇ ਸੀ ਤੇ ਤੁਸੀਂ 10 ਸਾਲ ਮੇਰੇ ਲਈ ਲਿਆਉਂਦੇ ਰਹੇ ਤੇ ਮੈਂ ਕਿੱਡਾ ਬੇਵਕੂਫ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਇਹਦੇ ਕੀਮਤੀ ਹੀਰੇ ਆ। ਮੈਨੂੰ ਇਹ ਦੱਸੋ ਕਿ ਇਹਦਾ ਮੇਨ ਇਹਦੇ 'ਚ ਦੱਸੋ ਕਿ ਇੱਦਾਂ ਕਿਉਂ ਹੋਇਆ, ਜਾਂ ਮੈਨੂੰ ਕਿਉਂ ਨਹੀਂ ਪਤਾ ਲੱਗਾ, ਜਾਂ ਇਹਦੇ 'ਚ ਪਿੱਛੇ ਰਾਜ ਕੀ ਆ ਕਿ ਤੁਸੀਂ ਕਿਉਂ 10 ਸਾਲ ਲਈ ਮੈਨੂੰ ਇੱਕ ਜੰਗਲੀ ਫਲ ਦਿੰਦੇ ਰਹੇ। ਤੇ ਉਸ ਤੋਂ ਬਾਅਦ ਫਕੀਰ ਕਹਿੰਦਾ ਵਾ ਕਿ ਦੇਖ ਵੀਰ ਵਿਕਰਮ ਆਦਿੱਤਿਆ, ਜੇ ਹੋਸ਼ ਨਾ ਹੋਵੇ ਤਾਂ ਜ਼ਿੰਦਗੀ ਸਾਨੂੰ ਜੰਗਲੀ ਫਲਾਂ ਦੀ ਤਰ੍ਹਾਂ ਬੇਕਾਰ ਹੀ ਲੱਗਦੀ ਆ। ਕਹਿੰਦਾ ਜ਼ਿੰਦਗੀ ਬੜੀ ਹੀ ਅਨਮੋਲ ਆ ਸਾਡੇ ਲਈ, ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀ ਆ, ਪਰ ਅਸੀਂ ਧਿਆਨ ਨਹੀਂ ਦਿੰਦੇ ਤੇ ਸਾਨੂੰ ਉਹ ਜੰਗਲੀ ਫਲਾਂ ਦੀ ਤਰ੍ਹਾਂ ਹੀ ਲੱਗਦਾ ਆ। ਸ਼ਾਇਦ ਹੁਣ ਅਸੀਂ ਜਾਂ ਸਾਡੇ ਦਰਸ਼ਕ ਥੋੜਾ ਜਿਹਾ ਇਸ ਚੀਜ਼ ਤੇ ਹੱਸਣ ਡੇ ਹੋਣਗੇ ਕਿ ਵੀਰ ਵਿਕਰਮ ਆਦਿੱਤਿਆ ਕਿੰਨਾ ਬੇਵਕੂਫ ਸੀ ਨਾ, ਪਰ ਮੈਂ ਇਹ ਸੋਚਦਾ ਹਾਂ ਕਿ ਜ਼ਿੰਦਗੀ 'ਚ ਅਸੀਂ ਵੀ ਕਿਤੇ ਨਾ ਕਿਤੇ ਵੀਰ ਵਿਕਰਮ ਆਦਿੱਤਿਆ ਬਣੇ ਰਹਿ ਜਾਂਦੇ ਹਾਂ। ਜ਼ਿੰਦਗੀ ਸਾਡੇ ਲਈ ਰੋਜ਼ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੀ ਆ, ਹਰ ਪਲ ਕੁਛ ਨਾ ਕੁਛ ਸਾਨੂੰ ਨਵਾਂ ਮਿਲਦਾ ਆ
ਜੀ,
ਪਰ ਅਸੀਂ ਉਸਨੂੰ ਜੰਗਲੀ ਫਲ ਸਮਝ ਕੇ ਸੁੱਟ ਦਿੰਦੇ ਹਾਂ ਤੇ ਜਦੋਂ ਸਾਨੂੰ ਹੋਸ਼ ਆਉਂਦੀ ਆ ਸ਼ਾਇਦ ਉਹਨਾਂ ਚਿਰ ਨੂੰ ਬਹੁਤ ਦੇਰ ਹੋ ਚੁੱਕੀ ਹੁੰਦੀ ਆ। ਸੋ ਇਹ ਸੀ ਅੱਜ ਦੀ ਕਹਾਣੀ ਤੇ ਮੁੱਦਾ ਇਹੋ ਸੀ ਆਪਣਾ,
ਬਹੁਤ ਹੀ ਪ੍ਰੇਰਣਾਦਾਇਕ
ਪ੍ਰੈਜ਼ੈਂਟ ਮੂਵਮੈਂਟ। ਹਾਂਜੀ, ਤੇ ਮੁੱਦਾ ਇਹੋ ਸੀ ਕਿ ਆਪਾਂ ਪ੍ਰੈਜ਼ੈਂਟ ਮੂਵਮੈਂਟ 'ਚ ਫੋਕਸ ਕਰੀਏ, ਜਿਹੜਾ ਪਾਸਟ ਲੰਘ ਗਿਆ ਆ ਉਹਨੂੰ ਬਦਲਿਆ ਨਹੀਂ ਜਾ ਸਕਦਾ, ਫਿਊਚਰ ਆਉਣ ਵਾਲਾ ਜਿਹੜਾ ਵਾ ਉਹ ਜੋ ਹੋਊਗਾ ਉਹ ਹੋਊਗਾ। ਸੋ ਮੇਨ ਤੇ ਉਹੀ ਆ, ਜਦੋਂ ਬੰਦਾ ਪ੍ਰੈਜ਼ੈਂਟ ਮੂਵਮੈਂਟ ਤੇ ਫੋਕਸ ਕਰਦਾ ਵਾ ਆਪਾਂ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀ ਸਕਦੇ ਹਾਂ, ਮਾਣ ਸਕਦੇ ਹਾਂ, ਤੇ ਵੀਰ ਵਿਕਰਮ ਆਦਿੱਤਿਆ ਦੀ ਤਰ੍ਹਾਂ ਉਹ ਗਲਤੀ ਨਾ ਦੁਹਰਾਈਏ।
ਜੀ ਜੀ ਬਿਲਕੁਲ। ਸੋ ਬਲ ਸਾਹਿਬ, ਅਸਲ ਦੇ ਵਿੱਚ ਨਾ ਜ਼ਿੰਦਗੀ ਦਾ ਮੈਨੂੰ ਲੱਗਦਾ ਹੁੰਦਾ ਕਿ ਮਨੋਰਥ ਅਸਲ 'ਚ ਇਹੀ ਹੋਣਾ ਚਾਹੀਦਾ ਸੀਗਾ, ਪਰ ਅਸੀਂ ਆਪਣੇ ਆਪ ਨੂੰ ਉਲਝਾ ਇੰਨਾ ਲੈਂਦੇ ਹਾਂ ਕਿ ਸਾਡੇ ਲਈ ਕਈ ਵਾਰ ਬਹੁਤ ਸਾਰੇ ਜਿਹੜੇ ਫੈਸਲੇ ਆ ਉਹ ਸਹੀ ਲੈਣੇ ਔਖੇ ਹੁੰਦੇ ਆ, ਹੈ ਨਾ, ਅਤੇ ਇਸ ਕਰਕੇ ਹੀ ਸ਼ਾਇਦ ਅਸੀਂ ਇਹੋ ਜਿਹੀਆਂ ਜਿਹੜੀਆਂ ਗੁਸਤਾਖੀਆਂ ਆ ਉਹ ਕਰਦੇ ਜਾਂਦੇ ਹਾਂ ਕਰਦੇ ਜਾਂਦੇ ਹਾਂ, ਜਾਂ ਫਿਰ ਇਹੋ ਜਿਹੇ ਭੰਬਲ ਭੂਸੇ ਦੇ ਜਿਹੜੇ ਸ਼ਿਕਾਰ ਆ ਅਸੀਂ ਆਮ ਹੋ ਜਾਂਦੇ ਹਾਂ। ਸੋ ਤੁਹਾਡਾ ਕਹਿਣਾ ਬਿਲਕੁਲ ਸਹੀ ਆ, ਅਸੀਂ ਹਮੇਸ਼ਾ ਹੀ ਜਦੋਂ ਵੀ ਹਰਮਨ ਰੇਡੀਓ 'ਤੇ ਵਿਚਾਰ ਵੀ ਸਾਂਝਾ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਅਸੀਂ ਆਪਣੇ ਸੁਣਨ ਵਾਲਿਆਂ ਦੇ ਨਾਲ ਇਹ ਗੱਲ ਜਿਹੜੀ ਜ਼ਰੂਰ ਸਾਂਝੀ ਕਰਦੇ ਹੁੰਦੇ ਹਾਂ ਕਿ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਵਿਚਾਰ ਅਸੀਂ ਸਾਂਝਾ ਕਰ ਰਹੇ ਹਾਂ ਸਿਰਫ ਸਾਂਝਾ ਕਰਨ ਦੇ ਲਈ ਹੀ ਸਾਂਝਾ ਕਰ ਰਹੇ ਹਾਂ, ਨਹੀਂ, ਇਸ ਵਿਚਾਰ ਦੇ ਉੱਤੇ ਗੱਲ ਕਰਕੇ ਸਾਡਾ ਜਿਹੜਾ ਮਕਸਦ ਹੈ ਉਹ ਇਹ ਹੁੰਦਾ ਕਿ ਅਸੀਂ ਉਸਾਰੂ ਜਿਹੜੀ ਸੋਚ ਆ ਉਹਦਾ ਪ੍ਰਸਾਰ ਵੀ ਕਰ ਸਕੀਏ, ਹੈ ਨਾ, ਉਸ ਨੂੰ ਦੂਜਿਆਂ ਤੱਕ ਲੈ ਕੇ ਵੀ ਜਾ ਸਕੀਏ ਔਰ ਉਹਦਾ ਜਿਹੜਾ ਅਸਰ ਆ ਉਹ ਅਸੀਂ ਆਪ ਵੀ ਕਬੂਲ ਸਕੀਏ। ਕਿਉਂਕਿ ਬਹੁਤ ਵਾਰ ਕੀ ਹੁੰਦਾ ਆ ਕਿ ਨੈਗੇਟਿਵਿਟੀ ਜਿਹੜੀ ਆ ਜਾਂ ਨਕਾਰਾਤਮਕ ਜਿਹੜੀ ਸੋਚ ਆ, ਹੈ ਨਾ, ਉਹ ਬਹੁਤ ਛੇਤੀ ਫੈਲਦੀ ਆ, ਹੈ ਨਾ। ਕਿਸੇ ਦੇ ਬਾਰੇ ਅਸੀਂ ਦੇਖੋ ਛੋਟੀ ਜਿਹੀ ਕੋਈ ਇਹੋ ਜਿਹੀ ਗੱਲ, ਹੈ ਨਾ, ਜਿਹੜੀ ਨਕਾਰਾਤਮਕ ਹੁੰਦੀ ਆ ਉਹ ਦੇਖਦੇ ਹਾਂ ਛੋਟੀ ਜਿਹੀ ਹੁੰਦੀ ਆ, ਜਦੋਂ ਕਿਸੇ ਦੀ ਸਾਹਮਣੇ ਆਉਂਦੀ ਹੈ ਬਾਅਦ ਵਿੱਚ ਉਹ ਫੈਲਦੀ ਫੈਲਦੀ ਬਹੁਤ ਛੇਤੀ ਫੈਲਦੀ ਹੈ। ਪਰ ਜਦੋਂ ਅਸੀਂ ਕਿਸੇ ਸਕਾਰਾਤਮਕ ਵਿਚਾਰ ਦੀ ਗੱਲ ਕਰਦੇ ਹਾਂ ਤਾਂ ਸਕਾਰਾਤਮਕ ਵਿਚਾਰ ਜਾਂ ਜਿਹੜਾ ਉਸਾਰੂ ਵਿਚਾਰ ਹੈ ਜਾਂ ਜਿਹੜੀ ਪੋਜ਼ਿਟਿਵਿਟੀ ਆ, ਹੈ ਨਾ, ਉਹਦੇ ਲਈ ਸਾਨੂੰ ਯਤਨ ਕਰਨੇ ਪੈਂਦੇ ਆ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਹੋ ਜਿਹੇ ਜਿਹੜੇ ਪ੍ਰੇਰਣਾਦਾਇਕ ਕਿੱਸੇ ਨੇ, ਇਹੋ ਜਿਹੀਆਂ ਪ੍ਰੇਰਣਾਦਾਇਕ ਕਹਾਣੀਆਂ ਨੇ, ਉਹਨਾਂ ਤੋਂ ਅਸੀਂ ਕੁਛ ਨਾ ਕੁਛ ਜਿਹੜਾ ਅਸਰ ਹੈ ਉਹ ਜ਼ਰੂਰ ਕਬੂਲ ਕਰ ਸਕੀਏ। ਸੋ ਬਹੁਤ ਹੀ ਸੋਹਣਾ ਇਹਦੇ ਵਿੱਚ ਜਿਹੜਾ ਮੈਸੇਜ ਹੈ, ਜਿਹੜਾ ਸੁਨੇਹਾ ਇਸ ਕਹਾਣੀ ਦੇ ਵਿੱਚ ਮੈਨੂੰ ਲੱਗਦਾ ਕਿ ਸਾਨੂੰ ਮਿਲ ਰਿਹਾ ਕਿ ਸਾਨੂੰ ਜੋ ਮਿਲਿਆ ਹੋਇਆ ਉਹਦੀ ਕਦਰ ਕਰਨੀ ਬਹੁਤ ਹੀ ਜ਼ਰੂਰੀ ਹੈ। ਅਸਲ ਦੇ ਵਿੱਚ ਸਾਨੂੰ ਜੋ ਸਾਡੇ ਕੋਲ ਹੁੰਦਾ ਅਸੀਂ ਉਹਦੀ ਕਦਰ ਨਹੀਂ ਕਰਦੇ ਜਾਂ ਉਹਦੀ ਵੈਲਿਊ ਸਾਨੂੰ ਪਤਾ ਹੀ ਨਹੀਂ ਹੁੰਦੀ, ਹੈ ਨਾ। ਸੋ ਬਹੁਤ ਬਹੁਤ ਧੰਨਵਾਦ ਇਸ ਕਹਾਣੀ ਨੂੰ ਵੀ ਸਾਡੇ ਸਰੋਤਿਆਂ ਦੇ ਰੂਬਰੂ ਕਰਨ ਦੇ ਲਈ, ਤੇ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਤੁਹਾਡਾ ਸਵਾਗਤ ਵੀ ਕਰ ਰਹੇ ਆ ਇਸ ਵੇਲੇ, ਉਹਨਾਂ ਦੇ ਮੈਂ ਸੁਨੇਹੇ ਵੀ ਬਹੁਤ ਜਲਦ ਲਵਾਂਗੀ, ਪਰ ਪਹਿਲਾਂ ਤੁਸੀਂ ਸਾਡੇ ਨਾਲ ਸਾਂਝ ਪਾਓ।
ਹਾਂਜੀ, ਸੋ ਜੀ ਜਦੋਂ ਬੰਦਾ ਕੀ ਕਹਿੰਦੇ ਆ ਕਿ ਆਪਣੀ ਲਾਈਫ ਚ ਬੰਦੇ ਨੂੰ ਇਹ ਲੱਗਦਾ ਹੈ ਕਿ ਆਪਣਾ ਲਾਈਫ ਚ ਅੱਗੇ ਕੋਈ ਗੋਲ ਆ, ਹਨਾ, ਜਦੋਂ ਮੈਂ ਰੇਡੀਓ ਸਟਾਰਟ ਕੀਤਾ, ਆਈ ਥਿੰਕ ਜਦੋਂ ਆਪਾਂ ਸਟੂਡੈਂਟ ਹੁੰਦੇ ਹਾਂ, ਹਨਾ, ਮੈਂ ਵੀ ਸਟੂਡੈਂਟ ਹੀ ਆਇਆ ਸੀ ਤੇ ਮੈਂ ਬਿਲੋਂਗ ਕਰਦਾ ਜੀ ਪਿੱਛੇ ਬਟਾਲੇ ਤੋਂ, ਸ਼ਾਇਦ ਤੁਹਾਨੂੰ ਪਤਾ ਹੋਵੇ ਬਟਾਲੇ ਦਾ ਸ਼ਿਵ ਕੁਮਾਰ ਬਟਾਲਵੀ ਜੀ ਦਾ ਬਰਥ ਪਲੇਸ, ਹਨਾ, ਤੇ ਗੁਰਦੁਆਰਾ ਕੰਨ ਸਾਹਿਬ ਉੱਥੇ ਆ, ਹਨਾ। ਸੋ ਜਦੋਂ ਆਪਾਂ ਇੱਥੇ ਹੁੰਦੇ ਸਾਡਾ ਮੇਨ ਫੋਕਸ ਇਹ ਹੁੰਦਾ ਹੈ ਕਿ ਅਸੀਂ ਆਪਣੀ ਲਾਈਫ ਚ ਅੱਗੇ ਵਧੀਏ, ਹਨਾ, ਕੁਛ ਕਰੀਏ। ਚਲੋ ਬੰਦਾ ਪੀ ਆਰ ਹੁੰਦਾ, ਆ ਹੁੰਦਾ, ਉਹ ਹੁੰਦਾ, ਨਾ। ਉਸ ਤੋਂ ਬਾਅਦ ਜਦੋਂ ਆਪਾਂ ਇਹੋ ਜਿਹੀ ਕਿਸੇ ਮੀਡੀਆ ਲਾਈਨ ਨਾਲ ਜੁੜਦੇ ਹਾਂ, ਅਸੀਂ ਚਲੋ ਕੁਛ ਇਨਫੋਰਮੇਸ਼ਨ ਸ਼ੇਅਰ ਤੇ ਕਰਦੇ ਆ, ਅਮਰਦੀਪ, ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਸਾਨੂੰ ਕਿੰਨਾ ਕੁਛ ਸਿੱਖਣ ਨੂੰ ਮਿਲਦਾ ਆ, ਜਿਵੇਂ ਆ ਸਟੋਰੀਜ਼ ਵੀ ਆ, ਕੁਛ ਵੀ ਆ, ਸਾਨੂੰ ਰਿਮਾਇੰਡ ਹੁੰਦਾ ਆ ਕਿ ਓਕੇ, ਜੇ ਆਪਾਂ ਇਸ ਚੀਜ਼ ਨੂੰ ਭੁੱਲ ਗਏ ਹੀ ਤੇ ਆਪਾਂ ਇਸ ਚੀਜ਼ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰੀਏ। ਆਪਾਂ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਹਾਂ ਤੇ ਫੋਰ ਐਗਜ਼ਾਮਪਲ ਆਪਾਂ ਨੂੰ ਇਹ ਵੀ ਹੋਣਾ ਚਾਹੀਦਾ ਕਿ ਅੱਜ ਤੋਂ ਅਸੀਂ ਵੀ ਇਸ ਨੂੰ ਆਪਣੀ ਜ਼ਿੰਦਗੀ ਚ ਇੰਪਲੀਮੈਂਟ ਕਰਨਾ ਸ਼ੁਰੂ ਕਰੀਏ।
ਬਿਲਕੁਲ ਬਿਲਕੁਲ। ਸੋ ਇਹ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਬਹੁਤ ਵਾਰ ਜਿਹੜਾ ਵੇਖਣ ਸੁਣਨ ਨੂੰ ਇਹ ਮਿਲਦਾ ਹੁੰਦਾ ਕਿ ਨਹੀਂ ਜੀ ਰੇਡੀਓ ਵਾਲਿਆਂ ਨੇ ਤਾਂ ਆਪਣਾ ਬੋਲ ਕੇ ਚਲੇ ਜਾਣਾ ਹੁੰਦਾ, ਹੈ ਨਾ, ਪਰ ਇਹਨਾਂ ਦਾ ਇਸ ਚੀਜ਼ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ ਕਿ ਜੋ ਇਹ ਬੋਲ ਕੇ ਗਏ ਆ ਉਹਦੇ ਨਾਲ ਕਿੰਨਾ ਕੁ ਇਹਨਾਂ ਦਾ ਆਪਣਾ ਜੋੜ ਮੇਲ ਬਣਦਾ, ਹੈ ਨਾ। ਪਰ ਸਾਡੀ ਕੋਸ਼ਿਸ਼ ਜ਼ਰੂਰ ਇਹੀ ਹੁੰਦੀ ਹੈ ਹਰਮਨ ਰੇਡੀਓ ਦੇ ਉੱਤੇ, ਅਸੀਂ ਬਹੁਤ ਜ਼ਿਆਦਾ ਜਿਹੜਾ ਕਹਿੰਦੇ ਹੁੰਦੇ ਬਣਾਵਟੀਪਨ ਜਿਹੜਾ ਆ ਉਹਦੇ ਤੋਂ ਗੁਰੇਜ਼ ਕਰਦੇ ਹਾਂ, ਕਿਉਂਕਿ ਅਸਲੀਅਤ ਦੇ ਨਾਲ ਜੁੜੇ ਰਹਿਣਾ ਜਿਹੜਾ ਉਹ ਅੱਜ ਬਹੁਤ ਜ਼ਰੂਰੀ ਆ। ਅੱਜ ਜਿਹੜਾ ਸੋਸ਼ਲ ਮੀਡੀਆ ਦਾ ਸਮਾਂ ਆ ਔਰ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਦੇਖੋ ਕਿ ਕਈ ਵਾਰ ਹੁੰਦਾ ਕਿ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਉਹ ਵੀ ਪਰੋਸੀਆਂ ਜਾਂਦੀਆਂ ਜਿਹੜੀਆਂ ਅਸਲ ਦੇ ਵਿੱਚ ਹੁੰਦੀਆਂ ਨੇ, ਬਹੁਤ ਕੁਛ ਫੇਕ ਆ, ਬਹੁਤ ਕੁਛ ਬਣਾਵਟੀ ਆ, ਪਰ ਉਸ ਬਣਾਵਟੀ ਦੌਰ ਦੇ ਵਿੱਚ ਅਸਲ ਦੇ ਨਾਲ ਜੁੜੇ ਰਹਿਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਸੋ ਸਾਡਾ ਇਹੀ ਮਕਸਦ ਵੀ ਰਿਹਾ ਆ ਔਰ ਅੱਗੇ ਵੀ ਇਹੀ ਮਕਸਦ ਜਿਹੜਾ ਇਹੀ ਮਨੋਰਥ ਜਿਹੜਾ ਉਹ ਰਹੇਗਾ। ਸੋ ਬਲ ਸਾਹਿਬ, ਆਪਾਂ ਤੁਹਾਡਾ ਅੰਦਾਜ਼ ਤਾਂ ਜਿਹੜਾ ਉਹ ਜਾਣ ਲਿਆ, ਪਰ ਅਸੀਂ ਤੁਹਾਡੇ ਬਾਰੇ ਵੀ ਜ਼ਰੂਰ ਜਾਣਨਾ ਚਾਹੁੰਦੇ ਹਾਂ ਔਰ ਸਾਡੇ ਸਰੋਤੇ ਵੀ ਇਸ ਵੇਲੇ ਜਿਹੜੇ ਜੁੜੇ ਹੋਏ ਆ ਉਹ ਵੀ ਜਾਣਨਾ ਚਾਹੁੰਗੇ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਦੋਂ ਤੋਂ ਹੋ ਔਰ ਰੇਡੀਓ ਦੀ ਦੁਨੀਆ ਦੇ ਨਾਲ ਕਦੋਂ ਤੋਂ ਜੁੜੇ ਹੋਏ ਹੋ ਔਰ ਥੋੜ੍ਹੇ ਬਹੁਤੇ ਜਿਹੜੇ ਆਪਣੇ ਇਸ ਦੁਨੀਆ ਦੇ ਨਾਲ ਜੁੜੇ ਹੋਏ ਜਿਹੜੇ ਤਜ਼ਰਬੇ, ਯਾਨੀ ਕਿ ਰੇਡੀਓ ਦੀ ਮੀਡੀਆ ਦੀ ਦੁਨੀਆ ਦੇ ਨਾਲ ਜਿਹੜੇ ਜੁੜੇ ਹੋਏ ਤਜ਼ਰਬੇ ਆ ਉਹਨਾਂ ਨੂੰ ਵੀ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰੋ। ਜੀ, ਪਿਛੋਕੜ ਦੀ ਗੱਲ ਤੋਂ ਸ਼ੁਰੂ ਕਰਦੇ ਹਾਂ।
ਪਿਛੋਕੜ ਦੀ ਗੱਲ ਤੋਂ ਜੀ, ਇੱਥੇ ਆਸਟ੍ਰੇਲੀਆ ਚ ਪੈਰ ਪਾਇਆ 2013 ਚ ਲਗਭਗ, ਦੋਨੋ ਹੀ ਜਿਵੇਂ ਕਹਿੰਦੇ ਕਿ ਚੰਦਰਮਾ ਤੇ ਪਹਿਲਾ ਪੈਰ ਕਿੰਨੇ ਧਰਿਆ, ਕਹਿੰਦੇ ਨੀ ਮਾਰਕ ਸਟਰੋਂਗ ਨੇ, ਕਹਿੰਦੇ ਦੂਜਾ ਦਾ ਦੂਜਾ ਵੀ ਤੇ ਉਹਨੇ ਧਰਿਆ ਹੋਊਗਾ। ਸੋ ਜੀ, ਦੋਨੋ ਹੀ ਪੈਰ ਆਸਟ੍ਰੇਲੀਆ ਚ 2013 ਚ ਧਰੇ
ਜੀ।
ਤੇ ਮੈਂ ਵਿਕਟੋਰੀਆ ਯੂਨੀਵਰਸਿਟੀ ਜਿਹੜੀ ਤੁਹਾਡੇ ਮੈਲਬਰਨ ਦੀ ਆ ਉਹਨਾਂ ਦੀ ਹੀ ਬ੍ਰਾਂਚ ਆ ਇੱਥੇ, ਮਤਲਬ ਕਿ ਉਹਨਾਂ ਦਾ ਹੀ ਕੈਂਪਸ ਆ ਸਿਡਨੀ, ਉੱਥੇ ਮੈਂ ਸਟੱਡੀ ਕੀਤੀ, ਮੈਂ ਅਕਾਊਂਟਿੰਗ ਸਟੱਡੀ ਕੀਤੀ ਤੇ ਅਕਾਊਂਟਿੰਗ ਚ ਚਲੋ ਉਸ ਸਮੇਂ ਕੀ ਕਹਿੰਦੇ ਸੀ ਕਿ ਦੌਰ ਚੰਗਾ ਸੀ, ਉਹਦੇ ਚ ਪੱਕੇ ਹੋ ਗਏ। ਤੇ ਜਦੋਂ ਮੈਂ ਆਪਣੀ ਲਾਈਫ ਦਾ ਇਹ ਤਜਰਬਾ ਕੀਤਾ ਆ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਬੜਾ ਵੱਡਾ ਗੋਲ ਲੈ ਕੇ ਚੱਲਦੇ ਆ ਨਾ, ਜਿਵੇਂ ਮੇਰੀ ਲਾਈਫ ਦਾ ਗੋਲ ਇਹ ਸੀ ਕਿ ਚਲੋ ਆਪਾਂ ਇੱਥੇ ਆਏ ਆ ਪੀਆਰ ਹੋ ਜਾਈਏ, ਪੀਆਰ ਹੋ ਜਾਈਏ। ਜਿਸ ਦਿਨ ਮੈਂ ਪੀਆਰ ਹੋ ਗਿਆ ਸੀ ਨਾ, ਮੈਨੂੰ ਇਹ ਲੱਗਦਾ ਸੀ ਕਿ ਇਸ ਤੋਂ ਅੱਗੇ ਲਾਈਫ ਚ ਅੱਗੇ ਕੀ, ਇੱਕ ਬੰਦੇ ਫਰਕ ਨਹੀਂ ਕੋਈ ਹੁੰਦਾ ਹਨਾ। ਮੈਂ ਰੇਡੀਓ ਨਾਲ ਜੁੜਿਆ ਹਨਾ, ਮੈਨੂੰ ਇਹ ਲੱਗਾ ਕਿ ਓਕੇ ਆਪਾਂ ਕਿੰਨਾ ਕੁਛ ਕ੍ਰੀਏਟਿਵ ਕਰ ਸਕਦੇ ਹਾਂ, ਆਪਾਂ ਬੈਕ ਟੂ ਹਨਾ ਆਪਣੀ ਜਿਵੇਂ ਆਪਣੀ ਕਮਿਊਨਿਟੀ ਆ ਉਹਨੂੰ ਕੁਛ ਦੇ ਸਕਦੇ ਹਾਂ ਹਨਾ। ਅਪਾਰਟ ਫਰੋਮ ਰੇਡੀਓ ਆਪਾਂ ਜਿਵੇਂ ਸ਼ੋਰਟ ਮੋਟੀਵੇਸ਼ਨਲ ਵੀਡੀਓਜ਼ ਆ ਉਹ ਵੀ ਕਰੀ ਦੀਆਂ ਆ, ਐਂਡ ਮੈਨੂੰ ਸ਼ੌਂਕ ਆ ਕਿ ਜਿਵੇਂ ਆਡੀਓ ਬੁੱਕਸ ਆ ਹਨਾ, ਜਦੋਂ ਮੇਰਾ ਟਾਈਮ ਲੱਗਦਾ ਮੈਂ ਟਰਾਈ ਕਰਦਾ ਕਿ ਵੱਧ ਤੋਂ ਵੱਧ ਜਿਹੜੀਆਂ ਆਡੀਓ ਮਤਲਬ ਕਿ ਬੁੱਕਸ ਆ ਉਹਨਾਂ ਨੂੰ ਆਡੀਓ ਬੁੱਕਸ ਚ ਕਨਵਰਟ ਕਰੀਏ। ਉਹਦਾ ਰੀਜ਼ਨ ਇਹ ਆ ਕਿ ਜਿਵੇਂ ਮੇਰੇ ਦੀਦੀ ਹੁਰੀ ਆ ਇੱਥੇ, ਉਹਨਾਂ ਦੇ ਬੱਚੇ ਆ ਹਨਾ ਜਿਹੜੇ ਇੱਧਰ ਬੋਰਨ ਹੋਏ ਆ, ਉਹ ਪੰਜਾਬੀ ਬੋਲ ਤੇ ਲੈਂਦੇ ਆ ਪਰ ਉਹ ਪੜ੍ਹ ਨਹੀਂ ਸਕਦੇ। ਸੋ ਉਹਨਾਂ ਲਈ ਜਦੋਂ ਆਪਾਂ ਕੁਛ ਇਹੋ ਜਿਹਾ ਪਲੇਟਫਾਰਮ ਕ੍ਰੀਏਟ ਕਰ ਦਿੰਦੇ ਆ ਜਿਵੇਂ ਹਰਮਨ ਰੇਡੀਓ ਆ ਜਾਂ ਕਮਿਊਨਿਟੀ ਰੇਡੀਓਜ਼ ਆ, ਉਹਨਾਂ ਤੋਂ ਕਿੰਨਾ ਕੁਛ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਜਦੋਂ ਬੱਚੇ ਉਸ ਚੀਜ਼ ਨਾਲ ਜੁੜਦੇ ਆ। ਜਿਵੇਂ ਈਵੈਂਟਸ ਤੇ ਜਾਂਦੇ ਆ ਜਦੋਂ ਲੋਕਾਂ ਚ ਵਿਚਰਦੇ ਆ ਤੇ ਫਿਰ ਲੋਕਾਂ ਜਦੋਂ ਸਾਨੂੰ ਫੀਡਬੈਕ ਮਿਲਦਾ ਆ, ਜਦੋਂ ਸਰੋਤੇ ਸਾਨੂੰ ਇਹ ਕਹਿੰਦੇ ਆ ਜੀ ਹਾਂਜੀ ਜੀ ਸਾਡੇ ਪਰਿਵਾਰ ਸਾਰਾ ਜਣਾ ਸਾਰੇ ਜਣੇ ਤੁਹਾਨੂੰ ਸੁਣਦੇ ਆ, ਸਾਨੂੰ ਕੁਛ ਸਿੱਖਣ ਨੂੰ ਮਿਲਿਆ। ਚਲੋ ਅਸੀਂ ਕੁਛ ਵੀ ਆ ਜਦੋਂ ਅਸੀਂ ਕਿਸੇ ਨੂੰ ਦੱਸਦੇ ਆ ਸਾਨੂੰ ਖੁਦ ਕਿੰਨਾ ਕੁਛ ਸਿੱਖਣ ਨੂੰ ਮਿਲਦਾ ਆ। ਮੈਂ ਖੁਦ ਯੂਨੀਵਰਸਿਟੀ ਚ ਆਡੀਟੋਰੀਆ ਚ ਪੜ੍ਹਾਉਂਦਾ ਆ ਐਜ਼ ਅ ਲੈਕਚਰਰ, ਬੈਚਲਰਸ ਆਫ ਅਕਾਊਂਟਿੰਗ ਜਿਹੜੀ ਆ ਉਹਦੇ ਲੈਕਚਰਸ ਲੈਣਾ ਹੈ। ਤੇ ਮੈਨੂੰ ਇਹ ਲੱਗਦਾ ਕਿ ਜਿਹੜੇ ਕਨਸੈਪਟ ਤੁਹਾਨੂੰ ਪੜ੍ਹਦਿਆਂ ਨਹੀਂ ਨਾ ਕਲੀਅਰ ਹੋਏ, ਜਦ ਤੁਸੀਂ ਪੜ੍ਹਾਉਣੇ ਸ਼ੁਰੂ ਕਰ ਦਿੰਦੇ ਹੋ ਨਾ ਤੁਹਾਨੂੰ ਹੋਰ ਕਲੀਅਰ ਹੋਣਾ ਸ਼ੁਰੂ ਹੋ ਜਾਂਦਾ। ਇਟਸ ਟੂ ਵੇ ਲਰਨਿੰਗ ਪ੍ਰੋਸੈਸ, ਜਿਵੇਂ ਆਪਾਂ ਕਹਿੰਦੇ ਨਾ ਕਿ ਜਦੋਂ ਆਪਾਂ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਹਾਂ ਸਾਨੂੰ ਹੋਰ ਕੁਛ ਸਿੱਖਣ ਦਾ ਹੋਰ ਜ਼ਿਆਦਾ ਮੌਕਾ ਮਿਲਦਾ ਆ। ਤੇ ਮੈਨੂੰ
ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਨਾ ਰਹਿਣੀ ਚਾਹੀਦੀ। ਜੀ ਜੀ
ਹਾਂਜੀ। ਤੇ ਜਿਵੇਂ ਹੁਣ ਆਪਾਂ ਸਰੋਤਿਆਂ ਨਾਲ ਜੁੜਦੇ ਹਾਂ, ਸਾਡੇ ਕੋਲ ਗਲਤੀ ਹੁੰਦੀ ਆ ਸਰੋਤੇ, ਹਾਂਜੀ ਜੀ ਆਹ ਚੀਜ਼ ਇੱਦਾਂ ਹੈ, ਸਾਨੂੰ ਕਿੰਨਾ ਕੁਛ ਉਸ ਤੋਂ ਵੀ ਸਿੱਖਣ ਨੂੰ ਮਿਲਦਾ ਆ। ਸਰੋਤੇ ਆ ਕੇ ਸਾਂਝ ਪਾਉਂਦੇ ਆ ਸਾਨੂੰ ਕਿੰਨੀਆਂ ਚੀਜ਼ਾਂ ਉਹਨਾਂ ਕੋਲ ਸਿੱਖਣ ਨੂੰ ਮਿਲਦੀਆਂ ਆ। ਤੇ ਇੱਕ ਇਹ ਪਰਿਵਾਰ ਵਾਂਗੂ ਪੂਰਾ ਪਰਿਵਾਰ ਹੀ ਜਿਵੇਂ ਆਪਾਂ ਕਹਿੰਦੇ ਹਾਂ ਕਿ ਵਰਚੁਅਲ ਪਰਿਵਾਰ ਬਣ ਜਾਂਦਾ ਆ। ਕੀ ਹੋ ਸਕਦਾ ਹੋਗਾ ਅਮਨਦੀਪ ਜੀ ਤੁਹਾਨੂੰ ਇੰਨੇ ਜਣੇ ਸੁਣਦੇ ਆ ਪਰ ਤੁਸੀਂ ਸਾਰਿਆਂ ਨੂੰ ਉਂਜ ਨਾ ਮਿਲ ਪਾਵੇ ਮਿਲੇ ਹੋਵੋ, ਪਰ ਇੱਕ ਰੇਡੀਓ ਤੇ ਜੋ ਤੁਹਾਡੀ ਆਵਾਜ਼ ਦੇ ਦੁਆਰਾ ਉਹਨਾਂ ਨਾਲ ਸਾਂਝ ਪਈ ਹੋਈ ਆ, ਸ਼ਾਇਦ ਤੁਹਾਡੀ ਆਵਾਜ਼ ਸੁਣੇ ਬਿਨਾ ਉਹਨਾਂ ਨੂੰ ਆਪਣਾ ਦੇਣ ਹੀ ਨਾ ਚੰਗਾ ਲੱਗਦਾ ਹੋਵੇ।
ਜੀ ਜੀ ਬਿਲਕੁਲ, ਇਹੋ ਜਿਹਾ ਰਿਸ਼ਤਾ ਕਾਇਮ ਹੋ ਜਾਂਦਾ ਜੀ।
ਤੇ ਮੈਂ ਇਹੋ ਸੋਚਦਾ ਕਿ ਚਲੋ ਜੀ ਲਾਈਫ ਚ ਬਾਕੀ ਸਭ ਕੁਛ ਚੱਲਦਾ ਹੀ ਰਹਿੰਦਾ ਆ, ਤੇ ਸਾਨੂੰ ਕੁਛ ਬੈਕ ਟੂ ਅਵਰ ਕਮਿਊਨਿਟੀ ਜਿਹੜਾ ਕੋਈ ਚੰਗਾ ਕੰਟੈਂਟ, ਜਿਹੜੀ ਕੋਈ ਚੰਗੀ ਚੀਜ਼ ਆ, ਜਿਹੜੀ ਕੋਈ ਨੌਲੇਜ ਆਪਾਂ ਸ਼ੇਅਰ ਕਰ ਸਕਦੇ ਹਾਂ ਉਹ ਜ਼ਰੂਰ ਕਰਨੀ ਚਾਹੀਦੀ ਆ। ਨਹੀਂ ਤੇ ਗਿਆਨ ਵੰਡਣ ਨੂੰ ਤੇ ਅੱਜ ਕੱਲ੍ਹ ਜਿਹੜੇ ਆ ਟਿਕਟੋਕ ਤੇ ਬੜੇ ਟਿਕਟੋਕ ਬੈਠੇ ਹੋਏ ਆ ਜਾਂ ਹੋਰ ਸੋਸ਼ਲ ਸਾਈਟਸ ਤੇ ਵੀ ਬਹੁਤ
ਦੁਰਉਪਯੋਗ ਵੀ। ਜੀ ਜੀ ਦੁਰਉਪਯੋਗ ਜਿਹੜਾ ਹੈ ਉਹ ਵੀ ਕਾਫੀ ਜ਼ਿਆਦਾ ਹੋ ਰਿਹਾ, ਕਿਉਂਕਿ ਕਈ ਵਾਰ ਦੇਖਦੇ ਹਾਂ ਕਿ ਬਿਲਕੁਲ ਵਰਥਲੈਸ ਜਿਹੜਾ ਕੰਟੈਂਟ ਆ ਉਹ ਪੇਸ਼ ਕੀਤਾ ਗਿਆ ਹੁੰਦਾ ਆ, ਉਹਦਾ ਕੋਈ ਸਿਰ ਪੈਰ ਨਹੀਂ ਹੁੰਦਾ ਔਰ ਉਹਦੇ ਮਿਲੀਅਨਸ ਦੇ ਵਿੱਚ ਵਿਊ ਹੁੰਦੇ ਆ, ਹਨਾ। ਬੜਾ ਅਫਸੋਸ ਹੁੰਦਾ ਇਹੋ ਜਿਹੀ ਗੱਲ ਦਾ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਨੈਗੇਟਿਵ ਚੀਜ਼ਾਂ ਜਾਂ ਫਿਰ ਜਿਹੜੀਆਂ ਇਹੋ ਜਿਹੀਆਂ ਬੇਅਰਥ ਜਿਹਨਾਂ ਦਾ ਕੋਈ ਅਰਥ ਨਹੀਂ ਆ, ਨਿਰਾਰਥਕ ਜਿਹੜੀਆਂ ਆਪਾਂ ਕਹਿ ਸਕਦੇ ਹਾਂ, ਹਨਾ, ਉਹਨਾਂ ਦਾ ਵੀ ਬੜਾ ਪ੍ਰਚਲਨ ਆ। ਸੋ ਉਸ ਪ੍ਰਚਲਨ ਤੋਂ ਹਟ ਕੇ ਅਸੀਂ ਲੋਕਾਂ ਨੇ ਜਿਹੜੀ ਆਪਣੀ ਆਵਾਜ਼ ਆ ਉਹ ਕਿਸ ਤਰ੍ਹਾਂ ਬੁਲੰਦ ਰੱਖਣੀ ਆ, ਸੋ ਇਹ ਵੀ ਇੱਕ ਤੁਹਾਡਾ ਗੋਲ ਜ਼ਰੂਰ ਹੋਣਾ ਚਾਹੀਦਾ। ਸੋ ਤੁਹਾਡਾ ਗੋਲ ਜਾਣ ਕੇ ਬੜਾ ਚੰਗਾ ਲੱਗਿਆ ਬਾਲ ਸਾਹਿਬ, ਕਿ ਤੁਸੀਂ ਇਸ ਸੋਚ ਨੂੰ ਲੈ ਕੇ, ਇਸ ਮਨੋਰਥ ਨੂੰ ਲੈ ਕੇ ਰੇਡੀਓ ਦੀ ਦੁਨੀਆ ਦੇ ਨਾਲ, ਮੀਡੀਆ ਦੀ ਦੁਨੀਆ ਦੇ ਨਾਲ ਜੁੜੇ ਹੋਏ ਹੋ, ਔਰ ਇਹੋ ਜਿਹੀ ਹੀ ਸੋਚ ਦੇ ਜਿਹੜੇ ਸਰੋਤੇ ਆ ਉਹ ਸਾਡੇ ਨਾਲ ਹਮੇਸ਼ਾ ਜੁੜਦੇ ਆ, ਔਰ ਉਮੀਦ ਕਰਦੀ ਹਾਂ ਕਿ ਸਰੋਤੇ ਜਿਹੜੇ ਇਸ ਗੱਲਬਾਤ ਨੂੰ ਮਾਣ ਵੀ ਰਹੇ ਹੋਣਗੇ, ਔਰ ਜ਼ਰੂਰ ਤੁਹਾਨੂੰ ਦਿਲ ਤੋਂ ਜੀਆਂ ਵੀ ਕਹਿ ਰਹੇ। ਮੈਂ ਕੁਛ ਜਿਹੜੇ ਦੋਸਤਾਂ ਦੇ ਮੈਸੇਜਿਸ ਮੇਰੇ ਤੱਕ ਪਹੁੰਚੇ ਆ, ਮੈਂ ਉਹ ਜ਼ਰੂਰ ਤੁਹਾਡੇ ਲਈ ਸਾਂਝੇ ਕਰ ਦੇਵਾਂ ਜੇ ਇਜਾਜ਼ਤ ਹੋਵੇ।
ਜ਼ਰੂਰ ਜੀ, ਜ਼ਰੂਰ ਜੀ।
ਹਾਂਜੀ, ਸਾਡੇ ਨਾਲ ਜਸਵੰਤ ਰਾਏ ਮੈਲਬਰਨ ਵਾਲੇ ਜੁੜੇ ਹੋਏ ਆ ਜੀ, ਔਰ ਉਹਨਾਂ ਦਾ ਮੈਂ ਮੈਸੇਜ ਲੈਂਦੀ ਜਾਵਾਂ। ਜਸਵੰਤ ਰਾਏ ਜੀ ਆਇਆਂ ਨੂੰ ਕਹਿ ਰਹੇ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਕਹਿੰਦੇ ਭਾਜੀ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ ਜੀ ਸਾਡੇ ਵੱਲੋਂ ਜੀ। ਜਸਵੰਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਜੀ। ਤੇ ਕਹਿੰਦੇ ਬਾਲ ਪੁਰੇਵਾਲ ਸਾਹਿਬ ਦਾ ਵੀ ਕਹਿੰਦੇ ਵੈਲਕਮ।
ਧੰਨਵਾਦ ਜੀ ਜਸਵੰਤ ਰਾਏ ਜੀ, ਬਹੁਤ ਬਹੁਤ ਸ਼ੁਕਰੀਆ
ਜੀ ਜੀ। ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਨੇ ਹਰਜਿੰਦਰ ਸਿੰਘ ਜੀ।
ਹਾਂਜੀ ਹਾਂਜੀ ਹਾਂਜੀ, ਸੋਰੀ ਕੰਟੀਨਿਊ ਕਰਿਓ।
ਨਹੀਂ ਤੁਸੀਂ ਹਾਂਜੀ, ਹਰਜਿੰਦਰ ਸਿੰਘ ਘੁੰਮਣ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਤੇ ਕਹਿੰਦੇ ਅਮਰਦੀਪ ਜੀ ਬਾਲ ਪੁਰੇਵਾਲ ਜੀ ਹਰਮਨ ਰੇਡੀਓ ਦੇ, ਹਰਮਨ ਰੇਡੀਓ ਆਸਟ੍ਰੇਲੀਆ ਬਲ ਪੁਰੇਵਾਲ ਜੀ ਦੇ ਆਉਣ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ। ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸੋ ਘਰ ਘਰ ਇਹੋ ਜਿਹੇ ਬੱਚੇ ਜੰਮਣ ਤੇ ਇਹੋ ਜਿਹੇ ਜਿਹੜੇ ਜੀ ਅੱਗੇ ਉਹਨਾਂ ਨੇ ਲਿਖਿਆ ਜੀ ਪਹਿਲੇ ਦਿਨ ਕਹਿੰਦੇ ਤੁਸੀਂ ਸ਼ੁਰੂਆਤ ਕੀਤੀ ਹੈ ਅਤੇ ਜਿਹੜੀ ਕਹਾਣੀ ਤੁਸੀਂ ਸਾਂਝੀ ਕੀਤੀ ਹੈ ਇਹ ਮੈਨੂੰ ਜ਼ਰੂਰ ਭੇਜਿਓ। ਮੇਰਾ ਕਹਿੰਦੇ ਮੇਰਾ ਵੀ ਪਿੰਡ ਘੁਮਾਣ ਹੈ, ਤਹਿਸੀਲ ਬਟਾਲਾ ਜੀ ਇਹਨਾਂ ਦੀ ਵੀ। ਸੋ ਬਹੁਤ ਮਿਹਰਬਾਨੀ ਹੋਵੇਗੀ ਜੇ ਤੁਸੀਂ ਕਹਿੰਦੇ ਕਹਾਣੀ ਭੇਜਦੇ ਹੋ। ਅਤੇ ਬਾਕੀ ਗਿਆਨ ਵੰਡਣ ਦਾ ਕਹਿੰਦੇ ਇਹ ਵੀ ਇੱਕ ਤਰੀਕਾ ਆਉਂਦਾ ਹੋਣਾ ਚਾਹੀਦਾ, ਜਿਵੇਂ ਤੁਸੀਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਬੜੀਆਂ ਪਸੰਦ ਕੀਤੀਆਂ ਘੁੰਮਣ ਸਾਹਿਬ ਨੇ, ਕਹਿੰਦੇ ਤੁਸੀਂ ਪੜ੍ਹਾਈ ਦੇ ਨਾਲ ਜੁੜੇ ਹੋਏ ਹੋ, ਵਧੀਆ ਗੱਲਾਂ ਵੀ ਕਰਦੇ ਹੋ ਅਤੇ ਇਹ ਗਿਆਨ ਵੰਡਣ ਦਾ ਇੱਕ ਤਰੀਕਾ ਆ ਜਿਹੜਾ ਆਉਂਦਾ ਹੋਣਾ ਚਾਹੀਦਾ। ਇਹ ਹੈ ਔਖਾ ਪਰ ਉਹਨਾਂ ਨੂੰ ਬਹੁਤ ਪਸੰਦ ਆਇਆ ਤੁਹਾਡਾ ਅੰਦਾਜ਼ ਜੀ।
ਧੰਨਵਾਦ ਜੀ, ਤੁਸੀਂ ਦਿਲ ਜਿੱਤ ਲਿਆ ਸਵੇਰੇ ਸਵੇਰੇ
ਜੀ। ਸੋ ਘੁੰਮਣ ਸਾਹਿਬ ਦੀ ਇੱਕ ਹੋਰ ਜਿਹੜੀ ਜੀ
ਹਾਂਜੀ
ਜੀ ਘੁੰਮਣ ਸਾਹਿਬ ਦੀ ਇੱਕ ਹੋਰ ਖਾਸੀਅਤ ਜਿਹੜੀ ਮੈਂ ਦੱਸਦੀ ਜਾਵਾਂ ਜੀ।
ਹਾਂਜੀ ਹਾਂਜੀ ਹਾਂਜੀ।
ਆਸਟ੍ਰੇਲੀਆ ਦੇ ਵਿੱਚ ਘੁੰਮਣ ਸਾਹਿਬ ਇੰਨੀ ਦਿਨੀ ਯਾਨੀ ਕਿ ਆਏ ਹੋਏ ਸਨ ਔਰ ਮੈਲਬਨ ਦੇ ਵਿੱਚ ਵੀ ਇਹਨਾਂ ਦੇ ਨਾਲ ਖੈਰ ਮੇਲ ਨਹੀਂ ਹੋ ਸਕਿਆ, ਇੰਨੀ ਦਿਨੀ ਵੀ ਹੋ ਸਕਦਾ ਇਹ ਆਸਟ੍ਰੇਲੀਆ ਦੇ ਵਿੱਚ ਹੋਣ ਐਡੀਲੇਡ ਦੇ ਵਿੱਚ, ਪਰ ਅਸਲ ਦੇ ਵਿੱਚ ਜਦੋਂ ਵੀ ਇਹ ਸਾਨੂੰ ਇੰਡੀਆ ਤੋਂ ਸੁਣਦੇ ਆ ਨਾ ਤਾਂ ਬਲ ਸਾਹਿਬ ਇੰਡੀਆ ਦੇ ਵਿੱਚ ਕਈ ਵਾਰ ਹੁੰਦਾ 2:30 ਵਜੇ ਦਾ ਸਮਾਂ ਹੁੰਦਾ, ਸਵੇਰੇ 2:30 ਦਾ 3 ਵਜੇ ਦਾ ਸਮਾਂ, ਪਰ ਇਹ ਕਦੇ ਵੀ ਆਪਣੀ ਰੁਟੀਨ ਨਹੀਂ ਟੁੱਟਣ ਦਿੰਦੇ ਔਰ ਮਾਰਨਿੰਗ ਸ਼ੋਅ ਜਿਹੜਾ 2:30 ਵਜੇ ਉੱਠ ਕੇ ਵੀ 3 ਵਜੇ ਉੱਠ ਕੇ ਵੀ ਇਹ ਆਨ ਕਰਦੇ ਔਰ ਸਾਡੇ ਨਾਲ ਜੁੜਦੇ ਆ ਪ੍ਰੋਗਰਾਮ ਦੇ ਵਿੱਚ।
ਅਮਰਦੀਪ ਜੀ ਇਹੋ ਜਿਹੇ ਜਿਹੜੇ ਸਾਡੇ ਪਰਿਵਾਰ ਦੇ ਹਿੱਸੇ ਆ, ਇਹਨਾਂ ਕਰਕੇ ਸਾਨੂੰ ਮੋਟੀਵੇਸ਼ਨ ਮਿਲਦਾ ਆ ਕਿ ਅਗਲੀ ਵਾਰੀ ਅਗਲੇ ਵੀਕ ਅਸੀਂ ਕੋਸ਼ਿਸ਼ ਤੋਂ ਵਧੀਆ ਲੈ ਕੇ ਆਈਏ। ਸ਼ਾਇਦ ਇਹੀ ਇੱਕ ਰੀਜ਼ਨ ਆ ਜਿਹੜੇ ਸਾਡੇ ਪਿੱਛੇ ਮੋਟੀਵੇਸ਼ਨਲ ਪਾਵਰ ਆ ਕਿ ਸਾਨੂੰ ਅਗਲੇ ਵੀਕ ਕਿਸੇ ਨੇ ਸੁਣਨਾ ਆ, ਕੋਈ ਆਪਣੀ ਨੀਂਦ ਖਰਾਬ ਕਰਕੇ ਸਾਨੂੰ ਟਿਊਨ ਆਨ ਕੀਤਾ ਹੋਇਆ ਕਿਸੇ ਨੇ, ਤੇ ਸ਼ਾਇਦ ਇਹੀ ਮੋਟੀਵੇਸ਼ਨਲ ਪਾਵਰ ਆ ਜੀ ਜਿਹੜੀ ਤੁਸੀਂ ਸਾਨੂੰ ਦਿੰਦੇ ਹੋ। ਇਹੋ ਸਟਰੈਂਥ ਆ ਜਿਹਦੇ ਨਾਲ ਇੰਨੇ ਚਿਰ ਤੋਂ ਅਸੀਂ ਚੱਲੇ ਹੋਏ ਆ ਤੇ ਇਸ ਸਫ਼ਰ ਨੂੰ ਅੱਗੇ ਵੀ ਜਾਰੀ ਰੱਖਾਂਗੇ
ਜੀ। ਜੀ ਬਿਲਕੁਲ। ਸੋ ਇੱਕ ਊਰਜਾ ਆ, ਇੱਕ ਉਤਸ਼ਾਹ ਆ, ਔਰ ਮੈਂ ਤਾਂ ਹਮੇਸ਼ਾ ਬਲ ਸਾਹਿਬ ਇਹ ਕਹਿੰਦੀ ਹੁੰਦੀ ਹਾਂ ਵੀ ਸਾਡੇ ਲਈ ਤਾਂ ਇੱਕ ਟੋਨਿਕ ਦਾ ਕੰਮ ਕਰਦੀ ਹੈ ਹਨਾ। ਸੋ ਇਸ ਕਰਕੇ ਜਿਹੜਾ ਵੀ ਕੋਈ ਰੇਡੀਓ ਹੋਸਟ ਹੁੰਦਾ ਜਾਂ ਕੋਈ ਟੀਵੀ ਪ੍ਰੈਜ਼ੈਂਟਰ ਹੈ ਹਨਾ, ਉਹਨਾਂ ਦੇ ਲਈ ਉਹਨਾਂ ਦੇ ਜਿਹੜੇ ਸਰੋਤੇ ਨੇ ਦਰਸ਼ਕ ਨੇ ਅਸਲ ਦੇ ਵਿੱਚ ਉਹੀ ਉਹਨਾਂ ਦੀ ਊਰਜਾ ਹੁੰਦੇ ਨੇ, ਉਹੀ ਉਹਨਾਂ ਦਾ ਉਤਸ਼ਾਹ ਵਧਾਉਂਦੇ ਨੇ, ਜਿਸ ਕਰਕੇ ਅਸੀਂ ਇਸ ਯੋਗ ਵੀ ਬਣਦੇ ਹਾਂ ਔਰ ਆਪਣੇ ਆਪ ਦੇ ਵਿੱਚ ਨਿਰੰਤਰ ਸੁਧਾਰ ਦੀ ਜਿਹੜੀ ਇੱਕ ਕੋਸ਼ਿਸ਼ ਆ ਉਹ ਵੀ ਕਰਦੇ ਰਹਿੰਦੇ ਹਾਂ ਹਨਾ। ਸੋ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਸਰੋਤੇ ਜਿਹੜੇ ਪ੍ਰੋਗਰਾਮ ਦੌਰਾਨ ਸਾਡੇ ਨਾਲ ਜੁੜਦੇ ਨੇ। ਇਸ ਵੇਲੇ ਸੋਹੀ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਜੋਗਿੰਦਰ ਸਿੰਘ ਸੋਹੀ ਹੁਰੀ ਸਿਡਨੀ ਤੋਂ ਜਗਰਾਓਂ ਵਾਲੇ। ਸੋ ਸਾਡੇ ਇਹ ਵੀ ਬੜੇ ਪੁਰਾਣੇ ਲਿਸਨਰ ਨੇ, ਲਿਸਨਰ ਹੀ ਨਹੀਂ ਸਾਡੇ ਪਰਿਵਾਰ ਦਾ ਹਿੱਸਾ ਹੀ ਨਹੀਂ, ਸਾਡੇ ਸਪੋਰਟਰ ਵੀ ਨੇ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਟੂ ਆਲ ਹਰਮਨ ਫੈਮਿਲੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਜੀ ਸਾਡੇ ਵੱਲੋਂ ਵੀ, ਤੇ ਵੈਲਕਮ ਟੂ ਜੁਆਇਨਿੰਗ ਨਿਊ ਮੈਂਬਰ ਪੁਰੇਵਾਲ ਸਾਹਿਬ ਜੀ। ਆਲਵੇਸ ਕਹਿੰਦੇ ਇੰਜੋਇੰਗ ਯੂਰ ਪ੍ਰੋਗਰਾਮ।
ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ, ਇੰਨਾ ਪਿਆਰ ਇੰਨਾ ਮਾਣ ਬਖਸ਼ਣ ਦੀ। ਤੇ ਜਿਵੇਂ ਆਪਾਂ ਗੱਲ ਕਰਦੇ ਪਏ ਸੀ ਕਿ ਮਿਸਯੂਜ਼ ਹਨਾ ਕਿ ਸੋਸ਼ਲ ਮੀਡੀਆ ਜਾਂ ਟਿਕਟੋਕ ਦਾ ਜਾਂ ਕਿਸੇ ਸੋਸ਼ਲ ਮੀਡੀਆ ਦਾ, ਇੱਕ ਮੈਂ ਤੁਹਾਨੂੰ ਗੱਲ ਕਰਦਾ ਆ। ਕੁਛ ਵੀ ਪਹਿਲਾਂ ਨਾ ਇੱਕ, ਚਲੋ ਜਿਵੇਂ ਆਪਾਂ ਫਿਟਨੈਸ ਦੇ ਨਾਲ ਥੋੜੇ ਬਹੁਤ ਰਿਲੇਟਡ ਆ ਹਨਾ, ਜਿਮ ਵਗੈਰਾ ਜਾਈਦਾ ਆ ਜਾਂ ਜਿਵੇਂ, ਤੇ ਉੱਥੇ ਇੱਕ ਟ੍ਰੇਨਰ ਆ, ਉਹ ਭਾਜੀ ਆਪਣੇ ਇੰਡੀਆ ਦੇ ਹੀ ਆ, ਇੱਧਰ ਦੇ ਬੋਰਨ ਆ, ਤੇ ਉਹ ਟ੍ਰੇਨਰ ਆ। ਤੇ ਉਹ ਜੀ ਉਹ ਕੀ ਕਰਦੇ ਆ ਕਿ ਯੂਜਲੀ ਜਿਹੜੇ ਆ ਟ੍ਰੇਨਰਸ ਉਹ ਚਾਰਜ ਕਰਦੇ ਆ ਯੂਜਲੀ $100 ਫੋਰ 45 ਮਿੰਟ ਜਾਂ ਏਦਾਂ ਹਨਾ। ਤੇ ਉਹ ਭਾਜੀ ਕੀ ਕਰਦੇ ਆ ਕਿ ਚਲੋ ਨਾ, ਮਤਲਬ ਕਿ ਜਿਹੜੇ ਲੋਕੀ ਨਹੀਂ ਅਫੋਰਡ ਕਰ ਸਕਦੇ, ਐਟਲੀਸਟ ਉਹਨਾਂ ਲਈ ਨਾ ਫ੍ਰੀ ਵੀਡੀਓ ਪਾਉਂਦੇ ਆ ਹਨਾ, ਏਦਾਂ ਕਰਦੇ ਆ ਕਿ ਚਲੋ ਪ੍ਰਮੋਟ ਕੀਤਾ ਜਾਏ ਫਿਟਨੈਸ ਨੂੰ ਹਨਾ। ਤੇ ਉਹ ਗੱਲਾਂ ਕਰਦੇ ਪਏ ਤੇ ਇੱਕ ਦਿਨ ਨਾ ਕਾਫੀ ਨਾਰਾਜ਼ ਜੇ, ਤੇ ਮੈਂ ਕਿਹਾ ਭਾਜੀ ਤੁਹਾਨੂੰ ਕੀ ਹੋਇਆ, ਸ਼ਾਇਦ ਤੁਸੀਂ ਵੀ ਵੀਡੀਓ ਸੁਣੀ ਹੋਏ ਜਾਂ ਆਪਣੇ ਬਹੁਤ ਸਾਰੇ ਜਿਹੜੇ ਲਿਸਨਰਸ ਆ ਉਹਨਾਂ ਨੇ ਤਾਂ ਸੁਣੀ ਹੋਏ, ਉਹ ਨਾ ਕਿਸੇ ਇੱਕ ਕੁੜੀ ਦੀ ਵੀਡੀਓ ਸੀ, ਕੱਚਾ ਬਦਾਮ ਕੱਚਾ ਬਦਾਮ। ਕਹਿੰਦਾ ਭਾਜੀ ਆ ਦੇਖੋ ਕੰਟੈਂਟ ਕੁਛ ਵੀ ਨਹੀਂ ਆ, ਫੇਰ ਵੀ ਇੰਨਾ ਵਾਇਰਲ ਹੋਇਆ। ਕਹਿੰਦਾ ਭਾਜੀ ਆਪਾਂ ਕਿੰਨੀ ਮਿਹਨਤ ਕਰਦੇ ਆ ਤੇ ਫਿਰ ਵੀ ਵੇਖ ਲੋ ਕਿ ਲਾਈਕ ਓਨਾ ਸਾਨੂੰ ਇਨਕਰੇਜਮੈਂਟ ਨਹੀਂ ਮਿਲ ਪਾਉਂਦੀ। ਤੇ ਜਿਵੇਂ ਅੱਗੇ ਘੁੰਮਣ ਸਾਹਿਬ ਗੱਲ ਕਰਦੇ, ਤੁਸੀਂ ਗੱਲ ਕਰਦੇ ਪਏ ਕਿ ਉਹ ਰਾਤ ਨੂੰ ਉੱਠ ਕੇ ਸੌਂਦੇ ਆ ਤੇ ਮੈਂ ਕਹਿੰਦਾ ਇਹੋ ਮੋਟੀਵੇਸ਼ਨਲ ਪਾਵਰ ਆ ਬੇਸਿਕਲੀ ਜਿਹੜੀ ਸਾਨੂੰ ਇੰਨਾ ਮੋਟੀਵੇਟ ਕਰਦੀ ਹੈ ਕਿ ਆਪਾਂ ਅੱਗੇ ਵਧੀਆ ਤੋਂ ਵਧੀਆ ਕੰਟੈਂਟ ਲਿਆਈਏ ਜਾਂ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੀਏ। ਜਿੰਨੇ ਵੀ ਲਿਸਨਰ ਸਾਨੂੰ ਦਿਨ ਰਾਤ ਜਿਹੜੇ ਵੀ ਕੰਟਰੀ ਚ ਕਿਤੇ ਦਿਨ ਚੜਿਆ ਹੋਊਗਾ ਕਿਤੇ ਰਾਤ ਚੜਿਆ ਹੋਊਗਾ ਹਨਾ, ਸੋ ਸਾਨੂੰ ਸੁਣ ਰਹੇ ਆ ਮਾਣ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਜੀ, ਦਿਲੋਂ ਧੰਨਵਾਦ ਤੁਹਾਡਾ
ਜੀ। ਸੋ ਘੁੰਮਣ ਸਾਹਿਬ ਕਹਿੰਦੇ ਮੈਂ ਅੱਜ ਕੱਲ੍ਹ ਐਡੀਲੇਡ 'ਚ ਹਾਂ ਜੀ, ਸੋ ਬਹੁਤ ਵਧੀਆ ਜੀ, ਚੰਗਾ ਲੱਗਦਾ ਵੀ ਆਸਟ੍ਰੇਲੀਆ ਦੇ ਵਿੱਚ ਹੀ ਰਹਿ ਕੇ ਸੁਣ ਰਹੇ ਹੋ, ਅਦਰਵਾਈਜ਼ ਇੰਨੇ ਵੱਡੇ ਤੜਕੇ ਤੁਸੀਂ ਜਦੋਂ ਉੱਠਦੇ ਹੋ ਸਾਨੂੰ ਚੰਗਾ ਵੀ ਬਹੁਤ ਲੱਗਦਾ, ਖੁਸ਼ੀ ਵੀ ਬਹੁਤ ਹੁੰਦੀ ਹੈ, ਤਹਿ ਦਿਲ ਤੋਂ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਵੀ ਹੁੰਦੇ ਹਾਂ ਕਿ ਸਾਡੇ ਨਾਲ ਤੁਸੀਂ ਉਸ ਵੇਲੇ ਜੁੜੇ ਹੁੰਦੇ ਹੋ ਔਰ ਸਾਡਾ ਵੀ ਜਿਹੜਾ ਹੌਸਲਾ ਉਹ ਵਧਾਉਂਦੇ ਹੋ ਤੁਸੀਂ, ਪਰ ਬੜਾ ਤੜਕਸਾਰ ਦਾ ਸਮਾਂ ਹੁੰਦਾ ਹੈ ਨਾ, ਅਤੇ ਤੁਹਾਡੀ ਇਸ ਕੋਸ਼ਿਸ਼ ਦੇ ਲਈ ਸਿਜਦਾ ਵੀ ਕਰਦੇ ਹਾਂ ਤੁਹਾਨੂੰ। ਔਰ ਇੰਨੇ ਦਿਨੀ ਐਡੀਲੇਡ ਦੇ ਵਿੱਚ ਤੁਸੀਂ ਰੁਕੇ ਹੋਏ ਹੋ, ਦੱਸਿਓ ਜ਼ਰੂਰ ਵੀ ਐਡੀਲੇਡ ਦੇ ਵਿੱਚ ਇੰਨੇ ਦਿਨੀ ਕਿਹੋ ਜਿਹਾ ਮਾਹੌਲ ਹੈ, ਕਿਉਂਕਿ ਕੋਵਿਡ ਤੋਂ ਬਾਅਦ ਬਲ ਸਾਹਿਬ ਦੇਖਣ ਦੇ ਵਿੱਚ ਆਇਆ ਵੀ ਬਹੁਤ ਸਾਰੇ ਜਿਹੜੇ ਕਮਿਊਨਿਟੀ ਇਵੈਂਟਸ ਆ ਉਹ ਵੀ ਵਧੇ ਆ। ਜੇ ਤੁਸੀਂ ਫੈਮਿਲੀ ਫੰਕਸ਼ਨਸ ਦੀ ਗੱਲ ਕਰੋ ਤਾਂ ਮੈਨੂੰ ਲੱਗਦਾ ਕਿ ਜਿੱਦਾਂ ਵਿਆਹ ਨੇ, ਪਾਰਟ ਨੇ, ਹੈ ਨਾ, ਜਾਂ ਫਿਰ ਜਿਹੜੇ ਨਵੇਂ ਘਰਾਂ ਦੀਆਂ ਸਮਾਗਮ ਜਿਹੜੇ ਆ ਉਹ ਹੋ ਰਹੇ ਆ, ਹਨਾ, ਤੇ ਨਾਲ ਹੀ ਨਾਲ ਬਰਥਡੇਜ਼ ਪਾਰਟੀਆਂ ਜਿਹੜੀਆਂ ਕਿ ਪਿਛਲੇ 2 ਸਾਲ ਰੁਕੀਆਂ ਰਹੀਆਂ ਬਹੁਤ ਜ਼ਿਆਦਾ। ਮੈਂ ਮੈਲਬਨ ਦੇ ਵਿੱਚ ਤਾਂ ਦੇਖਦੀ ਹਾਂ ਵੀ ਬਹੁਤ ਜ਼ਿਆਦਾ ਭਰਮਾਰ ਹੈ, ਫਰਾਈਡੇ ਤੋਂ ਸ਼ੁਰੂ ਹੁੰਦੀਆਂ, ਇਵਨ ਜਿਹੜਾ ਵਿਚਕਾਰ ਵਾਲੇ ਜਿਹੜੇ ਵਰਕਿੰਗ ਡੇਜ਼ ਆ ਉਹਨਾਂ ਦੇ ਵਿੱਚ ਵੀ ਸਮਾਗਮ ਚੱਲ ਰਹੇ ਆ, ਫੈਮਿਲੀ ਫੰਕਸ਼ਨ ਚੱਲ ਰਹੇ ਆ, ਤੇ ਜਿਹੜੇ ਵੀਕਐਂਡਸ ਆ ਉਹ ਤਾਂ ਬਹੁਤ ਜ਼ਿਆਦਾ ਭਰੇ ਪਏ ਆ, ਹਨਾ, ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਇਹ ਮੈਨੂੰ ਲੱਗਦਾ ਵੀ ਹਰ ਸੂਬੇ ਦੇ ਵਿੱਚ ਹੀ ਹੋਣੀਆਂ, ਤੁਹਾਡੇ ਸੂਬੇ ਦੇ ਵਿੱਚ ਵੀ ਹੋਣੀਆਂ, ਤੇ ਹਰਜਿੰਦਰ ਸਿੰਘ ਹੋਰਾਂ ਤੋਂ ਵੀ ਜ਼ਰੂਰ ਪੁੱਛਦੇ ਹਾਂ ਵੀ ਉਹਨਾਂ ਦੇ ਉੱਥੇ ਕਿਵੇਂ ਚੱਲ ਰਿਹਾ ਹੈ।
ਹਾਂਜੀ ਹਾਂਜੀ ਜ਼ਰੂਰ ਪੁੱਛਦੇ ਹਾਂ ਜੀ, ਇਹਦੇ ਨਾਲ ਹੀ ਜਿਵੇਂ ਆਪਾਂ
ਇਹਦੇ ਨਾਲ ਹੀ
ਆਪਾਂ ਕਰੀਏ। ਹਾਂਜੀ ਹਾਂਜੀ
ਜੀ 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 ਤੁਸੀਂ ਜਾਰੀ ਰੱਖੋ ਗੱਲ, ਮੈਨੂੰ ਲੱਗਦਾ ਕਿ ਸਾਡੇ ਨਾਲ ਨਾ ਨਰਿੰਦਰ ਸਿੰਘ ਸੋਨੀ ਹੁਰੀ ਜੁੜੇ ਆ ਜਿਹੜੇ ਕਿ ਅਜੀਤ ਦੇ ਨਾਲ ਕਾਫੀ ਲੰਮਾ ਸਮਾਂ ਜੁੜ ਰਹੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ, ਪਰ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਜ਼ਰੂਰ ਉਡੀਕ ਕਰੋ ਸਾਡੀ ਗੱਲਬਾਤ ਦੀ। ਸੋ ਬਾਲ ਸਾਹਿਬ ਤੁਸੀਂ ਗੱਲਬਾਤ ਜਿਹੜੀ ਕਰ ਰਹੇ ਸੀ ਉਸ ਨੂੰ ਅੱਗੇ ਵਧਾਉਂਦੇ ਆ।
ਹਾਂਜੀ ਮੈਂ ਇਹ ਕਹਿ ਰਿਹਾ ਕਿ ਜਿਵੇਂ ਐਡੀਲੇਡ ਹੋ ਗਿਆ ਜਾਂ ਤੁਹਾਡਾ ਮੈਲਬਨ ਹੋ ਗਿਆ, ਤੁਸੀਂ ਬਹੁਤ ਜ਼ਿਆਦਾ ਲੰਮਾ ਸਮਾਂ ਜਿਹੜਾ ਲੋਕਡਾਊਨ ਚ ਕੱਟਿਆ ਆ ਕੰਪੇਅਰ ਟੂ ਸਿਡਨੀ
ਜੀ,
ਤੇ ਸਾਡੇ ਈਵੈਂਟਸ ਦਾ ਤੇ ਹੁਣ ਜੋ ਜਿੱਦਾਂ ਤੁਸੀਂ ਕਿਹਾ ਹੈ ਕਿ ਸਾਡੇ ਕੋਵਿਡ ਚ ਵੀ ਕਿਤੇ ਨਾ ਕਿਤੇ ਜਦੋਂ ਕਿਤੇ ਰਾਹਤ ਮਿਲਦੀ ਰਹੀ ਆ, ਈਵੈਂਟਸ ਹੁੰਦੇ ਹੀ ਰਹੇ ਆ, ਵਿਸਾਖੀ ਮੇਲਾ ਹੋ ਗਿਆ ਜਾਂ ਸਿੱਖ ਖੇਡਾਂ ਲਾਸਟ ਈਅਰ ਹੋ ਗਈਆਂ, ਚਲੋ ਇਸ ਵਾਰੀ ਤੁਹਾਡੇ ਅਮਰ ਭਾਜੀ ਦੇ ਏਰੀਏ ਚ ਹੋਈਆਂ, ਹਨਾ, ਕੌਫ ਸਾਹਿਬ ਹੋਈਆਂ, ਉਸ ਤੋਂ ਪਿਛਲੇ ਸਾਲ ਜਦੋਂ ਕੋਵਿਡ ਵੀ ਸੀ ਫਿਰ ਵੀ ਉੱਥੇ ਉਹਨਾਂ ਜਿਵੇਂ 10-15 ਦਿਨ ਦੀ ਰਾਹਤ ਮਿਲੀ ਤੇ ਉਦੋਂ ਸਿੱਖ ਗੇਮਾਂ ਹੋ ਗਈਆਂ, ਉਸ ਤੋਂ ਬਾਅਦ ਵਿਸਾਖੀ ਮੇਲਾ ਹੋ ਗਿਆ, ਕੁਛ ਨਾ ਕੁਛ ਚੱਲਦਾ ਰਿਹਾ, ਤੇ ਹੁਣ ਵੀ ਜਿਵੇਂ ਤੁਸੀਂ ਦੇਖੋਗੇ ਵੀ ਹਰ ਵੀਕਐਂਡ ਤੇ 2-2, 4-4 ਜਿਹੜੀਆਂ ਬੇਸਿਕਲੀ ਓਫੀਸ਼ੀਅਲ ਜ਼ਿਆਦਾ ਈਵੈਂਟ ਸੀ ਉਹਨਾਂ ਦਾ ਹੁਣ ਉਹ ਬੈਕਲੋਗ ਲੱਗਾ ਪਿਆ ਆ। ਹੁਣ ਇਲੈਕਸ਼ਨ ਤੋਂ ਪਹਿਲਾਂ ਜਿਵੇਂ ਲੋਕਾਂ ਦੀਆਂ ਸੈਰਾਮਨੀ ਸੀ, ਜਿਨ੍ਹਾਂ ਦੀਆਂ ਸਿਟੀਜ਼ਨਸ਼ਿਪ ਸੈਰਾਮਨੀ ਸੀ, ਉਹਨਾਂ ਦਾ ਬੜਾ ਵੱਡਾ ਬੈਕਲੋਗ ਲੱਗਾ ਹੋਇਆ ਸੀ। ਇਹਨਾਂ ਗਵਰਨਮੈਂਟ ਨੇ ਕੀ ਕੀਤਾ ਕਿ ਯੂਜਲੀ ਕੀ ਹੁੰਦਾ ਸੀ, ਇੱਕ ਮੰਥ ਚ 1 ਸੈਰਾਮਨੀ ਹੁੰਦੀ ਸੀ, ਇਹਨਾਂ ਇੱਕ ਵੀਕ ਚ 4-4 ਸੈਰਾਮਨੀ ਕਰਕੇ ਉਹਨੂੰ ਬੈਕਲੋਗ ਨੂੰ ਜਿਹੜਾ ਵਾ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਆ। ਇੱਦਾਂ ਜਿਹੜੀਆਂ ਹੋਰ ਅਫੀਸ਼ੀਅਲ ਈਵੈਂਟਸ ਆ ਜਿਨ੍ਹਾਂ ਕਰਕੇ ਲੋਕਾਂ ਦਾ ਕੁਛ ਨਾ ਕੁਛ ਰੁਕਿਆ ਪਿਆ ਸੀ ਜਾਂ ਕੁਛ ਹੋਣਾ ਪਿਆ ਸੀ, ਉਹ ਚੀਜ਼ਾਂ ਹੋਣੀਆਂ ਸ਼ੁਰੂ ਹੋਈਆਂ। ਬਾਕੀ ਲੋਕਡਾਊਨ ਕਰਕੇ ਤੁਸੀਂ ਦੇਖੋ ਕਿ ਇੱਕ ਕਲਚਰ ਡਿਫਰੈਂਸ ਕਿੰਨਾ ਆ ਚੁੱਕਾ ਆ। ਕਿੱਥੇ ਆਪਾਂ ਵਰਕ ਫਰੋਮ ਹੋਮ ਦੇਖਦੇ ਸੀ ਕਿ ਕੋਈ ਕੋਈ ਵਰਕ ਫਰੋਮ ਹੋਮ ਕਰਦਾ ਇੱਕ ਲਗਜ਼ਰੀ ਬਣਿਆ ਪਿਆ ਸੀ, ਜਦੋਂ ਕੋਵਿਡ ਆਇਆ ਉਹਨੇ ਸਾਰਿਆਂ ਨੂੰ ਹੀ ਇਨਕਰੇਜ ਕੀਤਾ, ਈਵਨ ਇੰਪਲੋਇਰਸ ਨੂੰ ਵੀ ਕਿਹਾ ਕਿ ਜੇ ਤੁਹਾਡੇ ਟੀਚਰਸ ਵਰਕ ਫਰੋਮ ਹੋਮ ਕਰ ਸਕਦੇ ਆ ਤੇ ਵਾਈ ਨੋਟ, ਹਨਾ, ਉਹਨਾਂ ਨੂੰ ਤੁਸੀਂ ਇਨਕਰੇਜ ਕਰੋ ਵੀ। ਆਈ ਥਿੰਕ ਇੱਕ ਨਵਾਂ ਕਲਚਰ ਨੀ ਤੁਸੀਂ ਦੇਖਦੇ ਪਏ ਕਿ ਜਿਹੜਾ ਇੱਕ ਕਿਸੇ ਦਾ ਫੈਮਿਲੀ ਟਾਈਮ ਆ ਕੋਈ ਉਹਨੂੰ ਵੀ ਜ਼ਿਆਦਾ ਫੈਮਿਲੀ ਟਾਈਮ ਦੇ ਪਾ ਰਿਹਾ ਵਾ, ਪੋਲਿਊਸ਼ਨ ਤੇ ਵੀ ਕੁਛ ਨਾ ਕਿਤੇ ਨਾ ਕਿਤੇ ਫਰਕ ਪਿਆ ਵਾ, ਜਿਹੜੇ ਲੋਕੀ ਟਰੈਵਲ ਕਰਦੇ ਸੀ ਜਾਂ ਉਹਨਾਂ ਦੇ ਟਰੈਵਲ ਐਕਸਪੈਂਸ ਹੁੰਦੇ ਸੀ ਜਾਂ ਟਰੈਵਲ ਤੇ ਜੋ ਫਿਊਲ ਕੰਜ਼ਪਸ਼ਨ ਹੁੰਦੀ ਸੀ, ਕਿਤੇ ਨਾ ਕਿਤੇ ਇਹ ਜੇ ਇਹ ਚੀਜ਼ ਮਾੜੀ ਹੋਈ ਆ, ਕਿਤੇ ਨਾ ਕਿਤੇ ਇਸ ਚੀਜ਼ ਨੇ ਸਾਨੂੰ ਕੁਛ ਸਿਖਾਇਆ ਵੀ ਆ ਕਿ ਜਿਹੜੀ ਚੀਜ਼ ਘਰੋਂ ਬਹਿ ਕੇ ਹੋ ਸਕਦੀ ਆ ਉਹ ਦੋਨਾਂ ਪਾਰਟੀ ਨੂੰ ਕੰਪਰੋਮਾਈਜ਼ ਕਰਕੇ ਉਹ ਘਰੋਂ ਹੀ ਹੋ ਜੇ ਤੇ ਜ਼ਿਆਦਾ ਬੈਟਰ ਆ, ਉਹਦੇ ਨਾਲ ਟਰੈਵਲ ਟਾਈਮ ਅਗਲੇ ਦਾ ਬਚਦਾ ਵਾ, ਫਿਊਲ ਕੰਜ਼ਪਸ਼ਨ ਬਚਦੀ ਆ, ਐਟ ਦੀ ਐਂਡ ਆਫ ਦੀ ਡੇ ਦੋਨਾਂ ਨੂੰ ਹੀ ਬੈਨੀਫਿਟ ਆ।
ਬਿਲਕੁਲ, ਕੱਲ ਹੀ ਅਸੀਂ ਗੱਲ ਕਰ ਰਹੇ ਸੀ ਜਿਵੇਂ ਅਸੀਂ ਆਪਣੇ ਜਿਹੜੇ ਦੋਸਤੀ ਦਾ ਘੇਰਾ ਹੁੰਦਾ ਹੈ ਨਾ, ਉਹਦੇ ਵਿੱਚ ਵੀ ਕਈ ਵਾਰ ਇਹੋ ਜਿਹੇ ਕੋਈ ਟੌਪਿਕ ਜਿਹੜੇ ਆ ਉਹ ਛੇੜਦੇ ਆ, ਗੱਲਬਾਤ ਕਰਦੇ ਆ। ਅਤੇ ਮੇਰੀ ਇੱਕ ਦੋਸਤ ਹੈ, ਉਹ ਸਕੂਲ ਟੀਚਰ ਹੈ, ਔਰ ਉਹ ਗੱਲ ਕਰ ਰਹੀ ਸੀ ਕਿ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਸੀ ਹੈ ਨਾ ਪਹਿਲਾਂ, ਸਾਰੀਆਂ ਫੇਸ ਟੂ ਫੇਸ ਹੁੰਦੀਆਂ ਸੀਗੀਆਂ, ਔਰ ਇਹ ਇੱਕ ਐਡਾ ਵੱਡਾ ਬਦਲਾਅ ਆਇਆ ਕਿ ਹੁਣ ਇੰਨੇ ਸਾਲਾਂ ਤੋਂ ਕੋਈ ਫੇਸ ਟੂ ਫੇਸ ਮੀਟਿੰਗ ਹੀ ਨਹੀਂ ਹੁੰਦੀ, ਕਿਉਂਕਿ ਸਾਰੀਆਂ ਮੀਟਿੰਗਸ ਜਿਹੜੀਆਂ ਆ ਉਹ ਵਰਚੁਅਲ ਹੁੰਦੀਆਂ ਹੁਣ, ਹੈ ਨਾ। ਔਰ ਇਹ ਨਹੀਂ ਹੈ ਕਿ ਸਿਰਫ ਜਿਹੜੀਆਂ ਸਕੂਲ ਲੈਵਲ ਦੀਆਂ, ਸਗੋਂ ਕਿ ਜੀ ਬਿਲਕੁਲ ਡਿਪਾਰਟਮੈਂਟ ਦੀਆਂ ਵੀ ਜਿਹੜੀਆਂ, ਕਿ ਜੇ ਤੁਸੀਂ ਸਟੇਟ ਦੇ ਨਾਲ ਜਾਂ ਜਿਹੜੀਆਂ ਮਤਲਬ ਅਪਰ ਲੈਵਲ ਦੀਆਂ ਜਿਹੜੀਆਂ ਮੀਟਿੰਗਸ ਆ ਉਹ ਵੀ ਸਾਰੀਆਂ ਵਰਚੁਅਲ ਹੋ ਰਹੀਆਂ। ਸੋ ਇਹ ਵੀ ਬਹੁਤ ਵੱਡਾ ਇੱਕ ਬਦਲਾਅ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਨਾ। ਦੂਜੇ ਪਾਸੇ ਜਿਹੜੀ ਆਪਾਂ ਸਮਾਗਮਾਂ ਦੀ ਗੱਲ ਕਰ ਰਹੇ ਹਾਂ ਨਾ, ਤੇ ਕੱਲ ਹੀ ਮੇਰੀ ਗੱਲ ਹੋ ਰਹੀ ਸੀ, ਕਿਉਂਕਿ ਜਿਹੜੇ ਸਮਾਗਮ ਘਰਾਂ ਦੇ ਵਿੱਚ ਹੁੰਦੇ ਆ, ਜਿਹੜੇ ਆਪਾਂ ਗੁਰਦੁਆਰਾ ਸਾਹਿਬ ਤੋਂ ਹੈ ਨਾ ਪਾਠ ਕਰਵਾਉਂਦੇ ਹਾਂ, ਕੀਰਤਨ ਕਰਵਾਉਂਦੇ ਹਾਂ ਹੈ ਨਾ, ਅਤੇ ਉਹ ਭਾਈ ਸਾਹਿਬ ਜਿਹੜੇ ਕੀਰਤਨ ਵਾਲੇ ਆ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਪਹਿਲਾਂ ਸਵੇਰੇ। ਉਹਨਾਂ ਦਾ ਜਿਹੜਾ ਸਮਾਗਮ ਸੀ ਆਸਾ ਦੀ ਵਾਰ ਦਾ ਸੀ, ਆਸਾ ਦੀ ਵਾਰ ਖਤਮ ਕਰਕੇ 10 ਵਜੇ ਉਹਨਾਂ ਦਾ ਸਮਾਗਮ ਫਿਰ ਕਿਸੇ ਘਰ ਦੇ ਵਿੱਚ ਸੁਖਮਣੀ ਸਾਹਿਬ ਦੇ ਪਾਠ ਦਾ ਸੀਗਾ। ਸੁਖਮਣੀ ਸਾਹਿਬ ਦੇ ਪਾਠ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਸਮਾਗਮ ਸੀ ਉਹ ਗੁਰਦੁਆਰਾ ਸਾਹਿਬ ਆ ਕੇ ਸੀਗਾ, ਉੱਥੇ ਵੀ ਸੁਖਮਣੀ ਸਾਹਿਬ ਦੇ ਪਾਠ ਦਾ ਸੀ, ਉਸ ਤੋਂ ਬਾਅਦ ਫਿਰ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਹਾਡਾ ਵੀ ਕਾਫੀ ਹੈ ਨਾ ਬਿਜ਼ੀ ਹੁੰਦਾ, ਕਿ ਸਾਨੂੰ ਜ਼ਰੂਰ ਇੱਦਾਂ ਲੱਗਦਾ ਹੁੰਦਾ ਕਿ ਇਹ ਤਾਂ ਕੀਰਤਨ ਕਰਦੇ ਆ, ਪਾਠ ਕਰਦੇ ਆ, ਹੈ ਨਾ, ਇਹਨਾਂ ਨੂੰ ਕਿਹੜਾ ਕੋਈ ਕੰਮ ਹੈ, ਹੈ ਨਾ। ਬਟ ਉਹਨਾਂ ਦਾ ਇੰਨਾ ਕੁ ਟਾਈਟ ਸਕੈਜੂਲ, ਅਤੇ ਉਹਨਾਂ ਨੇ ਦੱਸਿਆ ਮੈਨੂੰ, ਮੈਨੂੰ ਬੜੀ ਹੈਰਾਨੀ ਹੋਈ, ਕਹਿੰਦੇ ਤੁਸੀਂ ਮੰਨਣਾ ਨਹੀਂ ਹੈ ਭੈਣ ਜੀ ਕਿ ਕਿਸੇ ਕਿਸੇ ਦਿਨ ਸਾਡੇ ਜਿਹੜੇ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਬੁਕਿੰਗ ਚੱਲ ਰਹੀ ਹੈ, 7-7 ਜਿਹੜੇ ਸਮਾਗਮ ਆ ਇੱਕ ਇੱਕ ਦਿਨ ਦੇ ਵਿੱਚ ਹੁੰਦੇ ਆ। ਸੋ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਤੁਸੀਂ ਦੇਖੋ, ਹੈ ਨਾ, ਕਿ ਉਹ ਕਹਿੰਦੇ ਕਿ ਬਹੁਤੇ ਲੋਕਾਂ ਨੇ, ਬਾਲ ਸਾਹਿਬ ਇੱਕ ਇਹ ਵੀ ਵੱਡੀ ਗੱਲ ਹੈ ਵੀ ਬਹੁਤੇ ਲੋਕਾਂ ਨੇ ਜਿਹੜੇ ਘਰਾਂ ਦੇ ਵਿੱਚ ਸਮਾਗਮ ਕਰਾਇਆ ਉਹ ਇਸ ਕਰਕੇ ਨਹੀਂ ਕਰਵਾਏ ਵੀ ਉਹਨਾਂ ਦੇ ਘਰ 'ਚ ਕੋਈ ਬੱਚਾ ਜੰਮਿਆ ਜਾਂ ਉਹਨਾਂ ਦੇ ਘਰ ਦੇ ਵਿੱਚ ਜਾਂ ਉਹਨਾਂ ਨੇ ਨਵਾਂ ਘਰ ਲਿਆ, ਨਹੀਂ। ਕਹਿੰਦੇ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਸਿਰਫ ਕੋਰੋਨਾ ਦੇ ਦੌਰ ਦੇ ਵਿੱਚੋਂ ਜਦੋਂ ਨਿਕਲੇ ਆ, ਹੈ ਨਾ, ਬੜਾ ਔਖਾ ਸਮਾਂ ਜਿਹੜਾ ਉਹਨਾਂ ਨੇ ਦੇਖਿਆ, ਅਤੇ ਸਿਰਫ ਇਸ ਸ਼ੁਕਰਾਨੇ ਵਜੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਾਠ ਕਰਵਾ ਰਹੇ ਆ ਕਿ ਵੀ ਸ਼ੁਕਰ ਹੈ ਪਰਮਾਤਮਾ ਦਾ ਕਿ ਅਸੀਂ ਉਸ ਦੌਰ ਦੇ ਵਿੱਚੋਂ ਨਿਕਲ ਕੇ ਸਹੀ ਸਲਾਮਤ ਬਾਹਰ ਆਏ ਹਾਂ, ਹੈ ਨਾ। ਸੋ ਉਸ ਦੌਰ ਨੂੰ ਜਿਨ੍ਹਾਂ ਨੇ ਵੀ ਜਿੱਦਾਂ ਕਹਿ ਲਓ ਜਜ਼ਬਾਤੀ ਤੌਰ ਦੇ ਉੱਤੇ ਮਾਣਿਆ, ਕਿਉਂਕਿ ਬਹੁਤ ਤਰ੍ਹਾਂ ਦੇ ਅਨੁਭਵ ਹੋਏ, ਬਹੁਤ ਤਰ੍ਹਾਂ ਦੇ ਜਿਹੜੇ ਤਜ਼ਰਬੇ ਉਸ ਵੇਲੇ ਬਹੁਤੇ ਲੋਕਾਂ ਨੇ ਹੰਢਾਏ ਆ, ਬਹੁਤ ਸਾਰੇ ਪਰਿਵਾਰ ਜਿਹੜੇ ਕੁਛ ਇੰਡੀਆ ਸੀ ਕੁਛ ਇੱਥੇ ਸੀ, ਔਰ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵੀ ਵਾਪਰੀਆਂ, ਹੈ ਨਾ, ਕਿ ਪਿੱਛੇ ਕਿਸੇ ਦੇ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਕੋਈ ਹਾਦਸਾ ਹੋ ਗਿਆ, ਉੱਥੇ ਪਹੁੰਚ ਨਹੀਂ ਸਕਿਆ। ਸੋ ਇਸ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਜਿਹੜੇ ਅਨੁਭਵ ਆ ਉਹ ਹੋਏ, ਔਰ ਉਹਨਾਂ ਅਨੁਭਵਾਂ ਤੋਂ ਜਾਂ ਉਹ ਜਿਹੜੇ ਤਜ਼ਰਬੇ ਹੈ ਉਹਨਾਂ ਤੋਂ ਬਾਹਰ ਆ ਕੇ ਉਹਨਾਂ ਨੇ ਰੱਬ ਦਾ ਇਸ ਗੱਲ ਦਾ ਵੀ ਸ਼ੁਕਰਾਨਾ ਲੋਕਾਂ ਨੇ ਕੀਤਾ ਕਿ ਵੀ ਸ਼ੁਕਰ ਅਦਾ ਤੇ ਆ ਕਿ ਜਿਸ ਹਾਲ ਦੇ ਵਿੱਚ ਤੂੰ ਸਾਨੂੰ ਰੱਖਿਆ ਸੀ ਉਹਦੇ ਵਿੱਚ ਵੀ ਖੁਸ਼ ਹਾਂ, ਹੈ ਨਾ।
ਬਹੁਤ ਵਧੀਆ ਗੱਲ ਆ, ਜੇ ਇਹੋ ਹੀ ਸੋਚ ਆਪਣੀ ਪਹਿਲਾਂ ਹੁੰਦੀ ਤੇ ਸ਼ਾਇਦ ਕਹਿੰਦੇ ਕਿ ਜਿਹੜੀਆਂ ਇਹ ਚੀਜ਼ਾਂ ਹੀ ਪਹਿਲਾਂ ਹੀ ਸੰਭਲ ਸਕਦੀਆਂ ਸੀ, ਪਰ ਸ਼ਾਇਦ ਅਸੀਂ ਨੇਚਰਲੀ ਜਾਂ ਕਿਸੇ ਚੀਜ਼ ਲਈ ਲਾਪਰਵਾਹ ਹੀ ਇੰਨੇ ਹੋ ਗਏ। ਮੈਂ ਇਹ ਮੁੱਦੇ ਦੀ ਨਹੀਂ ਗੱਲ ਕਰਦਾ ਕਿ ਕਰੋਨਾ ਕਿੱਥੋਂ ਤੁਰਿਆ ਜਾਂ ਕਿੱਥੋਂ ਨਹੀਂ ਤੁਰਿਆ, ਪਰ ਸ਼ਾਇਦ ਸਾਡੀਆਂ ਹੀ ਕਿਤੇ ਨਾ ਕਿਤੇ ਇਹੋ ਜਿਹੀਆਂ ਲਾਪਰਵਾਹੀਆਂ ਹੋਈਆਂ ਵਾ ਜਿਹਦੇ ਕਰਕੇ ਅੱਜ ਅਸੀਂ ਕਿਸੇ ਟਾਈਮ ਤੇ ਅਸੀਂ ਘਰਾਂ 'ਚ ਬੰਦ ਹੋ ਕੇ ਬਹਿ ਗਏ ਸੀ। ਇੱਕ ਵੀਡੀਓ ਬੜੀ ਵਾਇਰਲ ਹੋਈ ਸੀ, ਉਹਦੇ 'ਚ ਉਹਨੇ ਕਿਹਾ ਕਿ ਕਿਸੇ ਟਾਈਮ ਤੇ ਇਨਸਾਨ ਨੇ ਪੰਛੀਆਂ ਨੂੰ ਪਰਿੰਦਿਆਂ ਨੂੰ ਪਿੰਜਰਿਆਂ ਵਿੱਚ ਬੰਦ ਕਰਨਾ ਸ਼ੁਰੂ ਕੀਤਾ, ਤੇ ਅੱਜ ਦਾ ਟਾਈਮ ਏਦਾਂ ਵਾ ਕਿ ਪੰਛੀ ਪਰਿੰਦੇ ਆਜ਼ਾਦ ਆ ਤੇ ਇਨਸਾਨ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ ਆ। ਸੋ ਕਿਤੇ ਨਾ ਕਿਤੇ ਆਪਾਂ ਨੂੰ ਉਹ ਹੀ ਆ ਕਿ ਨੇਚਰ ਦੇ ਪ੍ਰਤੀ ਬਾਕੀਆਂ ਦੇ ਪ੍ਰਤੀ ਜਾਗਰੂਕ ਹੋਣਾ ਹੀ ਚਾਹੀਦਾ ਆ। ਹੁਣ ਤੇ ਵੈਸੇ ਕਾਫੀ ਮੁਹਿੰਮ ਚੱਲਦੀ ਪਈ ਆ, ਦੇਖੋ ਨੋਨ ਵੈਜੀਟੇਰੀਅਨ ਛੱਡ ਕੇ ਲੋਕੀ ਵੈਜੀਟੇਰੀਅਨ ਤੋਂ ਵੀ ਅੱਗੇ ਵੱਧ ਕੇ ਵੇਗਨ ਵੱਲ ਨੂੰ ਚੱਲ ਪਾ ਰਹੇ ਆ, ਹੈ ਨਾ। ਆ ਪਿੱਛੇ ਇੱਕ ਸਟਾਫ ਮੀਟਿੰਗ ਹੋਈ ਤੇ ਉਹ ਕਹਿੰਦੇ ਕਿ ਜਿਵੇਂ ਚਲੋ ਕਿ ਬੈਕ ਟੂ ਯੂਨੀ ਦੇ, ਹੈ ਨਾ, ਤੇ ਉਹਦੇ 'ਚ ਉਹ ਕਹਿੰਦੇ ਕੀ ਖਾਣਾ ਵਾ, ਕਹਿੰਦੇ ਕਿ ਮੇਰੇ ਲਈ ਤੇ ਵੇਗਨ ਆਰਡਰ ਕਰਿਓ। ਐਂਡ ਉੱਥੋਂ ਸਾਨੂੰ ਪਤਾ ਲੱਗਾ ਕਿ ਸਾਡੇ ਹੀ ਸਟਾਫ ਦੇ ਵਿੱਚ ਕਈ ਲੋਕੀ ਇਹੋ ਜਿਹੇ ਆ ਜਿਹੜੇ ਵੇਗਨ ਤੱਕ, ਚਲੋ ਇਹ ਆਪੋ ਆਪਣੀ ਥਿੰਕਿੰਗ ਆ ਤੁਸੀਂ ਕਿੰਨਾ ਆਪਣੇ ਆਪ ਨੂੰ ਵਧਾ ਸਕਦੇ ਹੋ, ਪਰ ਇੱਕ ਵੈਜੀਟੇਰੀਅਨ ਆਪਾਂ ਫਿਰ ਵੀ ਠੀਕ ਮੰਨ ਲੈਂਦੇ ਹਾਂ, ਪਰ ਵੇਗਨ ਤੱਕ ਜਾਣਾ ਉਹ ਲਾਈਫ ਸਟਾਈਲ ਇੱਕ ਬਹੁਤ ਹਾਰਡ ਆ। ਪਰ ਇਹ ਵੇਖ ਕੇ ਬੜਾ ਵਧੀਆ ਲੱਗਦਾ ਕਿ ਕਿੰਨੇ ਪਰਸੈਂਟ ਲੋਕ ਉੱਧਰ ਨੂੰ ਜਾ ਰਹੇ ਆ, ਹਨਾ, ਕਿ ਮਿਲਕ ਕੰਜ਼ਪਸ਼ਨ ਨਹੀਂ ਕਰਦੇ, ਕੁਛ ਨਹੀਂ ਕਰਦੇ, ਸਹੀ ਆ ਗਲਤ ਆ ਉਹ ਡਿਫਰੈਂਟ ਸਟੋਰੀ ਆ, ਪਰ ਇੱਕ ਨਵਾਂ ਲਾਈਫ ਸਟਾਈਲ ਕਰਦੇ ਪਏ ਆ ਕਿ ਜੇ ਸਾਡੇ ਕਰਕੇ ਨੇਚਰ ਸਾਨੂੰ ਆਹ ਕਰਦੀ ਪਈ ਆ, ਐਟਲੀਸਟ ਅਸੀਂ ਕੁਛ ਬੈਕ ਟੂ ਨੇਚਰ ਕਰੀਏ।
ਜੀ ਜੀ ਬਿਲਕੁਲ, ਇਹ ਬਹੁਤ ਜ਼ਰੂਰੀ ਹੈ। ਅਸਲ ਦੇ ਵਿੱਚ ਇਹ ਅਹਿਸਾਸ ਸਾਡੇ ਅੰਦਰ ਹੋਣਾ ਬਹੁਤ ਜ਼ਰੂਰੀ ਹੈ। ਸਵੇਰੇ ਨਾ ਅੱਜ ਅਚਨਚੇਤ ਜਿਵੇਂ ਬਾਰੀਆਂ ਜਦੋਂ ਆਪਾਂ ਖੋਲਦੇ ਹਾਂ ਜਾਂ ਫਿਰ ਪਰਦੇ ਹਟਾਉਂਦੇ ਹਾਂ, ਹੈ ਨਾ, ਤਾਂ ਉੱਪਰਲਾ ਜਿਹੜਾ ਅਸਮਾਨ ਹੈ, ਅਸਮਾਨ ਦੇ ਵਿੱਚ ਪੰਛੀਆਂ ਦਾ ਇੱਕ ਜਿਵੇਂ ਹੁੰਦਾ ਕਿ ਉਹਨਾਂ ਉਹ ਜਦੋਂ ਵੀ ਉਡਾਰੀ ਭਰਦੇ ਆ ਤਾਂ ਇਕੱਠੇ ਭਰਦੇ ਆ, ਹੈ ਨਾ, ਔਰ ਉਹ ਨਾ ਮੈਨੂੰ ਉਹਨਾਂ ਵੱਲ ਵੇਖ ਵੇਖ ਕੇ ਬੜਾ ਸਕੂਨ ਮਿਲ ਰਿਹਾ ਸੀਗਾ ਬਾਲ ਸਾਹਿਬ, ਵੀ ਉਹ ਨਾ ਇੱਕ ਗਰੁੱਪ ਦੇ ਵਿੱਚ ਉਡਾਰੀ ਭਰ ਰਹੇ ਸੀਗੇ, ਉਹ ਅੱਗੇ ਅੱਗੇ ਜਾਂਦੇ ਸੀਗੇ, ਫਿਰ ਘੁੰਮ ਘੁੰਮਾ ਕੇ ਫਿਰ ਪਿੱਛੇ ਨੂੰ ਆਉਂਦੇ ਸੀ, ਫਿਰ ਅੱਗੇ ਨੂੰ ਜਾਂਦੇ ਸੀ, ਔਰ ਉਹ ਜਿਹੜਾ ਉਹਨਾਂ ਦਾ ਉਡਾਰੀ ਭਰਨ ਦਾ, ਇਕੱਠੇ ਉਡਾਰੀ ਭਰਨ ਦਾ ਜਿਹੜਾ ਉਹ ਅੰਦਾਜ਼ ਸੀਗਾ, ਉਹ ਬੜਾ ਸਕੂਨ ਦੇਣ ਵਾਲਾ ਸੀ ਮੈਨੂੰ। ਇਸ ਤਰ੍ਹਾਂ ਲੱਗਦਾ ਸੀ ਕਿ ਕਿਤੇ ਨਾ ਕਿਤੇ ਸਾਨੂੰ ਕੁਦਰਤ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ, ਜਿਵੇਂ ਤੁਸੀਂ ਕਿਹਾ ਕਿ ਵਾਕਈ ਅਸੀਂ ਕੁਦਰਤ ਦੀ ਅਣਦੇਖੀ ਬਹੁਤ ਕਰਦੇ ਹਾਂ, ਹੈ ਨਾ, ਪਰ ਜੇ ਅਸੀਂ ਕੁਦਰਤ ਤੋਂ ਸਬਕ ਲੈਣੇ ਸ਼ੁਰੂ ਕਰੀਏ ਤਾਂ ਮੈਨੂੰ ਲੱਗਦਾ ਕਿ ਅਸੀਂ ਜ਼ਿੰਦਗੀ 'ਚ ਬਹੁਤ ਕੁਝ ਸਿੱਖ ਸਕਦੇ ਹਾਂ। ਦੇਖੋ ਜੇ ਉਹ ਉੱਪਰ ਉੱਡਦੇ ਆ ਜਾਂ ਜੇ ਉਹ ਉਡਾਰੀ ਭਰਦੇ ਆ ਤਾਂ ਉਹ ਇਕੱਠੇ ਭਰ ਕੇ ਖੁਸ਼ ਹੁੰਦੇ ਆ, ਜਾਂ ਫਿਰ ਉਸ ਉਡਾਰੀ ਦਾ ਲੁਤਫ ਜਿਹੜੇ ਆ ਉਹ ਇਕੱਠੇ ਲੈਂਦੇ ਆ, ਹੈ ਨਾ, ਪਰ ਇੱਕ ਇਨਸਾਨ ਆ ਜਿਹੜਾ ਕਿ ਇੱਕ ਦੂਜੇ ਦੇ ਨਾਲ ਉਡਾਰੀ ਭਰਨ ਦੇ ਲਈ ਜਾਂ ਤਰੱਕੀ ਵੱਲ ਜਾਣ ਦੇ ਲਈ ਤਿਆਰ ਨਹੀਂ ਹੁੰਦਾ, ਜਾਂ ਫਿਰ ਇੱਕ ਦੂਸਰੇ ਦੀ ਤਰੱਕੀ ਤੋਂ ਹੀ ਉਹ ਈਰਖਾ ਜਿਹੜੀ ਹੈ ਉਹ ਆਪਣੇ ਮਨ ਦੇ ਵਿੱਚ ਪੈਦਾ ਕਰ ਲੈਂਦਾ, ਹੈ ਨਾ। ਸੋ ਇਨਸਾਨ ਨੂੰ ਅਸਲ 'ਚ ਕੁਦਰਤ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।
ਬਿਲਕੁਲ ਜੀ, ਸਹੀ ਗੱਲ ਕਹੀ ਤੁਸੀਂ, ਤੇ ਉਹੀ ਗੱਲ ਹੈ ਜਿਵੇਂ ਤੁਸੀਂ ਨੇਚਰ ਦੀ ਗੱਲ ਹੀ ਕਰਦੇ ਪਏ ਹੋ ਕਿ ਜੇ ਸਾਨੂੰ ਕੋਈ ਚੀਜ਼ ਫ੍ਰੀ ਮਿਲਦੀ ਪਈ ਆ ਉਹਦਾ ਇਹ ਮਤਲਬ ਨਹੀਂ ਆ ਕਿ ਉਹਦੀ ਵੈਲਿਊ ਜ਼ੀਰੋ ਆ। ਆਪਾਂ ਉਹੀ ਗੱਲ ਆ, ਆਕਸੀਜਨ ਆ, 에ਅਰ ਆ, ਸਭ ਕੁਝ ਆ, ਜੇ ਆਪਾਂ ਨੂੰ ਫ੍ਰੀ ਮਿਲਦੀ ਪਈ ਆ ਉਹਦਾ ਮਤਲਬ ਇਹ ਨਹੀਂ ਆ ਕਿ ਉਹਦੀ ਵੈਲਿਊ ਜ਼ੀਰੋ ਆ। ਕਰੋਨਾ ਕਾਲ ਚ ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਆਕਸੀਜਨ ਦੀ ਕੀ ਵੈਲਿਊ ਆ ਜਦੋਂ ਲੋਕਾਂ ਨੂੰ ਆਕਸੀਜਨ ਦੇ ਸਿਲੰਡਰ ਤੱਕ ਨਹੀਂ ਸੀ ਮਿਲਦੇ। ਸੋ ਆਈ ਥਿੰਕ ਨੇਚਰ ਕਿਤੇ ਨਾ ਕਿਤੇ, ਜੇ ਆਪਾਂ ਨੇਚਰ ਨਾਲ ਖਿਲਵਾੜ ਕਰਦੇ ਹਾਂ, ਨੇਚਰ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਕੇ ਸਾਨੂੰ ਦੱਸ ਹੀ ਦਿੰਦੀ ਆ ਕਿ ਮੇਰੀ ਆਹ ਵੈਲਿਊ ਆ। ਤੇ ਉਹ ਲੋਕਾਂ ਨੂੰ ਪੁੱਛੋ ਜਿਹੜੇ ਉਸ ਟਾਈਮ ਚ ਅੱਜ ਸਰਵਾਈਵ ਹੋਏ ਆ, ਇੱਕ ਇੱਕ ਸਿਲੰਡਰ ਕਰਕੇ ਜਾਂ ਦੋ ਦੋ ਸਿਲੰਡਰ ਕਰਕੇ, ਜਾਂ ਜਿਹਨਾਂ ਜਿਹਨਾਂ ਦੇ ਨਹੀਂ ਹੋ ਪਾਇਆ ਉਹਨਾਂ ਦੇ ਪਰਿਵਾਰਾਂ ਨੂੰ, ਕਿ ਉਸ ਚੀਜ਼ ਦੀ ਕੀ ਵੈਲਿਊ ਆ ਜਿਹੜੀ ਆਪਾਂ ਨੂੰ ਫ੍ਰੀ ਮਿਲਦੀ ਪਈ ਆ। ਉਹਦੀ ਆਪਾਂ ਵੈਲਿਊ ਜ਼ੀਰੋ ਨਹੀਂ ਕਹਿ ਸਕਦੇ ਜੇ ਸਾਨੂੰ ਉਹ ਫ੍ਰੀ ਵਿੱਚ ਮਿਲਦੀ ਪਈ ਆ।
ਬਿਲਕੁਲ ਬਿਲਕੁਲ। ਸੋ ਵਾਕਈ ਇਹ ਤੁਹਾਡੀ ਕਹਾਣੀ ਦਾ ਮੈਂ ਕਹਿੰਦੀ ਹਾਂ ਸਾਰ ਵੀ ਸੀ ਅੱਜ ਦੇ ਸਾਡੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਹੜੀ ਤੁਸੀਂ ਕਹਾਣੀ ਸਾਂਝੀ ਕੀਤੀ ਹੈ, ਉਸ ਕਹਾਣੀ ਦਾ ਸਾਰ ਵੀ ਹੈ ਕਿ ਅਸਲ ਦੇ ਵਿੱਚ ਕਈ ਵਾਰ ਜਿਹੜੀ ਚੀਜ਼ ਸਾਨੂੰ ਮਿਲਦੀ ਹੈ ਉਹਦੀ ਕਦਰ ਨਹੀਂ ਹੁੰਦੀ, ਔਰ ਜਦੋਂ ਸਾਨੂੰ ਮੁਫ਼ਤ ਮਿਲਦੀ ਹੈ ਉਹਦੀ ਤਾਂ ਬਿਲਕੁਲ ਹੀ ਕਦਰ ਨਹੀਂ ਹੁੰਦੀ, ਹੈ ਨਾ। ਔਰ ਤੁਸੀਂ ਦੇਖੋ ਪਿਛਲੇ ਦਿਨ ਨਾ ਗੱਲ ਹੋ ਰਹੀ ਸੀ, ਕਹਿੰਦੇ ਗੋਭੀ ਬੜੀ ਮਹਿੰਗੀ ਹੋ ਗਈ, ਹੈ ਨਾ, ਵੀ ਗੋਭੀ ਖਾਣ ਦਾ ਬੜਾ ਦਿਲ ਕਰਦਾ, ਗੋਭੀ ਬੜੀ ਮਹਿੰਗੀ ਹੋ ਗਈ। ਮੈਂ ਕਿਹਾ ਅਸਲ ਦੇ ਵਿੱਚ ਜਦੋਂ ਗੋਭੀ ਰੁੜਦੀ ਹੈ, ਜਦੋਂ ਸਸਤੀ ਹੁੰਦੀ ਹੈ, ਹੈ ਨਾ, ਉਦੋਂ ਉਹਦੀ ਬੇਕਦਰੀ ਵੀ ਬਹੁਤ ਹੁੰਦੀ ਹੈ, ਹੈ ਨਾ, ਜਦੋਂ ਉਹ ਮਹਿੰਗੀ ਹੁੰਦੀ ਉਦੋਂ ਹੀ ਕਿਉਂ ਦਿਲ ਕਰਦਾ ਤੇ ਉਦੋਂ ਹੀ ਉਹਦੀ ਕੀਮਤ ਕਿਉਂ ਪੈਂਦੀ ਹੈ, ਹੈ। ਸੋ ਇਹ ਦੇਖ ਲਓ ਵੀ ਇਨਸਾਨੀ ਸੁਭਾਅ ਆ ਕਿ ਜਿਹੜੀ ਚੀਜ਼ ਮੁਫ਼ਤ ਮਿਲਦੀ ਹੈ, ਹੁਣ ਜਿਹੜਾ ਹਰਮਨ ਰੇਡੀਓ ਹੈ ਨਾ ਉਹ ਮੁਫ਼ਤ ਦੇ ਵਿੱਚ ਗੱਲਾਂ ਵੰਡਦਾ, ਤੇ ਉਹ ਕਈ ਵਾਰ ਬਹੁਤ ਸਾਰੇ ਜਿਹੜੇ ਲੋਕ ਹੈ ਉਹਨਾਂ ਨੂੰ ਐਂ ਲੱਗਦਾ ਕਿ ਲੈ ਇਹ ਬੜਾ, ਹੈ ਨਾ, ਵੀ ਇਹ ਵੋਲੰਟੀਅਰ ਵੋਲੰਟੀਅਰ ਕਰਦੇ ਰਹਿੰਦੇ ਆ, ਹੈ ਨਾ। ਸੋ ਇਹ 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 ਸਾਡੀ ਇੱਕ ਜਿਹੜਾ ਫਿਤਰਤ ਬਣ ਗਈ, ਇੱਕ ਸੁਭਾਅ ਬਣ ਗਿਆ, ਹੈ ਨਾ, ਵੀ ਅਸੀਂ ਉਹਨਾਂ ਚੀਜ਼ਾਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ, ਉਹਨਾਂ ਨੂੰ ਉਹਨਾਂ ਦੀ ਅਣਦੇਖੀ ਕਰਦੇ ਹਾਂ ਜਿਹੜੀਆਂ ਅਸਲ ਦੇ ਵਿੱਚ ਸਾਨੂੰ ਮੁਫ਼ਤ ਮਿਲਦੀਆਂ, ਪਰ ਸਾਨੂੰ ਕਦਰ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਕਦਰ ਜਦੋਂ ਉਸ ਵੇਲੇ ਨਹੀਂ ਕਰਦੇ ਤਾਂ ਕਦੇ ਨਾ ਕਦੇ ਤਾਂ ਜ਼ਰੂਰ ਫਿਰ ਤੁਹਾਨੂੰ ਅਹਿਸਾਸ ਕੁਦਰਤ ਹੀ ਕਰਾ ਦਿੰਦੀ ਹੈ ਫਿਰ, ਹੈ ਨਾ, ਜਿਵੇਂ ਕਰੋਨਾ ਦੇ ਟਾਈਮ 'ਤੇ ਸਾਨੂੰ ਉਹ ਅਹਿਸਾਸ ਸ਼ਿੱਦਤ ਦੇ ਨਾਲ ਹੋਇਆ ਵੀ, ਖੈਰ ਅਸੀਂ ਬਹੁਤ ਜਲਦੀ ਭੁੱਲ ਜਾਂਦੇ ਹਾਂ ਬਹੁਤ ਚੀਜ਼ਾਂ, ਬਹੁਤ ਛੇਤੀ ਸਾਡਾ ਇਹ ਵੀ ਸੁਭਾਅ ਹੈਗਾ ਕਿ ਬਹੁਤ ਛੇਤੀ ਅਸੀਂ ਕਿਸੇ ਗੱਲ ਦੇ ਲਈ ਜਜ਼ਬਾਤੀ ਵੀ ਹੁੰਦੇ ਹਾਂ, ਹੈ ਨਾ, ਅਸੀਂ ਭੜਕ ਵੀ ਬਹੁਤ ਛੇਤੀ ਜਾਂਦੇ ਹਾਂ, ਅਸੀਂ ਭੁੱਲ ਵੀ ਬਹੁਤ ਛੇਤੀ ਜਾਂਦੇ ਹਾਂ, ਹੈ ਨਾ। ਸੋ ਇਹ ਇਹ ਸੁਭਾਅ ਜਿਹੜਾ ਇਹਨੂੰ ਵੀ ਬਦਲਣ ਦੀ ਬਹੁਤ ਵੱਡੀ ਲੋੜ ਆ।
ਬਿਲਕੁਲ, ਜਿਵੇਂ ਤੁਸੀਂ ਫ੍ਰੀ ਵਾਲੀ ਗੱਲ ਕਰਦੇ ਪਏ, ਮੇਰੇ ਪੇਰੈਂਟਸ ਇੱਥੇ ਆ ਤੇ ਉਹ ਜਦੋਂ ਨਵੇਂ ਨਵੇਂ ਹੁੰਦੇ ਆ ਤੇ ਉਹ ਤੁਹਾਨੂੰ ਜਿਵੇਂ ਅਸੀਂ ਵੀ ਨਵੇਂ ਨਵੇਂ ਹੁੰਦੇ ਤੇ 50 ਨਾ ਚੀਜ਼ ਗੁਣਾ ਕਰਕੇ ਦੇਖਦੇ ਆ, ਤੇ ਉਹ ਜਿਵੇਂ ਆਪਾਂ ਉਹ ਸਬਜ਼ੀ ਸਬਜ਼ੀ ਲੈਣੀ ਗਏ ਵੂਲਵਰਥ ਚ, ਹੈ ਨਾ, ਤੇ ਉੱਥੇ ਮੈਂ ਕਿਹਾ ਮੰਮੀ ਸਬਜ਼ੀ ਜਿਹੜੀ ਜਿਹੜੀ ਲੈਣੀ ਆ ਲੈ ਲਓ, ਹੈ ਨਾ, ਹਜੇ ਉਹਨਾਂ ਨੂੰ ਐਵੇਂ ਸਨ ਉਦੋਂ ਮਹੀਨਾ ਕੀ ਹੋਇਆ ਸੀ, ਹੈ ਨਾ, ਤੇ ਉੱਥੇ ਗੋਂਗਲੂ ਸੀ ਤੇ ਮੰਮੀ ਆਂਦੇ ਇਹ ਕਿੰਨੇ ਦੇ, ਮੈਂ 15, ਮਤਲਬ $15 ਦੇ, ਪਨੀ $12 ਦੇ ਕਿਲੋ ਸੀ, ਹੈ ਨਾ, ਆਂਦੇ ਮੰਮੀ ਆਂਦੇ ਹਾਂਜੀ ਉੱਥੇ ਇੰਨੇ ਰੋਲਦੇ ਫਿਰਦੇ, ਮੰਮੀ ਜੀ ਉਹ ਟਾਈਮ ਲੰਘ ਗਿਆ ਨਾ ਹੁਣ। ਉਹੀ ਚੀਜ਼ ਹੁੰਦੀ ਆ ਕਿ, ਹੈ ਨਾ, ਕਿ ਉਦੋਂ ਕਹਿੰਦੇ ਕਿ ਉਦੋਂ ਕੋਈ ਖਾਂਦਾ ਨੀ, ਮੈਂ ਮੰਮੀ ਜੀ ਪਰ ਇੱਥੇ ਹੁਣ ਇੱਥੇ ਮਹਿੰਗੇ ਨਾ ਇਸ ਕਰਕੇ ਖਾ ਲਈ ਦੇ ਆ ਸਵਾਦ ਨਾ।
जी
ते वो
बिल्कुल
या जो ठीक लंघ जाए फिर ओदी वैल्यू ज्यादा कुछ ज्यादा सीखण नू सानू पता लगता है ना। इसे करके कहते हैं कि अजकल जिवें आपां भी ला लो जां साडी जनरेशन ला लो जां कुछ कर लो कि अहीं फोटोआं खिंचण ते ज्यादा मशरूफ हुंदे आ। किसी भी चीज ते जाके किसी ईवेंट ते जाके आपां नू पहला हुंदा फोटोआं खिंचीए, आपां उहनू फ्यूचर लई
जी
संभालण की ज्यादा कोशिश करते हाँ, उहनू जीण की कोशिश घट करते हाँ। एक किसी
जी
मैच की किसी ने ना फेसबुक से फोटो पाई सी, सारे जने फोटो खिंचन डे, एक बंदा ना आराम ना बैठ के देखन डिया, आंदे कि देखो स्टिल ह्यूमैनिटी इज अलाइव, है ना, कि कोई तो बंदा हैगा जेड़ा सच्ची
जी
ओनू नेचर नू जा लाइव मूवमेंट नू इंजॉय करन डिया वा। सानू ये हुंदा कि अहीं फ्यूचर लई ओनू
बिल्कुल
प्रिजर्व कर लिए, वो मूवमेंट नू फोटो खिंच के वीडियो बना के, पर जो हुण आपां इंजॉय करना ओनू भावें वो रह ही जाए। कोई सिंगर हुंदा वा कोई कुछ
जी ये
हुंदा
मतलब
हमेशा
जी
फोटो खिंचन की ज्यादा होंगी है
जी जी
ना, भावे कुछ जेडी कोई वो बोलता पाया वो चीजा
जी
रह जान, वो गल बिल्कुल
जी
मतलब कि वो इस चीज न छड ही देंगे आप, है ना। आडे रिसेंटली वैसाखी मेला होया है ना, ते वो चलो
जी
हरकृत भाजी होर जिन्ना कराया है ना, ते आपां पिछले दिन चलो ऑर्गेनाइजिंग च हेल्प करते पे है ना, ते वो जिवें स्टॉल नहीं होंगे कि
जी
आ स्टॉल जड़े आ किते किते आ है ना, वो किसी ने कहा कि आ जरा इधर वाला स्टॉल है ना तू आ ले ला, ते कहिंदा नहीं नहीं भाजी मैं आ नहीं मैं आ
जी
लेना, ते वो दूजे नु कहा कि आ जिहड़ा फूड दे वाला ना तू ला लेना, नहीं नहीं भाजी मैनू फूड वाला छड्ड के वो दे दो है ना। ते मैनू कहिंदे कि देखो मैं
जी
पहला जिन्नू जिन्नू सुजेस्ट कीता है ना उन्होंने बेस्ट ऑप्शन सुजेस्ट कीता है, पर अपनी मेंटेलिटी है जो सानू कोई चीज कोई देंदा है ना कोई दसदा वा ना फ्री वाली,
हाँ
उन्हें यह लगता कि पक्का
जी
इहदा कोई मतलब होना उदों उहदी
जी
कदर
जी
बहुत ही कोई
जी
आ भी जिहड़ा समझ ले, पर उहनू यह लगता कि इहदे विच पक्का इहदा
जी
कोई मतलब होना आ ते जां ये चीज माड़ी है तां मैनूं देण दा पिया। आई थिंक अपनी मैंटैलिटी जिहड़ी आ साडा वे ऑफ थिंकिंग ही शायद इधर नूं चल गया वा कि सानूं किसे दी कई गल ते यकीन घट शक पहला आंदा आ।
जी जी बिल्कुल वाकई साडा जिहड़ा मानसिक पद्धर आ जां कह लो सोच जां फितरत जिहड़ी आ उह इहो जिही हुंदी जा रही है, सो इहनूं काफ़ी हद तक बदलण दी लोड़ है जे किते वी असीं इहो जिहा कुछ सोचण लग पैंदे आ, क्योंकि अपने अंदर इस चीज़ ਨੂੰ ਇਹਦੀ ਪੜਚੋਲ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਹਰਮਨ ਰੇਡੀਓ ਤੇ ਹਮੇਸ਼ਾ ਹੀ ਵੈਸੇ ਗੱਲ ਕਰਦੇ ਹਾਂ, ਮੈਨੂੰ ਲੱਗਦਾ ਬਲ ਸਾਹਿਬ ਸਾਡੇ ਸਰੋਤੇ ਵੀ ਕਹਿੰਦੇ ਹੋਣੇ ਆ ਵੀ ਇਹ ਪੜਚੋਲ ਦੇ ਉੱਤੇ ਬਹੁਤ ਜ਼ਿਆਦਾ ਕੇਂਦਰਿਤ ਰਹਿੰਦੀ ਹੈ, ਪਰ ਇਹ ਬਹੁਤ ਜ਼ਰੂਰੀ ਹੈ ਵੀ ਜੇ ਅਸੀਂ ਕਿਤੇ ਨਾ ਕਿਤੇ ਆਪਣੇ ਆਪ 'ਚ ਇੱਦਾਂ ਮਹਿਸੂਸ ਕਰਦੇ ਹਾਂ ਵੀ ਅਸੀਂ ਇੱਦਾਂ ਕਰਦੇ ਹਾਂ, ਹੈ ਨਾ, ਇਹ ਜ਼ਰੂਰ ਆਪਣੇ ਆਪ 'ਚ ਅਜ਼ਮਾ ਕੇ ਦੇਖੋ ਵੀ ਕਿਤੇ ਅਸੀਂ ਵੀ ਇੱਦਾਂ ਹੀ ਤਾਂ ਨਹੀਂ ਕਰਦੇ, ਹੈ ਨਾ, ਵੀ ਜੇ ਕੋਈ ਸਾਡੇ ਨਾਲ ਸੁਭਾਵਿਕ ਤੌਰ ਦੇ ਉੱਤੇ ਹੈ ਨਾ ਕੋਈ ਸਾਨੂੰ ਸਾਡੇ ਫਾਇਦੇ ਦੀ ਗੱਲ ਕਹਿ ਰਿਹਾ ਆ ਤਾਂ ਕੀ ਉਹ ਸਾਡੇ ਲਈ ਵਾਕਈ ਹੈ ਨਾ ਉਹਦਾ ਫਾਇਦਾ ਹੈ ਆ, ਕਿਉਂਕਿ ਅਸੀਂ ਪਹਿਲਾਂ ਸਵਾਲ ਖੜਾ ਕਰ ਦਿੰਦੇ ਹਾਂ ਜਿਵੇਂ ਤੁਸੀਂ ਗੱਲ ਕਹੀ ਆ ਵੀ ਸ਼ਾਇਦ ਇਹਦੇ 'ਚ ਉਹਦਾ ਫਾਇਦਾ ਆ, ਹੈ ਨਾ, ਹੋ ਸਕਦਾ ਵੀ ਕੋਈ ਇਨਸਾਨ ਜਿਹੜਾ ਉਹ ਇੰਨਾ ਇਮਾਨਦਾਰ ਹੈ ਵੀ ਉਹ ਸਾਡਾ ਫਾਇਦਾ ਚਾਹੁੰਦਾ ਆ, ਪਰ ਇਹਦੇ ਬਾਵਜੂਦ ਅਸੀਂ ਹਮੇਸ਼ਾ ਉਸ ਚੀਜ਼ ਨੂੰ ਨੈਗੇਟਿਵ ਰੂਪ ਦੇ ਵਿੱਚ ਲੈ ਕੇ ਜਾਂਦੇ ਹਾਂ। ਘੁੰਮਣ ਸਾਹਿਬ ਸਾਡੇ ਨਾਲ ਜੁੜੇ ਆ, ਮੈਂ ਉਹਨਾਂ ਦਾ ਵੀ ਸੁਨੇਹਾ ਲੈਂਦੀ ਜਾਂਦੀ ਹਾਂ। ਕਹਿੰਦੇ ਜੀ ਬਲ ਜੀ ਕਹਿੰਦੇ ਮੱਛੀ ਜਿਹੜੀ ਹੈ ਪੱਥਰ ਚੱਟ ਕੇ ਮੁੜਦੀ ਆ, ਤੇਰਾ ਸ਼ਹਿਰ ਲਾਹੌਰ ਤੇ ਮੇਰਾ ਸ਼ਹਿਰ ਨਕੋਦਰ, ਸਾਡੇ ਨਾਲੋਂ ਪੰਛੀ ਚੰਗੇ ਭਾਵੇਂ ਉਧਰ ਜਾਣ ਤੇ ਭਾਵੇਂ ਇੱਧਰ। ਬਿਲਕੁਲ ਜੀ ਬਿਲਕੁਲ, ਔਰ ਇਹ ਵਾਕਈ
ਬਿਲਕੁਲ ਜੀ
ਮੰਨਣ ਵਾਲੀ ਗੱਲ ਹੈ ਵੀ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਵੀ ਪੰਛੀਆਂ ਦਾ ਝੁੰਡ ਸਵੇਰੇ ਮੈਂ ਦੇਖਿਆ, ਔਰ ਅੱਜ ਪਹਿਲੀ ਵਾਰ ਸੀ ਕਿ ਬਲ ਸਾਹਿਬ ਮੈਂ ਵੀ ਅੱਜ ਕੈਮਰਾ ਨਹੀਂ ਚੱਕਿਆ, ਨਹੀਂ ਤਾਂ ਕੀ ਹੁੰਦਾ ਕਿ ਬਾਕੀ ਜਦੋਂ ਇਹੋ ਜਿਹਾ ਕੁਛ ਦੇਖਦੇ ਹਾਂ ਨਾ ਤੇ ਆਪਾਂ ਜਲਦੀ ਜਲਦੀ ਫੋਨ ਲੱਭਦੇ ਹਾਂ ਵੀ ਉਹਨੂੰ ਅਸੀਂ ਕੈਪਚਰ ਕਰ ਲਈਏ ਜਾਂ ਫਿਰ ਹੈ ਨਾ ਉਹਦੀ ਵੀਡੀਓ ਬਣਾ ਲਈਏ, ਪਰ ਅੱਜ ਬੜੇ ਆਰਾਮ ਨਾਲ ਮੈਂ ਉਹ ਜਿਹੜਾ ਨਜ਼ਾਰਾ ਦੇਖਿਆ ਪੰਛੀਆਂ ਦੇ ਝੁੰਡ ਦਾ ਜਦੋਂ ਉੱਪਰ ਉਡਾਰੀ ਭਰਦੇ ਇਕੱਠੇ ਭਰ ਰਹੇ ਆ ਔਰ ਬੜਾ ਲੁਤਫ ਲੈ ਰਹੇ ਆਪਣੀ ਉਡਾਰੀ ਦਾ, ਤੇ ਮੈਨੂੰ ਵੀ ਉਸ ਤੋਂ ਬੜਾ ਸਕੂਨ ਮਿਲਿਆ। ਵਾਕਈ ਇਹ ਵੀ ਬਹੁਤ ਜ਼ਰੂਰੀ ਹੈ, ਮੇਰੇ ਹਸਬੈਂਡ ਬਹੁਤ ਵਾਰ ਕਹਿੰਦੇ ਹੁੰਦੇ ਆ, ਕਹਿੰਦੇ ਵੀ ਤੇਰਾ ਜਦੋਂ ਕਿਸੇ ਘੁੰਮਣ ਵੀ ਆਪਾਂ ਜਾਂਦੇ ਹਾਂ ਨਾ ਤਾਂ ਬਹੁਤ ਵਾਰ ਕੀ ਹੁੰਦਾ ਬਹੁਤ ਸੋਹਣੇ ਨਜ਼ਾਰੇ ਹੁੰਦੇ ਆ, ਨਜ਼ਾਰੇ ਤਾਂ ਜ਼ਰੂਰ ਆਪਾਂ ਲੈਂਦੇ ਹਾਂ ਪਰ ਬਹੁਤ ਵਾਰ ਅਸੀਂ ਉਹਨਾਂ ਦੀਆਂ ਵੀਡੀਓਜ਼ ਬਣਾਉਣ ਦੇ ਵਿੱਚ ਹੀ ਮਸ਼ਰੂਫ ਹੋ ਜਾਂਦੇ ਹਾਂ, ਤੇ ਇਹ ਬਹੁਤ ਜ਼ਰੂਰੀ ਆ ਵੀ ਅਸੀਂ ਉਹਨੂੰ ਮਾਣ ਵੀ ਲਈਏ। ਜੀ
ਇੱਥੇ ਇੱਕ ਜੈਪਨੀਜ਼ ਰੈਸਟੋਰੈਂਟ ਆ, ਉਹ ਇਹੋ ਹੀ ਮਤਲਬ ਕਿ ਜਿਹੜੀ ਆਪਾਂ ਥਿਊਰੀ ਕਹੀਏ ਇਹਦੇ ਤੇ ਬੇਸ ਤੇ ਖੁੱਲਾ ਹੋਇਆ ਵਾ ਕਿ ਉਹਦੇ 'ਚ ਜਦੋਂ ਤੁਸੀਂ ਰੈਸਟੋਰੈਂਟ 'ਚ
ਜੀ
ਐਂਟਰ ਕਰਦੇ ਹੋ ਤੁਸੀਂ ਆਪਣਾ ਫੋਨ ਜਿਹੜਾ ਪਹਿਲਾਂ ਡਿਪੋਜ਼ਿਟ ਕਰਾ ਦੇਣਾ ਕਿ ਅੰਦਰ ਤੁਸੀਂ ਸਿਰਫ ਇੰਜੋਏ ਦਾ ਫੂਡ, ਯੂ ਡੋਂਟ ਕਲਿੱਕ ਦਾ ਫੋਟੋਜ਼, ਤੁਸੀਂ ਟੇਬਲ ਤੇ ਜਦੋਂ ਕਿਸੇ ਨਾਲ ਆਏ ਹੋ ਤੁਸੀਂ ਉੱਥੇ ਬਹਿ ਕੇ ਰੋਟੀ ਖਾਓ, ਤੁਸੀਂ ਇੰਜੋਏ ਕਰੋ, ਹੈ ਨਾ। ਤੇ ਉਹ ਮਤਲਬ ਕਿ ਉਹਦਾ ਤੁਸੀਂ ਦੇਖੋਗੇ ਕਿ ਸੋਸ਼ਲ ਮੀਡੀਆ ਤੇ ਵੀ ਉਹ ਕਾਫੀ ਜਿਹੜੀ ਹੈ ਨਾ ਉਹ ਚੀਜ਼ ਵਾਇਰਲ ਹੋਈ ਆ ਕਿ ਕਿਉਂਕਿ ਹਰ ਕੋਈ ਚਾਹੁੰਦਾ ਆ ਜਦੋਂ ਇੰਜੋਏ ਕਰਦਾ ਉਹਨੂੰ ਵਧੀਆ ਲੱਗਦਾ, ਪਰ ਸ਼ਾਇਦ ਆਪਾਂ ਨੂੰ ਨਾ ਕਈ ਵਾਰੀ ਪੁਸ਼ ਚਾਹੀਦੀ ਹੁੰਦੀ ਆ ਜਾਂ ਸਾਨੂੰ ਉਹ ਅਲਰਟ ਚਾਹੀਦੀ ਹੁੰਦੀ ਕਿ ਆਪਾਂ ਉਹ ਚੀਜ਼ ਨੂੰ ਛੱਡ ਦਈਏ। ਹੈ ਨਾ, ਆਪਾਂ ਕੋਈ ਚੀਜ਼ ਜਿਵੇਂ ਕਰੀ ਜਾ ਰਹੇ ਹੁੰਦੇ, ਕੋਈ ਪਿਛਾ ਕਹਿੰਦਾ ਕਿ 2 ਮਿੰਟ ਛੱਡ ਦਿਓ, ਅਸੀਂ ਉਸ ਚੀਜ਼ ਨੂੰ ਛੱਡ ਦਿੰਦੇ ਹਾਂ ਤੇ ਅਸੀਂ ਸੱਚੀ ਇੰਜੋਏ ਕਰਦੇ ਹਾਂ, ਪਰ ਉਹ ਕਿਤੇ ਨਾ ਕਿਤੇ ਟ੍ਰਿਗਰ ਪੁਆਇੰਟ ਸਾਨੂੰ ਚਾਹੀਦਾ ਹੁੰਦਾ ਵੀ ਕੋਈ ਆ ਕੇ ਇੰਨੀ ਗੱਲ ਕਹਿ ਦੇ ਕਿ ਇਹਨੂੰ ਛੱਡ ਦੇ ਹੁਣ, ਕਿ ਇਨਫ ਹੋ ਗਿਆ।
ਜੀ
ਬਾਕੀ ਇਹੋ ਹੀ ਆ, ਮੈਂ ਇਹੋ ਸੋਚਦਾ ਕਿ ਜ਼ਿੰਦਗੀ ਚ ਹਰ ਇੱਕ ਚੀਜ਼ ਹੀ ਆਪਾਂ ਨੂੰ ਲਾਈਫ ਚ ਕਰਦੇ ਰਹਿਣਾ ਚਾਹੀਦਾ ਆ, ਕਿ ਹਰ ਇੱਕ ਚੀਜ਼ ਦਾ ਚਲੋ ਆਨੰਦ ਮਾਨਣਾ ਚਾਹੀਦਾ, ਬਟ ਉਹੋ ਹੀ ਗੱਲ ਆ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਵੇਅਰ ਟੂ ਸਟੋਪ, ਆਪਾਂ ਰੁਕਣਾ ਕਿੱਥੇ ਆ, ਜਿਵੇਂ ਆਪਾਂ ਫੋਨ ਯੂਜ ਕਰਦੇ ਪਏ ਆ, ਐਟਲੀਸਟ ਰੁਕਣਾ ਕਿੱਥੇ ਆ, ਹਨਾ। ਕੋਈ ਵੀ ਚੀਜ਼ ਆਪਾਂ, ਕੋਈ ਨੇਚਰ ਹੀ ਲਾ ਲਓ, ਹਨਾ, ਉਹਨੂੰ ਆਪਾਂ ਕਿੰਨਾ ਇਸਤੇਮਾਲ ਕਰਨਾ ਆਪਣੇ ਫਾਇਦੇ ਲਈ। ਇੱਕ ਛੋਟੀਆਂ ਕਲਾਸਾਂ ਚੋਂ ਪੜ੍ਹਦੇ ਨਹੀਂ ਸੀ ਹੁੰਦੇ ਕਿ ਜਿਹੜੀ ਨੇਚਰ ਆ ਉਹ ਹਰ ਇੱਕ ਦੀ, ਸਾਰੀ ਦੁਨੀਆ ਦੀਆਂ ਜਿਹੜੀਆਂ ਨੀਡਸ ਆ ਉਹਨੂੰ ਪੂਰੀਆਂ ਕਰਨ ਲਈ ਕਾਫੀ ਆ, ਪਰ ਜੇ ਆਪਾਂ ਕਹੀਏ ਵੀ ਇੱਕ ਬੰਦੇ ਦਾ ਉਹ ਲਾਲਚ ਵੀ ਨਹੀਂ ਪੂਰਾ ਕਰ ਸਕਦੀ, ਇੰਨੇ ਰਿਸੋਰਸਿਸ ਜਾਂ ਇੰਨੀ ਨੇਚਰ ਅਵੇਲੇਬਲ ਨਹੀਂ ਹੈਗੀ।
ਬਿਲਕੁਲ ਬਿਲਕੁਲ। ਸੋ ਖੈਰ ਉਹੀ ਹੈ ਕਿ ਸਾਨੂੰ ਉਹਦੀ ਜਿਹੜੀ ਕੀਮਤ ਆ ਉਹ ਜ਼ਰੂਰ ਸਮਝ ਆਉਣੀ ਚਾਹੀਦੀ ਹੈ, ਉਹਦਾ ਉਹਦੀ ਕਦਰ ਜਿਹੜੀ ਹੈ ਉਹ ਕਰਨੀ ਜ਼ਰੂਰ ਆਉਣੀ ਚਾਹੀਦੀ ਹੈ। ਬਲ ਸਰ ਸਾਡੇ ਨਾਲ ਨਰਿੰਦਰ ਸਿੰਘ ਸੋਨੀਆ ਹੋਰੀ ਜਿਹੜੇ ਕਿ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਰਹੇ ਆ ਅਜੀਤ ਅਖਬਾਰ ਦੇ, ਉਹਨਾਂ ਦੀ ਜਿਹੜੀ ਕਾਲ ਸੀ ਪਹਿਲਾਂ ਸਾਡੇ ਤੱਕ ਪਹੁੰਚੀ ਸੀ, ਮੈਂ ਉਹਨਾਂ ਦੇ ਨਾਲ ਅੱਜ ਗੱਲਬਾਤ ਵੀ ਜਿਹੜੀ ਕਰਨਾ ਚਾਹੁੰਦੀ ਸੀ ਸੋ ਸਰੋਤਿਆਂ ਦੇ ਨਾਲ, ਤਾਂ ਕਿ ਉਹਨਾਂ ਨੂੰ ਅਸੀਂ ਰੂਬਰੂ ਕਰਵਾ ਸਕੀਏ। ਇੰਨੀ ਦਿਨੀ ਮੈਲਬਨ ਆਏ ਹੋਏ ਆ ਉਹ, ਸੋ ਮੈਂ ਕੋਸ਼ਿਸ਼ ਕਰਦੀ ਹਾਂ ਜੇ ਉਹ ਗੱਲਬਾਤ ਸੁਣ ਰਹੇ ਆ ਤਾਂ ਆਪਾਂ ਉਹਨਾਂ ਦੀ ਜਿਹੜੀ ਕਾਲ ਹੈ ਉਹ ਵੀ ਲਈਏ ਔਰ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰੀਏ, ਉਹਨਾਂ ਦੇ ਜਿਹੜੇ ਤਜਰਬੇ ਆ ਉੱਥੇ ਪੱਤਰਕਾਰੀ ਦੇ ਉਹ ਵੀ ਅਸੀਂ ਜਾਣ ਸਕੀਏ, ਕਿਉਂਕਿ ਅੱਜ ਦਾ ਜਿਹੜਾ ਯੁੱਗ ਹੈ ਉਸ ਯੁੱਗ ਦੇ ਵਿੱਚ ਜਿਹੜਾ ਪ੍ਰਿੰਟ ਮੀਡੀਆ ਹੈ ਨਾ, ਪ੍ਰਿੰਟ ਮੀਡੀਆ ਜਿਹੜਾ ਆ ਉਹਦਾ ਜਿਹੜਾ ਰੁਝਾਨ ਆ ਅਸੀਂ ਕਿਤੇ ਨਾ ਕਿਤੇ ਜ਼ਰੂਰ ਮਹਿਸੂਸ ਕਰਦੇ ਹਾਂ ਕਿ ਘੱਟਦਾ ਜਾ ਰਿਹਾ ਹੈ, ਔਰ ਪ੍ਰਿੰਟ ਮੀਡੀਆ ਜਿਹੜਾ ਆ ਉਹ ਵੀ ਜੇ ਅਸੀਂ ਦੇਖੀਏ ਔਨਲਾਈਨ ਹੋ ਗਿਆ ਜ਼ਿਆਦਾਤਰ, ਹੈ ਨਾ, ਅਖਬਾਰਾਂ ਜਿਹੜੀਆਂ ਉਹ ਸਾਰੀਆਂ ਔਨਲਾਈਨ ਹੁਣ ਅਵੇਲੇਬਲ ਹੁੰਦੀਆਂ। ਸੋ ਇਸ ਵੇਲੇ ਸੋਨੀ ਸਾਹਿਬ ਮੈਨੂੰ ਲੱਗਦਾ ਸਾਡੇ ਨਾਲ ਜੁੜ ਰਹੇ ਆ ਤੇ ਮੈਂ ਉਹਨਾਂ ਨੂੰ ਵੀ ਰੂਬਰੂ ਕਰਦੀ ਹਾਂ, ਜਿਵੇਂ ਨੂੰ ਕਹਿੰਦੇ ਆਪਾਂ ਉਹਨਾਂ ਨੂੰ।
ਹਾਂਜੀ
ਬਹੁਤ ਬਹੁਤ ਸਵਾਗਤ ਕਰਦੇ ਹਾਂ ਨਰਿੰਦਰ ਸਿੰਘ ਸੋਨੀਆ ਜੀ ਤੁਹਾਡਾ, ਔਰ ਸਰੋਤਿਆਂ ਨੂੰ ਦੱਸਦੇ ਜਾਂਦੇ ਹਾਂ ਕਿ ਅਜੀਤ ਅਖਬਾਰ ਪੰਜਾਬ ਤੋਂ ਛਪਦਾ ਔਰ ਪੰਜਾਬ ਦਾ ਇੱਕ ਬੜਾ ਹੀ ਪ੍ਰਸਿੱਧ ਅਖਬਾਰ ਸ਼ੁਰੂ ਤੋਂ ਰਿਹਾ ਉਹ, ਔਰ ਉਸ ਅਖਬਾਰ ਦੇ ਨਾਲ ਪੱਤਰਕਾਰੀ ਦੇ ਸੰਬੰਧ ਵਿੱਚ ਨਰਿੰਦਰ ਸਿੰਘ ਹੁਰੀ ਜਿਹੜੇ ਆ ਉਹ ਜੁੜੇ ਰਹੇ ਕਾਫੀ ਲੰਮਾ ਸਮਾਂ। ਸੋ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਤੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਨਰਿੰਦਰ
ਜੀ। ਜੀ ਨਰਿੰਦਰ ਸਿੰਘ ਜੀ,
ਨਰਿੰਦਰ ਜੀ ਕੀ ਹਾਲ ਜੀ?
ਸੋਰੀ ਮੈਂ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਰਦਾ ਜੀ।
ਜੀ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਸਾਡੇ ਨਾਲ ਨਰਿੰਦਰ ਸਿੰਘ ਜੀ ਇਸ ਵੇਲੇ ਸਾਡੇ ਨਾਲ ਮੇਰੇ ਸਹਿਕਰਮੀ ਵੀ ਨੇ ਜਿਹੜੇ ਕਿ ਸਿਡਨੀ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ। ਸੋ ਬਲ ਪੁਰੇਵਾਲ ਹੋਰੀ ਉਹ ਵੀ ਤੁਹਾਨੂੰ ਜੀਆਂ ਨੂੰ ਕਹਿ ਰਹੇ ਆ।
ਹਾਂਜੀ ਮੈਂ ਉਹਨਾਂ ਨੂੰ ਦੇਖ ਕੇ ਸੁਣ ਰਿਹਾ ਸੀ ਜੀ। ਬਹੁਤ ਮੈਂ ਇਹਨਾਂ ਦੇ ਚਾਰ ਬੜੇ ਪਿਆਰੇ ਨਾਲ ਪਿਆਰ ਨਾਲ ਸੁਣੇ ਆ ਜੀ।
ਜੀ ਸੋ ਬਲ ਸਾਹਿਬ ਤੁਹਾਡੇ ਤੋਂ ਜਾਣਨਾ ਚਾਹਾਂਗੇ ਪਹਿਲਾਂ ਤਾਂ ਪੱਤਰਕਾਰੀ ਦੇ ਨਾਲ ਕਦੋਂ ਤੋਂ ਤੁਹਾਡਾ ਜੁੜਨਾ ਹੋਇਆ, ਜੋ ਸਾਨੂੰ ਪਤਾ ਲੱਗਿਆ ਕਿ ਕਾਫੀ ਲੰਮਾ ਸਮਾਂ ਜਿਹੜਾ ਤੁਸੀਂ ਪੱਤਰਕਾਰੀ ਜਿਹੜੀ ਪੰਜਾਬ 'ਚ ਰਹਿੰਦਿਆਂ ਕੀਤੀ ਹੈ ਸੁਲਤਾਨਪੁਰ ਲੋਧੀ ਤੋਂ, ਹੈ ਨਾ, ਅਤੇ ਜ਼ਰੂਰ ਆਪਣੇ ਬਾਰੇ ਦੱਸੋ ਜੀ ਕਿ ਕਦੋਂ ਤੋਂ ਤੁਸੀਂ ਇਸ ਕਿੱਤੇ ਦੇ ਨਾਲ ਜੁੜੇ ਹਾਂ, ਪੱਤਰਕਾਰੀ ਦੇ ਨਾਲ ਜੁੜੇ ਹਾਂ, ਔਰ ਕਿਸ ਤਰ੍ਹਾਂ ਦੇ ਜਿਹੜੇ ਤਜਰਬੇ ਉੱਥੇ ਪੰਜਾਬ 'ਚ ਰਹਿੰਦਿਆਂ ਪੱਤਰਕਾਰੀ ਦੇ ਤੁਹਾਡੇ ਰਹੇ ਹੈ?
ਇੱਕ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਮੈਨੂੰ ਲੱਗਦੀ ਆ ਕੰਪਿਊਟਰ ਤੋਂ,
ਤੁਸੀਂ ਆਪਣੀ ਪੱਤਰਕਾਰੀ ਨਾਲ ਸੰਬੰਧਿਤ ਜਿਹੜੇ ਤਜਰਬੇ ਤੁਹਾਡੇ ਰਹੇ ਆ, ਕਦੋਂ ਤੋਂ ਤੁਸੀਂ ਪੱਤਰਕਾਰੀ ਦੇ ਨਾਲ ਜੁੜੇ ਆ ਔਰ ਉੱਥੇ ਰਹਿੰਦੇ ਆ?
ਲਗਭਗ 85 ਤੋਂ
ਜੀ।
ਲੰਮਾ ਸਮਾਂ ਤੇ ਵੱਖ ਵੱਖ ਅਖਬਾਰਾਂ ਵਾਸਤੇ ਕੰਮ ਕੀਤਾ ਜੀ।
ਅੱਛਾ ਸੋ
ਨਵਾਂ ਜ਼ਮਾਨਾ, ਅੱਜ ਦੀ ਆਵਾਜ਼, ਆਪਣੇ ਜਿਹੜਾ ਅਕਾਲੀ ਪੱਤਰਕਾਰ, ਉਹ ਤੋਂ ਬਾਅਦ ਈਵਨ ਪੰਜਾਬੀ ਟ੍ਰਿਬਿਊਨ ਵਾਸਤੇ ਵੀ ਕੀਤਾ
ਜੀ। ਜੀ
ਹਾਂ ਜੀ। ਲੰਮਾ ਸਮਾਂ ਮੁੜ ਕੇ ਫਿਰ ਅਜੀਤ ਨਾਲ
ਜੀ ਜੀ ਸੋ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ 1985 ਤੋਂ ਤੁਸੀਂ ਪੱਤਰਕਾਰੀ ਦੇ ਨਾਲ ਜੁੜੇ ਹੋ ਔਰ ਉਹ ਸਮਾਂ ਜਿਹੜਾ ਸੀਗਾ ਪੰਜਾਬ ਦਾ ਕਾਲੇ ਦੌਰ ਦਾ ਸਮਾਂ ਸੀਗਾ ਔਰ ਪੱਤਰਕਾਰੀ ਜਿਹੜੀ ਸੀਗੀ ਉਹ ਵੀ ਕਾਫੀ ਖਤਰਿਆਂ ਦੇ ਨਾਲ ਖੇਡਣ ਵਾਲੀ ਉਸ ਵੇਲੇ ਜੋਬ ਸੀ ਔਰ ਕੰਮ ਸੀ ਕਿਉਂਕਿ ਪੰਜਾਬ ਦਾ ਜਿਹੜਾ ਸਮਾਂ ਸੀ ਕਾਫੀ ਖਰਾਬ ਸੀ ਉਸ ਵੇਲੇ ਹੈ ਨਾ ਅੱਤਵਾਦ ਦਾ ਦੌਰ ਜਿਹੜਾ ਉਹ ਵੀ ਰਿਹਾ ਸੋ ਕਿਸ ਤਰ੍ਹਾਂ ਦਾ ਜਿਹੜਾ ਅਨੁਭਵ ਜਿਹੜਾ ਤੁਹਾਡਾ ਉਸ ਸਮੇਂ ਕੰਮ ਦਾ ਰਿਹਾ ਔਰ ਪੱਤਰਕਾਰੀ ਜਿਹੜੀ ਹੈ ਉਹਦੇ ਵਿੱਚ ਵੀ ਬਹੁਤ ਤਰ੍ਹਾਂ ਦੀ ਜਿਹੜੀ ਚੇਂਜ ਹੈ ਬਹੁਤ ਤਰ੍ਹਾਂ ਦਾ ਜਿਹੜਾ ਬਦਲਾਅ ਆ ਉਹ ਹੁਣ ਆ ਚੁੱਕਾ ਸੋਨੀਆ ਸਾਹਿਬ ਔਰ ਤੁਸੀਂ ਜ਼ਰੂਰ ਸਾਨੂੰ ਦੱਸੋ ਵੀ ਉਸ ਸਮੇਂ ਜਦੋਂ ਤੁਸੀਂ ਪੱਤਰਕਾਰੀ ਕਰਦੇ ਸੀਗੇ ਵੀ ਕਿਸ ਤਰ੍ਹਾਂ ਤੁਸੀਂ ਜਿਹੜੀਆਂ ਖਬਰਾਂ ਸੀਗੀਆਂ ਉਹ ਇਕੱਠੀਆਂ ਕਰਦੇ ਸੀ ਕਿਉਂਕਿ ਉਸ ਕਾਲੇ ਦੌਰ ਦੇ ਵਿੱਚ ਤਾਂ ਬਹੁਤ ਔਖੀ ਬਹੁਤ ਔਖੇ ਸਮੇਂ ਦੇ ਵਿੱਚ ਪੱਤਰਕਾਰੀ ਜਿਹੜੀ ਸੀ ਉਹ ਕਰਨੀ ਪੈਂਦੀ ਸੀ
ਬਿਲਕੁਲ ਸਹੀ ਹੈ ਜੀ ਮੈਂ ਸਭ ਤੋਂ ਪਹਿਲਾਂ ਜਿਹੜਾ ਆਪਣੇ ਇੰਟਰਨੈਸ਼ਨਲ ਬੁੱਕਰ ਪ੍ਰਾਈਜ ਸ਼੍ਰੀਮਤੀ ਗੀਤਾ ਗਲਾਜ ਨੂੰ ਮਿਲਿਆ ਵਾ ਉਹਦਾ ਉਹਦੀ ਵਧਾਈ ਦੇਣਾ ਚਾਹੁੰਦਾ ਸਾਰਿਆਂ ਨੂੰ ਰੇਤ ਸਮਾਧੀ
ਜੀ ਗੱਲਬਾਤ ਜਾਰੀ ਰੱਖੋ ਜੀ
ਮੈਂ
ਹਾਂਜੀ ਹਾਂਜੀ ਸੋਨੀਆ ਸਾਹਿਬ ਗੱਲਬਾਤ ਜਾਰੀ ਰੱਖੋ ਜੀ
ਹਾਂਜੀ ਉਹਦੇ ਜਿਹੜਾ ਸਾਡੇ ਮਤਲਬ ਇੰਡੀਅਨ ਭਾਰਤੀ ਭਾਸ਼ਾਵਾਂ ਵਾਸਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਆ ਤੇ ਸਾਨੂੰ ਇਹ ਤੇ ਮਾਣ ਕਰਨਾ ਚਾਹੀਦਾ ਤੇ ਮੈਂ ਆਪਦੀ ਪੱਤਰਕਾਰ ਦੇ ਬਾਰੇ ਗੱਲ ਕਰਦਿਆਂ ਮੈਂ ਦੱਸਣਾ ਚਾਹੁੰਦਾ ਕਿ ਬੜਾ ਔਖਾ ਸਮੇਂ ਸੀਗੇ ਜਿਹੜੇ ਲੰਘੇ ਆ ਤੇ ਇਵਨ ਬੱਸਾਂ ਤੇ ਭੇਜੀ ਤੇ ਭੇਜੀ ਸੀ
ਅਖਬਾਰਾਂ
ਨੂੰ ਜਿਹੜੀਆਂ ਉਹ ਸੀ ਨਾ ਅਖਬਾਰ ਤੇ ਇੱਥੇ ਲਿਖ ਕੇ ਮਤਲਬ ਸੁਲਤਾਨਪੁਰੋਂ ਲਿਖ ਕੇ ਭੇਜ ਦੇਣੀ ਉੱਥੇ ਜਾ ਕੇ ਅਖਬਾਰ ਵਾਲਿਆਂ ਨੇ ਉੱਥੋਂ ਲੈ ਲੈਂਦੇ ਸੀ ਬੋਕਸ ਵਿੱਚ ਰੱਖੇ ਹੁੰਦੇ ਸੀ ਸਾਰੀਆਂ ਅਖਬਾਰਾਂ ਨੇ ਉੱਥੋਂ ਲੈ ਕੇ ਤੇ ਲੈ ਲੈਂਦੇ
ਜੀ
ਛਾਪੇ ਜਾਂਦੇ ਸੀ
ਠੀਕ
ਜਿਹੜਾ ਪੱਤਰਕਾਰੀ ਆ ਸਾਡੇ ਨਾ ਹਿੰਦੁਸਤਾਨ ਚ ਆਪਾਂ ਜਾਣਦੇ ਹਾਂ ਸਾਰੇ ਅਖਬਾਰਾਂ ਵਾਲੇ ਜਿਹੜੇ ਆ ਉਹ ਦਿੰਦੇ ਨਹੀਂ ਪੈਸੇ ਲੋਕਾਂ ਨੂੰ ਬਹੁਤ ਕੋਈ ਅਖਬਾਰ ਆ ਜਿਹੜੀ ਉਹ ਪੈਸੇ ਦਿੰਦੀ ਆ ਤੇ ਬਾਕੀ ਸਾਰੇ ਮੁਫ਼ਤ ਹੀ ਕੰਮ ਕਰਨਾ ਪੈਂਦਾ
ਜੀ
ਤੇ ਜਿਹੜਾ ਅੱਤਵਾਦ ਦਾ ਸਮਾਂ ਆ ਉਹ ਬਹੁਤ ਹੀ ਔਖਾ ਸਮਾਂ ਸੀਗਾ ਸਮਾਂ ਸੀਗਾ ਤੇ ਪਰ ਇਹ ਸੀਗਾ ਕਿ ਪੱਤਰਕਾਰਾਂ ਦੀ ਇੱਕ ਜਿਹੜੀ ਸਹੀ ਪੱਤਰਕਾਰ ਸੀਗੀ ਜਿਹੜੇ ਸਿੱਖੇ ਪੱਤਰਕਾਰ ਸੀਗੇ ਉਹਨਾਂ ਨੂੰ ਬਹੁਤੀ ਔਖਿਆਈ ਵੀ ਨਹੀਂ ਸੀ ਹੁੰਦੀ ਕਿਉਂਕਿ ਪੁਲਿਸ ਤੇ ਜਿਹੜਾ ਦੂਸਰੇ ਜਿਹੜੇ ਸੀ ਨਾ ਪਰਿਵਾਰ ਜਿਹਨਾਂ ਜਿਹੜੇ ਦੁਖੀ ਹੁੰਦੇ ਸੀ ਉਹ ਪੱਤਰਕਾਰਾਂ ਪੁਲਿਸ ਸਹਾਰਾ ਹੁੰਦਾ ਸੀਗਾ ਪੱਤਰਕਾਰ ਉਹ ਜਾ ਕੇ ਪੱਤਰਕਾਰ ਨੂੰ ਕਹਿ ਦਿੰਦੇ ਸੀ ਵੀ ਸਾਨੂੰ ਆਹ ਸਮੱਸਿਆ ਵਾ ਈਵਨ ਜਿਹੜੇ ਮਰ ਰਹੇ ਸੀ ਮੁੰਡੇ ਉਹਨਾਂ ਦੇ ਪੱਤਰਕਾਰ ਵੀ ਉਹਨਾਂ ਦੇ ਪਰਿਵਾਰ ਵੀ ਜਾਣਦੇ ਮਤਲਬ ਪੱਤਰਕਾਰਾਂ ਨੂੰ ਪੁੱਛਣਾ ਪੈਂਦਾ ਸੀ ਇਹ ਕਿੱਥੇ ਆ ਕਿੱਦਾਂ ਮੈਨੂੰ ਲੱਭੋਗਾ ਬੜਾ ਔਖਾ ਸਮਾਂ ਸੀਗਾ ਜਿਹੜਾ ਲੰਘਿਆ ਨਾ ਜੀ
ਜੀ ਅੱਛਾ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਕਾਫੀ ਸਮਾਂ ਜਿਹੜਾ ਆ ਉਹ ਬਦਲਿਆ ਖੈਰ ਪੰਜਾਬ ਦੇ ਵਿੱਚ ਚੰਗੇ ਦਿਨ ਜਿਹੜੇ ਆ ਉਹ ਵਾਪਸ ਆਏ ਜਿਹੜੇ ਹਾਲਾਤ ਹੈ ਉਹਨਾਂ ਦੇ ਵਿੱਚ ਸੁਧਾਰ ਹੋਇਆ ਤੇ ਪੱਤਰਕਾਰੀ ਜਿਹੜੀ ਹੈ ਉਹਦੇ ਵਿੱਚ ਵੀ ਕਾਫੀ ਬਦਲਾਅ ਆ ਪਰ ਬਹੁਤ ਸਾਰੇ ਜਿਹੜੇ ਸ਼ੰਕੇ ਉਹ ਪੱਤਰਕਾਰੀ ਦੇ ਉੱਤੇ ਵੀ ਬਣੇ ਰਹੇ ਆ ਆਮ ਲੋਕਾਂ ਦੇ ਉੱਤੇ ਕਿਉਂਕਿ ਉਸ ਸਮੇਂ ਦੌਰਾਨ ਇਹ ਇੱਕ ਬਹੁਤ ਵੱਡਾ ਜਿਹੜਾ ਸਵਾਲ ਜਿਹੜਾ ਆ ਉਹ ਕੀਤਾ ਜਾਂਦਾ ਰਿਹਾ ਕਿ ਜਿਹੜੀਆਂ ਅਸਲ ਜਿਹੜੀਆਂ ਘਟਨਾਵਾਂ ਆ ਜੋ ਜਿੱਦਾਂ ਵਾਪਰੀਆਂ ਉਹ ਕਈ ਵਾਰ ਸਾਹਮਣੇ ਨਹੀਂ ਆ ਸਕੀਆਂ। ਜ਼ਿਆਦਾਤਰ ਪੱਤਰਕਾਰਾਂ ਦੇ ਉੱਤੇ ਵੀ ਇਸ ਗੱਲ ਦਾ ਜਿਹੜਾ ਕਾਫੀ ਪ੍ਰਭਾਵ ਰਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦਾ ਜਿਹੜਾ ਦਬਾਅ ਆ ਉਹ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਝੱਲਣਾ ਪਿਆ। ਖੈਰ ਅਸੀਂ ਇਸ ਗੱਲ ਨੂੰ ਹੁਣ ਜ਼ਿਆਦਾ ਅੱਗੇ ਨਹੀਂ ਲੈ ਕੇ ਜਾਵਾਂਗੇ, ਪਰ ਉਸ ਤੋਂ ਬਾਅਦ ਜਦੋਂ ਹੁਣ ਅਸੀਂ ਟੈਕਨੋਲੋਜੀ ਦਾ ਜਿਹੜਾ ਸਮਾਂ ਆ ਉਹ ਵੇਖਦੇ ਹਾਂ, ਕਿਉਂਕਿ ਤੁਸੀਂ 1985 ਤੋਂ ਦੱਸਦੇ ਹੋ ਕਿ ਆਪਣੀ ਪੱਤਰਕਾਰੀ ਦਾ ਜਿਹੜਾ ਸਫ਼ਰ ਆ ਤੁਸੀਂ ਸ਼ੁਰੂ ਕੀਤਾ ਹੋਣਾ, ਅਤੇ ਉਸ ਵੇਲੇ ਜਿਹੜੀਆਂ ਖ਼ਬਰਾਂ ਸੀਗੀਆਂ ਉਹ ਹੱਥਾਂ ਦੇ ਨਾਲ ਲਿਖ ਲਿਖ ਕੇ ਤੁਸੀਂ ਹੈ ਨਾ ਭੇਜਦੇ ਹੁੰਦੇ ਸੀ ਬਾਕਸ ਆਫਿਸ, ਉਹਦੇ ਵਿੱਚ ਜਿਹੜਾ ਉਹਨਾਂ ਦਾ ਉੱਥੇ ਪਹੁੰਚਾਉਂਦੇ ਸੀ ਕਿਸੇ ਵੀ ਤਰ੍ਹਾਂ। ਪਰ ਸਮਾਂ ਜਿਹੜਾ ਬੜੀ ਤੇਜ਼ੀ ਦੇ ਨਾਲ ਹੁਣ ਪਿਛਲੇ ਸਮਿਆਂ ਦੇ ਵਿੱਚ ਪਲਟਿਆ, ਕੰਪਿਊਟਰਾਈਜ਼ਡ ਹੋ ਗਿਆ ਬਹੁਤ ਸਾਰਾ ਹੈ ਨਾ ਕੁਛ, ਔਰ ਬਹੁਤ ਸਾਰੇ ਜਿਹੜੇ ਪ੍ਰਿੰਟ ਮੀਡੀਆ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਆ ਉਹਨਾਂ ਨੂੰ ਵੀ ਬਹੁਤ ਤਰ੍ਹਾਂ ਆਪਣੇ ਆਪ ਨੂੰ ਅਪਡੇਟ ਕਰਨਾ ਪਿਆ। ਅਤੇ ਤੁਸੀਂ ਕੀ ਦੇਖਦੇ ਹੋ ਕਿ ਪੱਤਰਕਾਰੀ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਪਰਿਵਰਤਨ ਹੈ ਤੁਹਾਡੇ ਰਹਿੰਦਿਆਂ ਆਏ ਆ?
ਬਹੁਤ ਹੀ ਜ਼ਿਆਦਾ ਪਰਿਵਰਤਨ ਆਇਆ ਵਾ, ਜਿਹੜੀਆਂ ਅਖਬਾਰਾਂ ਦੀ ਗਿਣਤੀ ਵੀ ਬਹੁਤ ਘਟੀ ਆ, ਤੇ ਪੱਤਰਕਾਰ ਜਿਹੜੇ ਆ ਅਤਵਾਦ ਤੋਂ ਵੀ ਘੱਟ ਘੱਟ, ਮਤਲਬ ਸਗੋਂ ਬਾਅਦ ਵਿੱਚ ਜ਼ਿਆਦਾ ਹੀ ਪ੍ਰੋਬਲਮ ਆਈ ਆ, ਕਿਉਂਕਿ ਪੱਤਰਕਾਰ ਕੱਢ ਦਿੱਤੇ
ਜੀ,
ਕੋਵਿਡ ਵਿੱਚ ਕੱਢੇ ਬਹੁਤ ਸਾਰੇ, ਤੇ ਕਈ ਅਖਬਾਰਾਂ ਬੰਦ ਵੀ ਹੋਈਆਂ ਜਿਹੜੀਆਂ
ਜੀ,
ਉਹਨਾਂ ਦੀ ਗਿਣਤੀ ਵੀ ਬਹੁਤ ਘਟੀ ਆ
ਜੀ। ਸੋ ਪ੍ਰਿੰਟ ਮੀਡੀਆ ਦਾ ਜਿਹੜਾ ਦੌਰ ਹੈ ਉਹਦਾ
ਜਿਹੜਾ ਪੱਤਰ
ਜੀ
ਜਿਹੜਾ ਜਿਹੜਾ ਪੱਤਰਕਾਰਾਂ ਦਾ ਨਿਆਰ ਹੈ ਨਾ ਉਹ ਵੀ ਬਹੁਤ ਘਟਿਆ ਵਾ, ਤੇ ਲੋਕਾਂ ਦੇ ਵਿੱਚ ਜਿਹੜੀ ਪਰਵਾਨਗੀ ਆ ਜਿਹੜੀ ਉਹ ਵੀ ਘਟੀ ਆ, ਉਹ ਵੀ ਬਹੁਤ ਘਟੀ ਆ
ਜੀ ਜੀ। ਸੋ ਕਿਉਂਕਿ ਜਿਹੜਾ ਇਸ ਵੇਲੇ ਦੌਰ ਹੈ ਉਹ ਜ਼ਿਆਦਾਤਰ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਹੈ, ਸੋ ਉਹਨੇ ਵੀ ਇੱਕ ਵੱਡੀ ਢਾਲ ਲਾਈ ਹੈ
ਮੀਡੀਆ ਦਾ। ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਤੁਹਾਡਾ ਜਿਹੜਾ ਚੈਨਲ ਆ ਦਾ ਮੈਨੂੰ ਇਹਦਾ ਜਿਹੜਾ ਪੋਜ਼ਿਟਿਵ ਜਿਹੜਾ ਹੈਗਾ ਉਹ ਵਧੀਆ ਲੱਗਾ ਕਿ ਤੁਸੀਂ ਪੋਜ਼ਿਟਿਵ ਗੱਲਾਂ ਕਰਦੇ ਹੋ ਤੁਸੀਂ
ਜੀ,
ਤੇ ਮੈਨੂੰ ਵਧੀਆ ਲੱਗ ਰਿਹਾ। ਤੇ ਇਹ ਇਸ ਤਰ੍ਹਾਂ ਦਾ ਜਿਹੜਾ ਮੀਡੀਆ ਵਾ ਉਹਦੀ ਲੋੜ ਆ, ਲੋੜ ਆ। ਤੇ ਜਿਹੜਾ ਜਿਹੜੀਆਂ ਅਖਬਾਰਾਂ ਨਾ ਅਖਬਾਰਾਂ ਦੇ ਬਹੁਤੇ ਮਾਲਕ ਜਿਹੜੇ ਆ ਉਹ ਅਖਬਾਰਾਂ ਚੱਲਦੀਆਂ ਇਸ਼ਤਿਹਾਰਾਂ ਨਾਲ, ਤੇ ਇਸ਼ਤਿਹਾਰ ਜਿਹੜੇ ਉਹ ਸਰਕਾਰ ਦੇ ਰਹੀ ਹੈ, ਤੇ ਸਰਕਾਰਾਂ ਜਿਹੜੀਆਂ ਉਹ ਸਾਡੀਆਂ ਥੋੜੀਆਂ ਜ਼ਿਆਦਾ ਹੋ ਗਈਆਂ, ਜਮਹੂਰੀਅਤ ਨੂੰ ਥੱਲੇ 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 ਤੇ ਆ ਰਹੀ ਆ
ਜੀ ਜੀ। ਸੋ ਇੱਕ ਪਾਸੜ ਜਿਹੜਾ ਰਵੱਈਆ ਆ ਉਹ ਖੈਰ ਇਸ ਅਖਬਾਰਾਂ ਦੇ ਵਿੱਚ ਜਾਂ ਪ੍ਰਿੰਟ ਮੀਡੀਆ ਦੇ ਵਿੱਚ ਦੇਖਣ ਨੂੰ ਮਿਲਦਾ। ਖੈਰ ਮੀਡੀਆ ਦੀ ਜਦੋਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਇਹ ਗੱਲ ਆਮ ਤੌਰ 'ਤੇ ਕੀਤੀ ਜਾਂਦੀ ਹੈ ਕਿ ਹਰ ਚੈਨਲ ਜਿਹੜਾ ਉਹ ਕਿਸੇ ਨਾ ਕਿਸੇ ਦੀ ਬੋਲੀ ਬੋਲਦਾ, ਸੋ ਇਸੇ ਤਰ੍ਹਾਂ ਅਖਬਾਰਾਂ ਦੇ ਉੱਤੇ ਵੀ ਇਹ ਦੋਸ਼ ਜਿਹੜਾ ਲੱਗਦਾ ਆਇਆ ਕਿ ਹਰ ਅਖਬਾਰ ਜਿਹੜੀ ਉਹ ਕਿਸੇ ਨਾ ਕਿਸੇ ਦੀ ਬੋਲੀ ਜ਼ਰੂਰ ਬੋਲਦੀ ਹੈ। ਸੋ ਜਿਵੇਂ ਤੁਸੀਂ ਗੱਲ ਕਰ ਹੀ ਦਿੱਤੀ ਵੀ ਇਸ਼ਤਿਹਾਰਾਂ ਦਾ ਯੁੱਗ ਹੈ, ਸੋ ਇਸ਼ਤਿਹਾਰਾਂ ਦੇ ਸਿਰ 'ਤੇ ਹੀ ਜਿਹੜੀਆਂ ਅਖਬਾਰਾਂ ਉਹ ਚੱਲਦੀਆਂ, ਸੋ ਇਸ਼ਤਿਹਾਰ ਜਿਹਦੇ ਵੱਲੋਂ ਵੀ ਮਿਲਣੇ ਆ ਉਹਨਾਂ ਨੇ ਉਸ ਦੀ ਹੀ ਗੱਲ ਕਰਨੀ ਆ। ਇਸ ਗੱਲ ਦੇ ਨਾਲ ਤੁਸੀਂ ਵੀ ਸਹਿਮਤੀ ਪ੍ਰਗਟ ਕਰਦੇ ਹੋ। ਸੋ ਸੋਨੀਆ ਸਾਹਿਬ, ਇੱਥੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਆਉਣਾ ਕੀਤਾ, ਅੱਗੇ ਵੀ ਆ ਚੁੱਕੇ ਹੋ ਤੁਸੀਂ, ਤੇ ਇੱਥੇ ਦੇ ਮਾਹੌਲ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇੱਥੇ, ਔਰ ਪੰਜਾਬ ਦੀ ਜਿਹੜੀ ਪੱਤਰਕਾਰੀ ਇੱਥੋਂ ਦੇ ਵੀ ਤੁਸੀਂ ਜਿਹੜੇ ਰੇਡੀਓ ਸੁਣਦੇ ਹੋਵੋਗੇ ਜਾਂ ਫਿਰ ਇੱਥੋਂ ਦੇ ਜਿਹੜੇ ਟੀ ਵੀ ਚੈਨਲਸ ਆ ਉਹਨਾਂ ਨੂੰ ਵੇਖਦੇ ਹੋਵੋਗੇ ਜਾਂ ਜਿਹੜੀਆਂ ਔਨਲਾਈਨ ਅਖਬਾਰਾਂ ਇੱਥੇ ਆਉਂਦੀਆਂ ਉਹਨਾਂ ਨੂੰ ਵੀ ਤੁਸੀਂ ਪੜ੍ਹਦੇ ਹੋਵੋਗੇ, ਸੋ ਕੀ ਬਦਲਾਅ ਜਿਹੜਾ ਦੇਖਦੇ ਆ, ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਤਜਰਬਾ ਰਹਿੰਦਾ?
ਅਮਰਜੀਤ ਕੌਰ ਜੀ, ਮੈਂ ਤੁਹਾਡੇ ਨਾਲ ਸੰਪਰਕ ਕੀਤਾ ਹੀ ਇਸੇ ਕਰਕੇ ਸੀਗਾ ਕਿ ਮੈਂ ਜਾਣਨਾ ਚਾਹੁੰਦਾ ਸੀਗਾ ਕਿ ਇੱਥੋਂ ਦਾ ਮੀਡੀਆ ਕੰਮ ਕਿੱਦਾਂ
ਜੀ,
ਕਿਉਂਕਿ ਮੈਨੂੰ ਨਹੀਂ ਸੀ ਸਮਝ ਲੱਗਦੀ ਕਿ ਇੱਥੇ ਕਿੱਦਾਂ ਕੰਮ ਕਰਦੇ, ਕਿੱਥੇ ਕਿਹੜੇ ਸੈਂਕਰ ਤੇ ਤੁਸੀਂ ਕੱਢੇ ਹੁੰਦੇ ਆ, ਕਿੱਥੋਂ ਕਿਤੇ ਅਖਬਾਰਾਂ ਲੱਭਦੇ
ਜੀ,
ਤੇ ਇਸ ਤਰ੍ਹਾਂ ਦਾ ਥੋੜਾ ਜਿਹਾ ਮੈਨੂੰ ਸਮੱਸਿਆ ਮਹਿਸੂਸ ਹੋਈ, ਕਿਉਂਕਿ ਮੈਂ ਥੋੜਾ ਬਿਮਾਰ ਵੀ ਹੋ ਗਿਆ ਸੀਗਾ, ਇਸ ਕਰਕੇ ਥੋੜੀ ਥੋੜੀ ਮਤਲਬ ਤੁਰਨ ਫਿਰਨ ਦੀ ਪ੍ਰੋਬਲਮ ਆ ਗਈ
ਜੀ ਜੀ ਜੀ। ਸੋ ਖੈਰ ਤੁਸੀਂ
ਮੈਂ ਜਿਹੜਾ ਜਿਹੜੀਆਂ ਇੱਥੇ ਆ ਕੇ ਬਹੁਤ ਕਈ ਗੱਲਾਂ ਤੇ ਬਹੁਤ ਵਧੀਆ ਵਾ ਇਸ ਤੁਹਾਡੀਆਂ ਤੁਹਾਡੇ ਜਿਹੜਾ ਜਿਹੜੇ ਪੰਜਾਬੀ ਜਾਂ ਜਿਹੜੇ ਆਪਣੇ ਹਿੰਦੁਸਤਾਨੀ ਦੂਸਰੇ ਲੋਕ ਆ
ਜੀ,
ਮਤਲਬ ਆਪਦੇ ਆਪਦੇ ਕਾਰੋਬਾਰਾਂ ਨੂੰ ਚੰਗੀ ਤਰ੍ਹਾਂ ਸਾਂਭ ਰਹੇ ਆ
ਜੀ,
ਡਿਸਿਪਲਿਨ ਵੀ ਹੈਗਾ ਵਾ ਤੇ ਕਾਨੂੰਨਾਂ ਨੂੰ ਮੰਨਦੇ ਵੀ ਆ
ਜੀ, ਸੋ ਮੰਨਣੀ ਪੈਣੀ ਜੀ ਇੱਥੇ ਰਹਿੰਦੇ ਆ ਜੀ ਜੀ,
ਬਹੁਤ ਸਾਰੀਆਂ ਸਮੱਸਿਆਵਾਂ ਇੱਥੇ 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 ਵੀ ਹੈਗੀਆਂ
ਜੀ,
ਖਾਸ ਕਰਕੇ ਬੱਚਿਆਂ ਦੀ ਤੇ ਬਜ਼ੁਰਗਾਂ ਦੀ ਸਮੱਸਿਆਵਾਂ ਵਾ, ਉਹਨਾਂ ਨੂੰ ਡਿਸਕਸ ਕਰਨ ਲਈ ਲੋੜ ਆ
ਜੀ ਜੀ,
ਬਜ਼ੁਰਗਾਂ ਨੂੰ ਜਿਹੜਾ ਨਾ ਉਹ ਮਤਲਬ ਜਿਹੜਾ ਉਹ ਨਾ ਹੇਰਵਾ ਜਿਹੜਾ ਉਹਦਾ ਥੋੜਾ ਮਤਲਬ ਬਹੁਤ ਪ੍ਰੋਬਲਮ ਆ ਉਹਦੀ ਪ੍ਰੋਬਲਮ, ਕਿਉਂਕਿ ਉੱਥੋਂ ਵਾਲੇ ਪਰਿਵਾਰ ਉੱਥੇ ਬੈਠੇ ਆ, ਜਿੱਥੇ ਜਿੱਥੇ ਆਪਦਾ ਕੰਮ ਕਰਦੇ ਆ ਇਹਨਾਂ ਨੂੰ ਵੀ ਸਾਨੂੰ ਵੀ ਪ੍ਰੋਬਲਮ ਲੱਗਦੀ ਆ ਕਿ ਸਾਡੇ ਪਰਿਵਾਰ ਕੀ ਕਰਦੇ ਆ ਕਿੱਦਾਂ ਕਰਦੇ
ਜੀ,
ਇਹ ਜਿਹੜਾ ਹਨਾ ਇਹਨੂੰ ਮੈਂ ਇੱਥੇ ਇਲੈਕਸ਼ਨਾਂ ਵਿੱਚ ਇਹ ਵੀ ਨੀ ਦੇਖਿਆ ਵਾ ਕਿ ਜਿਹੜੇ ਤੁਹਾਡੇ ਜਿਹੜੇ ਨਾ ਇਹਨਾਂ ਨੇ ਕੋਈ ਇਹਨੂੰ ਇਹਨੂੰ ਮੁੱਦਾ ਵੀ ਨੀ ਬਣਾਇਆ ਕਿ ਸਾਡੇ ਬਜ਼ੁਰਗਾਂ ਨੂੰ ਕੋਈ ਦਿੱਤਾ ਵੀ ਮਤਲਬ ਆਉਣ ਦਾ ਮੌਕਾ ਦਿੱਤਾ ਜਾਵੇ
ਜੀ,
ਇਹ ਮੈਨੂੰ ਮਹਿਸੂਸ ਹੋਇਆ, ਪਤਾ ਨੀ ਮੀਡੀਆ ਮੈਂ ਦੇਖਿਆ ਘੱਟ ਵਾ ਜਾਂ
ਜੀ ਨਹੀਂ, ਜਿਹੜੇ ਇੱਥੋਂ ਦੇ ਖੈਰ ਜਿਹੜੀਆਂ ਪਹਿਲਾਂ ਦੀਆਂ ਪਾਲਿਸੀਜ਼ ਆ ਉਹਨਾਂ ਦੇ ਹਿਸਾਬ ਦੇ ਨਾਲ ਹੀ ਅਸਲ ਦੇ ਵਿੱਚ ਜੋ ਰੂਲਸ ਬਣੇ ਹੋਏ ਆ, ਜਿਵੇਂ ਇੱਥੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਪੇਰੈਂਟਸ ਨੂੰ ਪੱਕਿਆਂ ਕਰਨ ਦੀ ਆਉਂਦੀ ਹੈ, ਸੋ ਪੱਕਿਆਂ ਕਰਨ ਦੇ ਲਈ ਵੀ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਧਾਰਾਵਾਂ ਆ ਉਹਨਾਂ ਵਿੱਚੋਂ ਲੰਘਣਾ ਪੈਂਦਾ, ਸੋ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਵੀ ਆਉਂਦੀ ਆ ਵੀ ਇੱਥੇ ਫੈਮਿਲੀ ਬੈਲੈਂਸ ਜਿਹੜਾ ਆ ਉਹ ਹੋਣਾ ਬਹੁਤ ਜ਼ਰੂਰੀ ਹੈ
ਜੀ, ਅਸੀਂ ਆਬਾਦ ਕਰ ਰਹੇ ਹਾਂ, ਇਹਦੀ ਤਰੱਕੀ ਦੇ ਹਿੱਸਾ ਕਰ ਰਹੇ ਦੇ ਰਹੇ ਹਾਂ, ਤੇ ਬੱਚਿਆਂ ਜਿਹੜੇ ਬੱਚੇ ਤੇ ਬਜ਼ੁਰਗਾਂ ਦਾ ਜਿਹੜਾ ਵਾ ਉਹ ਵੀ ਤਾਂ ਆਪਾਂ ਇੰਨਾ ਹੀ ਸਾਹਮਣੇ ਆ
ਜੀ ਜੀ ਜੀ, ਖੈਰ ਬਿਲਕੁਲ ਹਰ ਸਰਕਾਰ ਜਿਹੜੀ ਆ
ਉਹਦੇ ਵੱਲ ਧਿਆਨ ਦੇਣ ਦੀ ਲੋੜ ਆ
ਜੀ ਜੀ, ਸੋ ਹਰ ਸਰਕਾਰ ਅਸਲ ਦੇ ਵਿੱਚ ਸੋਨੀਆ ਸਾਹਿਬ ਉਹ ਆਪਣੇ ਜਿਹੜੇ ਆਉਣ ਵਾਲੇ ਸਮੇਂ ਦੇ ਕੀ ਆਊਟਕਮਸ ਹੋਣੇ ਆ, ਕਿਸ ਤਰ੍ਹਾਂ ਦੇ ਨਤੀਜੇ ਰਹਿਣੇ ਆ, ਜਿਹੜੀਆਂ ਵੀ ਪਾਲਿਸੀਜ਼ ਬਣਨੀਆਂ ਉਹਨਾਂ ਨੂੰ ਸੋਚ ਕੇ ਹੀ ਉਹ ਇਹੋ ਜਿਹੇ ਜਿਹੜੇ ਰੂਲਸ ਆ ਉਹ ਜਾਰੀ ਕਰਦੀ ਆ, ਤੇ ਇਹ ਵੀ ਹੌਲੀ ਹੌਲੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੁਧਾਰ ਜਿਹੜਾ ਇਸ ਸੰਬੰਧ ਵਿੱਚ ਲਿਆਂਦਾ ਜਾਵੇ। ਖੈਰ ਜਿਹੜੇ ਤੁਹਾਡੇ ਤਜਰਬੇ ਆ ਜਾਂ ਜਿਹੜੀਆਂ ਪੰਜਾਬੀ ਭਾਈਚਾਰੇ ਨੂੰ ਲੈ ਕੇ ਜਿਹੜੀਆਂ ਤੁਹਾਡੀਆਂ ਚਿੰਤਾਵਾਂ ਆ ਉਹ ਸਾਨੂੰ ਪਤਾ ਲੱਗੀਆਂ। ਖੈਰ ਸਰੋਤਿਆਂ ਨੂੰ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਨਰਿੰਦਰ ਸਿੰਘ ਸੋਨੀਆ ਸਾਹਿਬ ਜਿਹੜੇ ਆ ਪਿਛਲੇ ਦਿਨੀ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਸਰੀਰਕ ਸਮੱਸਿਆਵਾਂ ਜਿਹੜੀਆਂ ਉਹ ਆਈਆਂ, ਕਿਉਂਕਿ ਇੱਕ ਤਾਂ ਜਿਹੜਾ ਅਧਰੰਗ ਦਾ ਜਿਹੜਾ ਦੌਰ ਆ ਉਹਦੇ ਵਿੱਚ ਉਹਨਾਂ ਨੂੰ ਗੁਜ਼ਰਨਾ ਪਿਆ, ਜਿਹਦੇ ਕਾਰਨ ਜੀ ਜੀ ਸਮੱਸਿਆ ਜਿਹੜੀ ਆ ਉਹ ਕਈ ਵਾਰ ਉਹਨਾਂ ਨੂੰ ਇੱਥੇ ਗੱਲਬਾਤ ਕਰਨ ਲੱਗਿਆਂ ਵੀ ਆਉਂਦੀ ਆ, ਸੋ ਜ਼ਰੂਰ ਤੁਹਾਨੂੰ ਦੱਸਦੇ ਚਾਹੁੰਦੇ ਹਾਂ। ਬਾਕੀ ਤੁਸੀਂ ਸੋਹਣੀ ਗੱਲਬਾਤ ਜਿਹੜੀ ਉਹ ਸਾਡੇ ਨਾਲ ਅੱਜ ਕੀਤੀ ਹੈ, ਸਮਾਂ ਪ੍ਰੋਗਰਾਮ ਦਾ ਉੱਪਰ ਹੋ ਚੁੱਕਿਆ, ਮੈਂ ਗੱਲਬਾਤ ਜਿਹੜੀ ਉਹ ਹੋਰ ਅੱਗੇ ਨਹੀਂ ਵਧਾਵਾਂਗੀ। ਸਾਡੇ ਨਾਲ ਇਸ ਵੇਲੇ ਬਾਲਪੁਰੇ ਵੱਲ ਵੀ ਪ੍ਰੋਗਰਾਮ 'ਚ ਸ਼ਾਮਿਲ, ਮੈਂ ਉਹਨਾਂ ਨੂੰ ਜ਼ਰੂਰ ਕਹਾਂਗੀ ਕਿ ਤੁਸੀਂ ਵੀ ਬਾਲ ਸਾਹਿਬ ਕੋਈ ਗੱਲਬਾਤ ਜਿਹੜੀ ਉਹ ਕਰਨੀ ਚਾਹੋ ਜ਼ਰੂਰ।
ਮੈਂ ਤੇ ਬਹੁਤ ਦਿਲੋਂ ਧੰਨਵਾਦ ਕਰਦਾ ਤੁਹਾਡਾ ਤੇ ਸਾਰੇ ਸੁਣਨ ਵਾਲਿਆਂ ਦਾ ਜਿੰਨਾ ਇੰਨਾ ਪਿਆਰ ਬਖਸ਼ਿਆ।
ਮੈਂ ਤੁਹਾਨੂੰ
ਤੇ ਤੁਹਾਡੇ
ਨੂੰ ਕਹਾਣੀ ਵੀ ਸੁਣੀ ਸੀ, ਬਹੁਤ ਪਿਆਰੀ ਕਹਾਣੀ ਆ।
ਧੰਨਵਾਦ ਭਾਜੀ, ਧੰਨਵਾਦ ਜੀ
ਜੀ ਜੀ,
ਧੰਨਵਾਦ
ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਨਰਿੰਦਰ ਜੀ, ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਿਹਤਯਾਬੀ ਜਿਹੜੀ ਹੈ ਉਹ ਹਾਸਲ ਕਰੋ, ਤੰਦਰੁਸਤ ਹੋਵੋ, ਤੇ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਕਿਸੇ ਨਾ ਕਿਸੇ ਤਰ੍ਹਾਂ ਇਸੇ ਤਰ੍ਹਾਂ ਸਬੱਬ ਬਣੇ ਤੇ ਗੱਲਬਾਤ ਜ਼ਰੂਰ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ,
ਧੰਨਵਾਦ ਜੀ, ਧੰਨਵਾਦ, ਬਹੁਤ
ਧੰਨਵਾਦ।
ਤੇ ਬਾਲ ਸਾਹਿਬ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਆਪਾਂ ਰੁਕਾਂਗੇ, ਸਮਾਂ ਜਿਹੜਾ ਉੱਪਰ ਹੋ ਚੁੱਕਿਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਉਮੀਦਾਂ ਸਾਡੇ ਸੁਣਨ ਵਾਲਿਆਂ ਨੂੰ ਤੁਹਾਡੇ ਤੋਂ ਵੀ ਬਣੀਆਂ, ਬਹੁਤ ਸਾਰੇ ਜਿਹੜੇ ਦੋਸਤ ਆ ਉਹ ਇਸ ਵੇਲੇ ਤੁਹਾਨੂੰ ਜੀਆਂ ਨੂੰ ਕਹਿ ਰਹੇ ਆ, ਤੇ ਆਉਣ ਵਾਲੇ ਐਤਵਾਰ ਫਿਰ ਤੁਸੀਂ ਵਾਅਦਾ ਕਰੋ ਕਿ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਇਸੇ ਤਰ੍ਹਾਂ ਰੂਬਰੂ ਹੋਵੋਗੇ।
ਬਿਲਕੁਲ ਜੀ, ਬਿਲਕੁਲ ਜੀ, ਤੁਹਾਡੇ ਨਾਲ ਵੀ ਵਾਅਦਾ ਹੈ ਤੇ ਸਾਰੇ ਸੁਣਨ ਵਾਲਿਆਂ ਨਾਲ ਵੀ ਵਾਅਦਾ ਆ, ਤੇ ਅਗਲੇ ਵਾਰੀ ਤੁਹਾਡੇ ਲਈ ਕੁਛ ਹੋਰ ਨਵਾਂ ਲਿਆ ਕੇ ਜਿਸ ਤੋਂ ਕੁਛ ਆਪ ਸਿੱਖ ਸਕੀਏ, ਕੁਛ ਤੁਹਾਨੂੰ ਦੱਸ ਸਕੀਏ, ਕਿਉਂਕਿ ਜੇ ਆਪ ਕੁਛ ਸਿੱਖਾਂਗੇ ਫਿਰ ਹੀ ਤੁਹਾਨੂੰ ਕੁਛ ਦੱਸ ਪਾਵਾਂਗੇ। ਤੇ ਇਸੇ ਉਮੀਦ ਦੇ ਨਾਲ ਤੁਹਾਡੇ ਤੋਂ ਮੈਂ ਬਲਪੁਰੇ ਵਾਲ ਸਿਡਨੀ ਤੋਂ ਲੈਣਾ ਇਜਾਜ਼ਤ। ਹੱਸਦੇ ਵਸਦੇ ਰਹੋ, ਮਨ ਨੂੰ ਆਪਣਾ ਸੰਡੇ ਹਰਮਨ ਰੇਡੀਓ ਦੇ ਨਾਲ। ਮੈਂ ਬਲਪੁਰੇ ਵਾਲ, ਧੰਨਵਾਦ ਜੀ, ਧੰਨਵਾਦ ਅਮਰ ਜੀ,
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਦਿਨ ਸ਼ੁਭ ਰਹੇ, ਅਸੀਂ ਵੀ ਇਹ ਉਮੀਦ ਕਰਦੇ ਹਾਂ। ਤੇ ਦੋਸਤੋ, ਤੁਹਾਡਾ ਸਾਰਿਆਂ ਦਾ ਦਿਨ ਸ਼ੁਭ ਰਹੇ। ਅੱਜ ਦੀ ਛੁੱਟੀ ਨੂੰ ਤੁਸੀਂ ਆਪਣੇ ਪਰਿਵਾਰ ਸੰਗ ਮਾਣੋ ਖੁਸ਼ੀਆਂ ਖੇੜਿਆਂ ਦੇ ਨਾਲ। ਜੇ ਸ਼ੋਪਿੰਗਾਂ ਡਿਊ ਨੇ ਤੇ ਸ਼ੋਪਿੰਗ ਕਰਾਉਣ ਜ਼ਰੂਰ ਲੈ ਕੇ ਜਾਓ ਆਪਣੀਆਂ ਵਾਈਫਸ ਨੂੰ, ਔਰ ਆਪਣੇ ਪਰਿਵਾਰ ਦੇ ਨਾਲ ਬਾਹਰ ਕਿਤੇ ਖਾਣੇ ਦਾ ਵੀ ਆਨੰਦ ਜ਼ਰੂਰ ਮਾਣੋ, ਕਿਉਂਕਿ ਇਹੀ ਦਿਨ ਹੁੰਦਾ ਹਫ਼ਤੇ ਦੇ ਵਿੱਚ। 7 ਦਿਨ ਜਿਹੜੇ ਆ ਉਹ ਸਾਨੂੰ ਮਿਲਦੇ ਆ, ਪਰ 7 ਦਿਨਾਂ ਦੇ ਵਿੱਚੋਂ 5 ਦਿਨ ਜਿਹੜੇ ਆ ਉਹ ਬੇਹੱਦ ਰੁਝੇਵਿਆਂ ਵਾਲੇ ਹੁੰਦੇ ਆ, ਤੇ ਸ਼ਨੀਵਾਰ ਬਹੁਤ ਸਾਰੇ ਜਿਹੜੇ ਟਾਸਕ ਆ ਹੋਰ ਆਪਾਂ ਪੂਰੇ ਕਰਨੇ ਹੁੰਦੇ ਜਿਹੜੇ ਘਰ ਦੇ ਨਾਲ ਜੁੜੇ ਹੁੰਦੇ ਆ, ਹਨਾ। ਸੋ ਅੱਜ ਦਾ ਦਿਨ ਤੁਹਾਡੇ ਕੋਲ ਹੈ, ਜ਼ਰੂਰ ਮਾਣੋ ਇਸ ਨੂੰ, ਔਰ ਜ਼ਿੰਦਗੀ ਦਾ ਹਰ ਰੰਗ, ਹਰ ਪਲ, ਹਰ ਦਿਨ ਜ਼ਰੂਰ ਮਾਣੋ ਇਸੇ ਹੀ ਸੁਨੇਹੇ ਦੇ ਨਾਲ। ਅੱਜ ਦਾ ਇਹ ਸੈਗਮੈਂਟ ਆਪਾਂ ਇੱਥੇ ਹੀ ਹੁਣ ਰੋਕਦੇ ਹਾਂ, ਤੇ ਜਾਂਦੇ ਜਾਂਦੇ ਤੁਹਾਡੀ ਨਜ਼ਰ ਕਰਕੇ ਜਾ ਰਹੇ ਹਾਂ ਕਲੀਅਰ ਕੰਠ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ, ਤੇ ਤੁਸੀਂ ਉਸ ਤੋਂ ਬਾਅਦ ਹਰਮਨ ਰੇਡੀਓ ਤੇ ਹੋਰ ਰੰਗ ਜਿਹੜੇ ਉਹ ਜ਼ਰੂਰ ਮਾਣੋਗੇ। ਇਸ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਤੇ।
ਤੇਰੇ ਸਾਵੇ ਸਜਣਾ, ਕਿਹੜੀ ਗੱਲੋਂ ਦੂਰ ਹੋਣਾ ਚਾਵੇ ਸਜਣਾ, ਕਾ ਤੂੰ ਦੂਰੀਆਂ ਵਧਾਵੇ ਮੈਨੂੰ ਮਾਰਨਾ ਕਿਉਂ ਚਾਵੇ, ਵੈਰੀ ਬਣਿਆ ਜਾਨ ਦਾਵੇ ਜਗਤੇ ਔਖਾ ਸੌਖਾ ਇੱਕ ਜਨਮ ਨਿਭਾਲੇ ਹੋਣੀਆਂ ਅਸੀਂ ਫੇਰ ਨਹੀਂ ਆਵਾਂਗੇ ਦੁਬਾਰਾ ਜਗਤੇ ਮਾੜਾ ਕਹਿ ਪਾਵੇ ਲੱਖ ਪਰ ਬੁੱਕਲ ਚ ਰੱਖ ਮਾਣ ਰੱਖ ਲੈ ਜਾਨ ਦਾਵੇ ਸਜ਼ਾ ਹੋ ਜਾਉ ਜੇ ਤੂੰ ਛੱਡ ਗਿਆ ਦੁਨੀਆ ਮੈਂ ਛੱਡ ਦੇਣੀਆ ਕੱਲਾ ਕੱਲਾ ਬੰਦ ਮੇਰਾ ਸਾਹ ਹੋ ਜਾਉ ਹੁਣ ਕੀ ਰੋਏਗਾ ਤੂੰ ਫੇਰ ਉਦੋਂ ਹੋ ਜੂ ਬੜੀ ਦੇਰ ਹੁਣ ਕੱਖ ਨਹੀਂ ਜਾਣਦਾ ਵੇ ਕੋਈ ਨਹੀਂ ਮੇਰਾ।
अपने बिजनेस की तरक्की ले तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com या harmanradio.com ते एडवरटाइजमेंट सैक्शन विजिट करो।